ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਵ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸਵਾਗਤ ਕਰਦਾ ਜੀ, ਆਪ ਦਾ ਹੋਸਟ ਅਮਨਦੀਪ ਸਿੱਧੂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਜੀ? ਜੀ ਆਇਆਂ ਨੂੰ, ਅੱਜ ਦਿਨ ਐਤਵਾਰ ਚੜ ਚੁੱਕਾ ਹੈ, 8 ਸਪਤੰਬਰ 2019, 9:02 ਘੜੀ ਦਿਖਾ ਰਹੀ ਹੈ ਈਸਟ ਕੋਸਟ ਆਸਟ੍ਰੇਲੀਆ ਦੇ ਵਿਚ। ਤੇ ਜਿੱਥੋਂ ਵੀ ਤੁਸੀਂ ਦੁਨੀਆਂ ਦੇ ਵਿਚੋਂ ਪ੍ਰੋਗਰਾਮ ਸੁਣ ਰਹੇ ਹੋ, ਕੋਈ ਕੰਮ ਕਾਰ ਕਰ ਰਹੇ ਹੋ, ਰੈਸਟ ਕਰ ਰਹੇ ਹੋ, ਹਜੇ ਬੈੱਡ ਚ ਹੀ ਪਏ ਹੋ ਜਾਂ ਚਾਹ ਪੀ ਰਹੇ ਹੋ, ਸਵਾਗਤ ਹੈ ਜੀ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਤਕਰੀਬਨ ਅੱਧੇ ਘੰਟੇ ਬਾਅਦ, ਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਮਸਲਿਆਂ ਤੇ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਜਾਣੂ ਕਰਾਵਾਂਗੇ ਤੁਹਾਨੂੰ ਗਿਆਨ ਦੇ ਨਾਲ। ਕਈ ਗੱਲਾਂ ਨੇ, ਡੂੰਘੀਆਂ ਗੱਲਾਂ ਨੇ ਜਿਹੜੀਆਂ ਆਪਾਂ ਅੱਜ ਸਾਂਝੀਆਂ ਕਰਨੀਆਂ ਨੇ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਮੈਂ ਲਾਈਵ ਬਲੌਗ ਦੇ ਉੱਤੇ ਫੋਟੋਆਂ ਵੀ ਪਾ ਰਿਹਾ, ਅਮਨ ਧਾਲੀਵਾਲ ਹੋਣਾ ਦੀ ਬੇਟੀ ਦੀਆਂ, ਲਾਇਜ਼ਾ ਦੀਆਂ ਤੇ ਅਮਨ ਚੁੱਟੀ ਹੋਣਾ ਦੀਆਂ ਫੋਟੋਆਂ ਵੀ ਆ ਗਈਆਂ ਨੇ, ਸੱਤੀ ਸੱਲਣ ਹੋਣੀ ਵੀ, ਵਿਜੇ ਵਿਰਦੀ ਜੀ ਵੀ, ਦਿਲਜੀਤ ਢਿੱਲੋਂ ਭਾਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਤੇ ਉਹਨਾਂ ਨੇ ਹਿੰਦੀ ਦੇ ਵਿਚ ਸੁਪ੍ਰਭਾਤ ਕਿਹਾ ਹੈ ਜੀ, ਸੁਪਰ ਭਾਤ ਯਾਨੀ ਕਿ ਗੁੱਡ ਮਾਰਨਿੰਗ, ਅਸਲ ਚ ਸੁਪ੍ਰਭਾਤ ਹੁੰਦਾ ਹੈ। ਉਹ ਹਜ਼ਾਰੋਂ ਉਲਝਨੇ ਰਾਹੋਂ ਮੇ ਔਰ ਕੋਸ਼ਿਸ਼ੇ ਬੇਹਿਸਾਬ, ਇਸੀ ਕਾ ਨਾਮ ਜ਼ਿੰਦਗੀ, ਚਲਤੇ ਰਹੀ ਹੈ ਜਨਾਬ। ਇਹ ਉਹਨਾਂ ਨੇ ਟੋਟਕਾ ਸਾਡੇ ਲਈ ਭੇਜਿਆ, ਬਹੁਤ ਬਹੁਤ ਸ਼ੁਕਰੀਆ। ਵਿਜੇ ਵਿਰਦੀ ਹੁਣੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਤੇ ਸਵੇਰੇ ਚੜ੍ਹਦੇ ਸੂਰਜ ਦੀ ਫੋਟੋ ਸਾਡੇ ਨਾਲ ਭੇਜ ਰਹੇ ਨੇ, ਜਿਹੜੀ ਮੈਂ ਬੜੀ ਛੇਤੀ ਹੀ ਬਿਊਟੀਫੁਲ ਮਾਰਨਿੰਗ ਇਨ ਸਿਡਨੀ ਵਾਲੀ ਸਾਂਝੀ ਕਰਾਂਗਾ। ਖੈਰ ਇਸ ਵੇਲੇ ਐਡਲੇਡ ਦੇ ਵਿਚ 9:33 ਨੇ ਤੇ ਪਰਥ ਦੇ ਵਿਚ 7:03 ਸਵੇਰ ਦੇ ਹੋਏ ਨੇ। ਇੰਡੀਆ ਦੇ ਵਿਚ 4:33 ਹੋਏ ਨੇ ਤੜਕੇ ਦੇ ਤੇ ਇੰਗਲੈਂਡ ਲੰਡਨ ਦੇ ਵਿਚ 12:03 ਹੋ ਗਏ ਨੇ। ਦਿਨ ਐਤਵਾਰ ਚੜ ਗਿਆ, ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿਚ, ਦਿਨ ਸ਼ਨਿਚਰਵਾਰ ਹੀ ਚੱਲ ਰਿਹਾ ਹੈ। ਸੋ ਅਗਰ ਤੁਸੀਂ ਪੋਡਕਾਸਟ ਤੇ ਇਹ ਸੁਣ ਰਹੇ ਹੋ ਤਾਂ ਇਸ ਨੂੰ ਇਗਨੋਰ ਕਰ ਦਿਓ, ਪਰ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਜਿਹੜੇ ਹਰਮਨ ਰੇਡੀਓ ਨਾਲ ਜੁੜਦੇ ਨੇ, ਪਸੰਦ ਕਰਦੇ ਨੇ ਤੇ ਆਪਣੀ ਜ਼ਿੰਦਗੀ ਦਾ ਸਫ਼ਰ ਸਾਡੇ ਨਾਲ ਕਦਮ ਮਿਲਾ ਕੇ ਤੈਅ ਕਰਦੇ ਨੇ। ਅੱਜ ਦੇ ਪ੍ਰੋਗਰਾਮ ਦੇ ਵਿਚ ਵਿਚਾਰ ਵੀ ਹੋਣਗੇ, ਗੀਤ ਵੀ ਹੋਣਗੇ, ਸੁਨੇਹੇ ਵੀ ਆਪਾਂ ਲਵਾਂਗੇ ਸਾਰੇ। ਤੇ ਅੱਜ ਦਾ ਜਿਹੜਾ ਵਿਚਾਰ ਹੈ ਨਾ, ਥੋੜਾ ਜਿਹਾ ਇੰਟਰਸਟਿੰਗ ਹੈ। ਇੰਟਰਸਟਿੰਗ ਤਾਂ ਵੈਸੇ ਹਰ ਵਾਰ ਹੁੰਦਾ, ਪਰ ਅੱਜ ਮੈਂ ਨਰਿੰਦਰ ਸਿੰਘ ਕਪੂਰ ਹੋਣਾ ਦੀ ਇੱਕ ਕਿਤਾਬ ਹੈ ਜੀ ਅੰਤਰਝਾਤ, ਉਸ ਦੇ ਵਿਚ ਇੱਕ ਸਿਰਲੇਖ ਉਹਨਾਂ ਨੇ ਲਿਖਿਆ ਆ, ਬਹਿਸ ਜਾਰੀ ਹੈ ਯਾਨੀ ਕਿ ਗੱਲਬਾਤ ਜਾਰੀ ਹੈ। ਉਹ ਕਹਿ ਰਹੇ ਨੇ ਕਿ ਰੁੱਝੇ ਹੋਏ ਤੇ ਸਿਆਣੇ ਲੋਕ ਬਹਿਸ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਆਪਣਾ ਕੰਮ ਮੁਕਾਉਣਾ ਹੁੰਦਾ ਹੈ। ਕੰਮ ਅਤੇ ਬਹਿਸ ਦੋਵੇਂ ਨਾਲ ਨਾਲ ਨਹੀਂ ਚੱਲ ਸਕਦੇ। ਕਸਬਿਆਂ ਜਾਂ ਛੋਟੇ ਸ਼ਹਿਰਾਂ ਦੇ ਲੋਕ ਘੱਟ ਬਹਿਸ ਕਰਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਸਾਰੇ ਕੰਮ ਆਪ ਹੀ ਕਰਨੇ ਹੁੰਦੇ ਹਨ। ਨੌਕਰ ਨਾ ਹੋਣ ਕਾਰਨ ਉਹਨਾਂ ਕੋਲ ਬਹਿਸ ਕਰਨ ਦਾ ਸਮਾਂ ਨਹੀਂ ਹੁੰਦਾ। ਗਰੀਬ ਅਤੇ ਘੱਟ ਵਸੀਲਿਆਂ ਵਾਲੇ ਲੋਕ ਵੀ ਬਹਿਸ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਵੀ ਸਭ ਕੁਝ ਖਰੀਦਣ ਲਈ ਨਗਦ ਭੁਗਤਾਨ ਹੀ ਕਰਨਾ ਪੈਂਦਾ ਹੈ। ਉਹਨਾਂ ਨੂੰ ਪੈਸੇ ਵਾਲੇ ਲੋਕਾਂ ਵਾਂਗ ਉਧਾਰ ਦੀਆਂ ਸਹੂਲਤਾਂ ਨਹੀਂ ਮਿਲਦੀਆਂ। ਇਸਤਰੀਆਂ ਦੀ ਬਹਿਸ ਵਿੱਚ ਦਿਲਚਸਪੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਘਰ ਸਾਂਭਣਾ ਹੁੰਦਾ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਨਾ ਕੇਵਲ ਆਪਣੀ ਜਿੰਮੇਵਾਰੀ ਨੂੰ ਵਧੇਰੇ ਗੰਭੀਰਤਾ ਨਾਲ ਨਿਭਾਉਂਦੀਆਂ ਹਨ ਸਗੋਂ ਉਹਨਾਂ ਨੂੰ ਕੰਮ ਵੀ ਵਧੇਰੇ ਕਰਨਾ ਪੈਂਦਾ ਹੈ। ਜਿਸ ਦਿਨ ਪੁਰਸ਼ਾਂ ਅਤੇ ਬੱਚਿਆਂ ਦੀ ਛੁੱਟੀ ਹੋਵੇ ਉਸ ਦਿਨ ਇਸਤਰੀਆਂ ਦਾ ਕੰਮ ਵੱਧ ਜਾਂਦਾ ਹੈ। ਮੈਂ ਤੇ ਦੱਸਦਾ ਕਿ ਉਹ ਇਸਤਰੀਆਂ ਜਿਹੜੇ ਆਪਣੇ ਘਰ ਦੇ ਕੰਮ ਆਪ ਕਰਦੀਆਂ ਹਨ। ਕਿਸਾਨ ਦੇ ਕੰਮ ਤਾਂ ਕਦੇ ਮੁੱਕਦੇ ਹੀ ਨਹੀਂ। ਉਸ ਨੂੰ ਕੰਮਾਂ ਪਿੱਛੋਂ ਇਤਨਾ ਦੌੜਨਾ ਪੈਂਦਾ ਹੈ ਕਿ ਉਸ ਨੂੰ ਪਤਾ ਨਹੀਂ ਲੱਗਦਾ ਕਿ ਬਹਿਸ ਕੀ ਹੁੰਦੀ ਹੈ। ਜਿੱਥੇ ਸ਼ਰਧਾ ਭਰੋਸਾ ਸਨੇਹ ਅਤੇ ਵਿਸ਼ਵਾਸ ਹੋਵੇ ਉੱਥੇ ਬਹਿਸ ਲਈ ਕੋਈ ਥਾਂ ਨਹੀਂ ਹੁੰਦੀ। ਪਿਆਰ ਵਿੱਚ ਬਹਿਸ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਧਰਮ ਦੇ ਖੇਤਰ ਵਿੱਚ ਵਿਸ਼ਵਾਸ ਦਾ ਬੋਲਬਾਲਾ ਹੋਣ ਕਾਰਨ ਕਿੰਤੂ ਜਾਂ ਪਰੰਤੂ ਕਰਨ ਦੀ ਆਗਿਆ ਨਹੀਂ ਹੁੰਦੀ। ਜਦੋਂ ਕੋਈ ਵਿਅਕਤੀ ਪਿਆਰ ਕਰਦਾ ਹੈ ਤਾਂ ਉਹਨਾਂ ਘੜੀਆਂ ਵਿੱਚ ਉਹ ਪੂਰਨ ਭਾਂਤ ਧਾਰਮਿਕ ਹੁੰਦਾ ਹੈ। ਸੱਚੇ ਧਾਰਮਿਕ ਵਿਅਕਤੀ ਵਾਲੇ ਸਾਰੇ ਗੁਣ ਪ੍ਰੇਮੀ ਵਿੱਚ ਸਹਿਜ ਹੀ ਆ ਜਾਂਦੇ ਹਨ। ਪ੍ਰੇਮੀ ਅਤੇ ਪ੍ਰੇਮਿਕਾ ਇੱਕ ਦੂਜੇ ਨਾਲ ਗੱਲਾਂ ਕਰਦੇ ਕਰਦੇ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦੇ ਹਨ। ਜਿਵੇਂ ਨਾਨਕ ਕਰਤਾਰ ਕਰਤਾਰ ਵਾਹਿਗੁਰੂ ਵਾਹਿਗੁਰੂ ਕਰਦੇ ਆਪ ਵਾਹਿਗੁਰੂ ਹੋ ਗਏ ਸਨ, ਉਵੇਂ ਹੀ ਰਾਂਝਾ ਰਾਂਝਾ ਕਰਦਿਆਂ ਹੀਰ ਆਪ ਰਾਂਝਾ ਹੋ ਗਈ ਸੀ। ਇਹ ਇਸ ਕਰਕੇ ਸੰਭਵ ਹੁੰਦਾ ਹੈ ਕਿਉਂਕਿ ਦੂਜੀ ਧਿਰ ਸਾਡੇ ਅੰਦਰ ਵਸਣ ਲੱਗ ਪੈਂਦੀ ਹੈ। ਬਹੁਤ ਸੋਹਣਾ ਵਿਚਾਰ ਨਰਿੰਦਰ ਸਿੰਘ ਕਪੂਰ ਉਹਨਾਂ ਨੇ ਕਿਹਾ ਹੈ। ਤੇ ਜਿਹੜਾ ਆਖਰੀ ਪੈਰਾ ਹੈ ਨਾ, ਇਸ ਦੇ ਬਾਰੇ ਮੈਂ ਥੋੜੀ ਹੋਰ ਗੱਲਬਾਤ ਕਰਨਾ ਚਾਹਾਂਗਾ ਕਿ ਮਹਾਰਾਜ ਨੇ ਇੱਕ ਸਲੋਕ ਲਿਖਿਆ ਦੂਜੇ ਪਾਤਸ਼ਾਹ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਸਾ ਦੀ ਵਾਰ ਦੇ ਵਿੱਚ। ਇਸ ਦੀ ਅਸੀਂ ਬਹੁਤ ਡੂੰਘੀ ਵਿਆਖਿਆ ਕੀਤੀ ਹੋਈ ਹੈ, ਤੁਸੀਂ ਉਹ ਸਾਰੇ ਐਪੀਸੋਡ ਸੁਣ ਸਕਦੇ ਹੋ। ਉਹ ਕਹਿੰਦੇ ਨੇ ਕਿ ਚਾਕਰ ਲੱਗੇ ਚਾਕਰੀ ਨਾਲੇ ਗਾਰਬ ਬਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਜਦੋਂ ਕਹਿੰਦੇ ਨੌਕਰ ਨੌਕਰੀ ਲੱਗਦਾ ਆ ਤੇ ਨਾਲੇ ਤਾਂ ਉਹ ਹੰਕਾਰ ਕਰਦਾ ਨਾਲ ਬਹਿਸਦਾ ਹੈ ਮਾਲਕ ਦੇ। ਸੋ ਟੋਟਲੀ ਵਿਰੋਧਾਭਾਸ, ਸੰਪੂਰਨ ਵਿਰੋਧਾਭਾਸ ਇਹ ਸਿਧਾਂਤ ਉਹ ਕਾਇਮ ਕਰ ਲੈਂਦਾ ਹੈ ਕਿ ਉਹ ਨੌਕਰ ਨੇ ਫਿਰ ਨੌਕਰੀ ਕਿਉਂ ਕਰਨੀ ਆ ਜਦੋਂ ਉਹਨੇ ਹੰਕਾਰ ਕਰਨਾ ਆ, ਫਿਰ ਮਾਲਕ ਨਾਲ ਬਹਿਸੇ ਹੀ ਜਾਣਾ, ਉਹਦਾ ਕਹਿਣਾ ਨਹੀਂ ਮੰਨਣਾ, ਗੱਲਾਂ ਕਰੇ ਘਨੇਰੀਆਂ, ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਂਦਾ ਆ, ਕੰਮ ਕਰਦਾ ਨਹੀਂ, ਖਸਮ ਨਾ ਪਾਏ ਸਾਧ। ਆਪਣੇ ਮਾਲਕ ਦਾ ਉਹ ਉਹਦੀ ਮਿਹਰ ਉਹਦੀ ਖੁਸ਼ੀ ਪ੍ਰਾਪਤ ਨਹੀਂ ਕਰਦਾ। ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ। ਉਹ ਤੋਂ ਬਾਅਦ ਹੱਲ ਵੀ ਵੈਸੇ ਦੱਸਿਆ, ਪਰ ਅੱਜ ਆਪਾਂ ਜਿਹੜਾ ਮਸਲਾ ਪਹਿਲੀਆਂ ਦੋ ਪੰਕਤੀਆਂ ਤੇ ਹੀ ਹੈ ਕਿ ਜਦੋਂ ਅਸੀਂ ਧਰਮ ਨੂੰ ਫਾਲੋ ਕਰਦੇ ਹਾਂ ਜਾਂ ਕਿਤੇ ਜੌਬ ਕਰਦੇ ਹਾਂ ਤੇ ਜੇ ਜੌਬ ਸਾਨੂੰ ਪਤਾ ਹੈ ਉਹਦੀ ਡਿਸਕ੍ਰਿਪਸ਼ਨ ਕੀ ਹੈ, ਜੇ ਆਪਾਂ ਮਿਲਟਰੀ ਚ ਜਾਣਾ ਹੈ ਆਰਮੀ ਚ ਜਾਣਾ, ਸਾਨੂੰ ਪਤਾ ਹੈ ਸਾਨੂੰ ਗੋਲੀ ਵੀ ਲੱਗ ਸਕਦੀ, ਅਸੀਂ ਜਾਣਾ ਵੀ ਹੈ ਲੜਾਈ ਤੇ ਵੀ ਜਾਣਾ, ਬਾਰਡਰ ਤੇ ਵੀ ਜਾਣਾ, ਤੇ ਉਧਰ ਲੜਾਈ ਲੱਗ ਜਾਵੇ ਤੇ ਉਧਰ ਕਈ ਲੋਕ ਛੁੱਟੀਆਂ ਲੈ ਕੇ ਭੱਜ ਜਾਂਦੇ ਨੇ ਜਾਂ ਜਾਂਦੇ ਨੀ, ਗੱਲਾਂ ਮਾਰ ਕੇ ਇਧਰ ਉਧਰ ਪੈ ਜਾਂਦੇ ਨੇ, ਤੇ ਫਿਰ ਉਹ ਉਹਨਾਂ ਦਾ ਕੋਰਟ ਮਾਰਸ਼ਲ ਹੁੰਦਾ ਹੈ ਕਿਉਂਕਿ ਉਹ ਖਸਮ ਨਾ ਪਾਏ ਸਾਧ। ਜਿਸ ਕੰਮ ਲਈ ਉਹਨਾਂ ਨੇ ਤਨਖਾਹ ਲਈ ਹੁੰਦੀ ਹੈ ਜਾਂ ਉਹਨੂੰ ਡਿਸਕ੍ਰਿਪਸ਼ਨ ਦਾ ਪਤਾ ਹੁੰਦਾ ਵੀ ਮਰ ਵੀ ਸਕਦੇ ਤਾਂ ਹੀ ਉਹ ਤਨਖਾਹ ਲੈ ਰਹੇ ਹੁੰਦੇ ਆ, ਉਹ ਖਤਮ ਹੋ ਜਾਂਦਾ। ਇਸੇ ਤਰ੍ਹਾਂ ਕਿਸੇ ਆਪਾਂ ਦੁਕਾਨ ਤੇ ਲੱਗਦੇ ਹਾਂ, ਕਿਸੇ ਫਾਰਮ ਤੇ ਲੱਗਦੇ ਹਾਂ, ਸਾਨੂੰ ਪਤਾ ਹੁੰਦਾ ਵੀ ਇਹ ਕੰਮ ਜਿਹੜੇ ਮਿੱਟੀ ਨਾਲ ਲਿਬੜਨਾ ਵੀ ਪੈਣਾ, ਦੁਕਾਨ ਦੇ ਵਿੱਚ ਸਾਨੂੰ ਸਮਾਨ ਲਿਆਉਣਾ ਵੀ ਪੈਣਾ, ਛੱਡਣਾ ਵੀ ਪੈਣਾ, ਵੇਚਣਾ ਵੀ ਪੈਣਾ। ਜੇ ਅਸੀਂ ਕਹੀਏ ਨਹੀਂ ਅਸੀਂ ਤਾਂ ਨਹੀਂ ਕਰਨਾ, ਅਸੀਂ ਬੈਂਸੀ ਜਾਈਏ ਮਾਲਕ ਦੇ ਨਾਲ, ਤਾਂ ਫਿਰ ਉਹ ਸਾਨੂੰ ਕੱਢ ਦਏਗਾ ਉਹ, ਕਿਉਂਕਿ ਅਸੀਂ ਜੌਬ ਡਿਸਕ੍ਰਿਪਸ਼ਨ ਦੇ ਵਿੱਚ ਫਿੱਟ ਨਹੀਂ ਹੁੰਦੇ। ਗੱਲਾਂ ਕਰੇ ਘਨੇਰੀਆਂ, ਗੱਲਾਂ ਕਰ ਕਰਕੇ ਕਿੰਨੀ ਕੁ ਦੇਰ ਅਸੀਂ ਇਹ ਕੰਮ ਸਾਰ ਸਕਦੇ ਹਾਂ। ਸੋ ਧਰਮ ਦੇ ਵਿੱਚ ਵਿਸ਼ਵਾਸ ਹੁੰਦਾ ਆ, ਧਰਮ ਉਦੋਂ ਫਾਲੋ ਕਰਦਾ ਬੰਦਾ। ਮੈਂ ਥੋੜਾ ਇੱਥੇ ਹੋਰ ਡੀਪ ਜਾਣਾ ਚਾਹੁੰਦਾ, ਡੂੰਘਾ ਜਾਣਾ ਚਾਹੁੰਦਾ ਹੈ ਕਿ ਕੀ ਤੁਹਾਨੂੰ ਲੋੜ ਹੈ ਧਰਮ ਨੂੰ ਫਾਲੋ ਕਰਨ ਦੀ? ਪਹਿਲਾਂ ਤਾਂ ਇਹ ਸਵਾਲ ਹੋਣਾ ਚਾਹੀਦਾ, ਕਿਉਂ ਕਰ ਰਹੇ ਹੋ ਤੁਸੀਂ ਫਾਲੋ, ਕਿਉਂ ਅਸੀਂ ਫਾਲੋ ਕਿਉਂ ਕਰ ਰਹੇ ਹਾਂ, ਸਾਰਾ ਕੁਛ ਕੀ ਲੋੜ ਹੈ ਸਾਨੂੰ? ਅਸੀਂ ਅੱਧ ਕੱਚੇ ਜਿਹੇ ਫਾਲੋ ਕਰ ਰਹੇ ਹਾਂ, ਜਾਂ ਕਹਿ ਲਓ ਅੱਧ ਭੁੰਨੇ ਹੋਏ ਫਾਲੋ ਕਰ ਰਹੇ ਹਾਂ, ਸਾਨੂੰ ਪਤਾ ਹੁੰਦਾ ਨਹੀਂ ਕਿਉਂ ਕਰ ਰਹੇ ਹਾਂ। ਅਸਲ ਦੇ ਵਿੱਚ ਅੱਜ ਅਜਮੇਰ ਸਿੰਘ ਹੁਣਾਂ ਨੇ ਵੀ ਬਹੁਤ ਸੁੰਦਰ ਵਿਚਾਰ ਦਿੱਤਾ ਆਪਣਾ ਫੇਸਬੁੱਕ ਤੇ, ਮੈਂ ਉਹਨੂੰ ਫਾਲੋ ਕਰਦਾ ਕਿ ਜਦੋਂ ਪਤਾ ਹੀ ਨਹੀਂ, ਟਾਰਗੇਟ ਹੀ ਨਹੀਂ ਪਤਾ, ਫਿਰ ਤੁਸੀਂ ਉਹ ਜੌਬ ਜੁਆਇਨ ਕਿਉਂ ਕਰ ਰਹੇ ਹੋ? ਜਦ ਪਤਾ ਹੀ ਨਹੀਂ ਉੱਥੇ ਕੀ ਉਹਦੀ ਡਿਸਕ੍ਰਿਪਸ਼ਨ ਕੀ ਹੈ। ਤੁਹਾਨੂੰ ਲੋੜ ਹੈ ਅਸਲ ਦੇ ਵਿੱਚ ਜਿਹੜਾ ਪਿਓਰ ਅਧਿਆਤਮ ਹੈ, ਪਿਓਰ ਖੋਜ ਹੈ, ਉਹ ਅੰਦਰ ਹੀ ਹੁੰਦੀ ਹੈ। ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਅੱਜ ਅਜਮੇਰ ਸਿੰਘ ਹੁਣਾਂ ਨੇ ਬਿਆਨ ਕੀਤਾ ਕਿ ਉਹਨਾਂ ਨੇ ਕਿਸੇ ਧਾਰਮਿਕ ਐਂਗਲ ਤੋਂ ਕੋਈ ਬਾਣੀ ਨਹੀਂ ਲਿਖੀ ਹੋਈ। ਉਹ ਫਕੀਰ ਸਨ, ਉਹ ਮੌਜੀ ਸਨ, ਇੰਡੀਪੈਂਡੈਂਟ ਸਨ। ਉਸ ਐਂਗਲ ਤੋਂ ਉਹਨਾਂ ਨੇ ਆਪਣੇ ਤਜਰਬੇ ਲਿਖੇ ਹੋਏ ਨੇ, ਜਿੱਦਾਂ ਉਹਨਾਂ ਨੇ ਅਨੁਭਵ ਕੀਤਾ, ਜਿੱਦਾਂ ਉਹਨਾਂ ਨੇ ਪਰਮਾਤਮਾ ਨੂੰ ਪਾਇਆ, ਪਰਮਾਤਮਾ ਨੂੰ ਪਾਇਆ। ਸੋ ਇਸ ਕਰਕੇ ਅਸੀਂ, ਸਾਡੇ ਅੰਦਰ ਭੁੱਖ ਹੋਣੀ ਚਾਹੀਦੀ ਹੈ ਤਾਂ ਅਸੀਂ ਉਹ ਜੌਬ ਜੁਆਇਨ ਕਰੀਏ। ਜਦੋਂ ਅਸੀਂ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ, ਜਿਹਨੂੰ ਕਹਿੰਦੇ ਨੇ ਕਿ ਆਪਾਂ, ਸਾਨੂੰ ਪਤਾ ਹੀ ਨਹੀਂ, ਅਸੀਂ ਧਰਮ ਵੈਸੇ ਹੀ ਫੋਲੋ ਕਰੀ ਜਾ ਰਹੇ ਹਾਂ, ਵੈਸੇ ਹੀ ਅਸੀਂ ਬਾਦਾਂ ਦੇ ਵਿੱਚ ਪਈ ਜਾ ਰਹੇ ਹਾਂ। ਹੁਣ ਗੱਲ ਆਉਂਦੀ ਹੈ ਬਾਦਾਂ ਦੀ, ਬਹਿਸ ਦੀ, ਜਿੱਥੋਂ ਆਪਾਂ ਅੱਜ ਵਿਚਾਰ ਸ਼ੁਰੂ ਕੀਤਾ ਸੀ। ਤੇ ਤੁਹਾਨੂੰ ਪਤਾ ਜਿਹੜਾ ਨਾਮ ਹੈ ਬੜੇ ਉੱਚਾ ਸਟੇਟਸ ਰੱਖਦਾ ਆ ਅਧਿਆਤਮ ਦੇ ਵਿੱਚ, ਇੱਕ ਨਾਮ। ਤੇ ਪਹਿਲੇ ਪਾਤਸ਼ਾਹ ਰਾਗ ਸਾਰੰਗ ਦੇ ਵਿੱਚ ਕਹਿੰਦੇ ਨੇ ਕਿ ਧਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ। ਕਹਿੰਦੇ ਉਹ ਲੋਕ ਜਿਹੜੇ ਲਿਖ ਲਿਖ ਕੇ ਨਾਮ ਵੇਚਦੇ ਨੇ, ਇਹਨੂੰ ਬਿਜ਼ਨਸ ਬਣਾਉਂਦੇ ਨੇ, ਉਹਨਾਂ ਦਾ ਜੀਣਾ ਜਿਹੜਾ ਆ ਉਹ ਧਰਿਗ ਹੈ, ਖਤਮ, ਮਤਲਬ ਦੁਸ਼ਵਾਰ ਹੈ ਉਹਨਾਂ ਦਾ ਜੀਣਾ। ਖੇਤੀ ਜਿਨ੍ਹਾਂ ਕੀ ਉੱਜੜੇ ਖਲ ਵਾੜੇ ਕਿਆ ਥਾਉ। ਕਹਿੰਦੇ ਵੀ ਜਿਨ੍ਹਾਂ ਦੀ ਖੇਤੀ ਉੱਜੜ ਗਈ ਹੈ, ਉਹ ਜਿੱਥੇ ਖਲਵਾੜਾ, ਜਿੱਥੇ ਦਾਣੇ ਰੱਖਣੇ ਨੇ, ਉਹਨਾਂ ਦੇ ਤਿਆਰ ਕੀਤੇ ਦਾ ਕੀ ਫਾਇਦਾ ਹੋਇਆ ਦਾਣੇ ਰੱਖਣ ਵਾਲੀ ਥਾਂ, ਜਿਨ੍ਹਾਂ ਦੀ ਖੇਤੀ ਹੀ ਉੱਜੜੀ ਪਈ ਆ। ਸੱਚੇ ਸਰ ਮੈਂ ਬਾਹਰ ਆ, ਬਾਹਰੇ ਅੱਗੇ ਲਹੇ ਨਦਾਦ। ਕਹਿੰਦੇ ਸੱਚੀ ਮਿਹਨਤ ਕੀਤੇ ਤੋਂ ਬਿਨਾਂ ਪਰਮਾਤਮਾ ਜਾਂ ਅੱਗੇ ਜਿਹੜੇ ਮਾਲਕ ਹੈ ਉਹਦੀ ਹਜ਼ੂਰੀ ਦੇ ਵਿੱਚ ਉਹਦੀ ਦਾਦ ਨਹੀਂ ਮਿਲਦੀ। ਅਸੀਂ ਆਪ ਦੇਖਦੇ ਹਾਂ, ਜੇ ਅਸੀਂ ਮਿਹਨਤ ਨਹੀਂ ਕਰਦੇ, ਕੰਮ ਨਹੀਂ ਕਰਦੇ, ਤਾਂ ਫਿਰ ਉਹਦੇ ਰਿਜ਼ਲਟ ਨਹੀਂ ਨਿਕਲਦੇ। ਤੇ ਜਿਹੜੇ ਲੋਕ ਨੇ ਜਾਂ ਮੋਰੇ ਮਾਲਕ ਹੈ ਉਹ ਤੁਹਾਨੂੰ ਸ਼ਾਬਾਸ਼ ਨਹੀਂ ਦਿੰਦਾ, ਗੱਲਾਂ ਨਾਲ ਨਹੀਂ ਹੁੰਦਾ। ਫਿਰ ਉਹ ਅੱਗੇ ਮਹਾਰਾਜ ਕਹਿੰਦੇ ਨੇ ਕਿ ਅਕਲ ਇਹ ਨਾ ਆਖੀਏ, ਅਕਲ ਗਵਾਈਏ ਬਾਦ। ਹੁਣ ਬਹਿਸ ਦੀ ਗੱਲ ਕਰਨੀ ਆ ਆਪਾਂ, ਕਿ ਜਿਹੜੇ ਅਕਲ ਵਾਲੇ ਬੰਦੇ ਹੁੰਦੇ ਆ ਨਾ, ਉਹ ਬਹਿਸ ਦੇ ਵਿੱਚ ਨਹੀਂ ਪੈਂਦੇ, ਕਿਉਂਕਿ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਬਹਿਸ ਕਰਨ ਦਾ। ਬਹਿਸ ਦੇ ਕੌਣ ਨੇ? ਮੂਰਖ। ਬਹਿਸਾਂ ਦੇ ਵਿੱਚ ਮੂਰਖ ਪੈਂਦੇ ਨੇ। ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਕਿੰਨੀ ਬਹਿਸ ਚੱਲ ਰਹੀ ਹੈ, ਖਾਸ ਕਰਕੇ ਧਰਮ ਨੂੰ ਲੈ ਕੇ। ਗੁਰੂ ਸਾਹਿਬ ਦੇ ਸਿਧਾਂਤ ਦੇ ਅਨੁਸਾਰ, ਗੁਰਮਤ ਦੇ ਅਨੁਸਾਰ ਇਹ ਸਾਰੇ ਅਕਲਹੀਣ ਲੋਕ ਨੇ। ਅਕਲ ਇਹ ਨਾ ਆਖੀਏ, ਅਕਲ ਗਵਾਈਏ ਬਾਦ। ਇਹ ਬਾਦ ਦੇ ਵਿੱਚ ਪਏ ਹੋਏ ਨੇ ਤੇ ਆਪਣੀ ਅਕਲ ਗਵਾ ਰਹੇ ਨੇ। ਤੇ ਮੋਹਰੇ ਹੱਲ ਵੀ ਦੱਸਦੇ ਨੇ ਗੁਰੂ ਸਾਹਿਬ, ਕਹਿੰਦੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਹਾਨ। ਅਕਲ ਦੇ ਨਾਲ, ਇੰਟਲੈਕਟ ਦੇ ਨਾਲ, ਆਪਣੇ ਦਿਮਾਗ ਦੇ ਨਾਲ ਸਾਹਿਬ ਨੂੰ ਸੇਵਿਆ ਜਾਂਦਾ ਆ। ਤੇ ਉਹ ਅਕਲ ਵਰਤ ਕੇ ਕਿ ਬਾਦਾਂ ਵਿੱਚ ਨਾ, ਅਕਲ ਕਿੱਥੇ ਵਰਤਣੀ ਹੈ ਕਿ ਬਾਦਾਂ ਚ ਨਹੀਂ ਪੈਣਾ ਆਪਾਂ, ਇੱਥੇ ਅਕਲ ਵਰਤਣੀ ਹੈ, ਆਪਣੇ ਅਵਗੁਣਾਂ ਨੂੰ ਕੰਟਰੋਲ ਕਰਨਾ, ਇਸ ਚੀਜ਼ ਲਈ ਅਕਲ ਵਰਤਣੀ ਹੈ। ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ। ਹੁਣ ਇਹ ਨਾਮ ਦੀ ਗੱਲ ਚੱਲ ਰਹੀ, ਇੱਥੇ ਦਾਨ ਦੇਣ ਦੀ ਗੱਲ ਨਹੀਂ ਚੱਲ ਰਹੀ। ਕਹਿੰਦੇ ਕਿ ਜਿਹੜੇ ਲੋਕ ਅਕਲੀ ਪੜ੍ਹ ਕੇ ਬੁੱਝੀਏ, ਪਰਮਾਤਮਾ ਨੇ ਜਦੋਂ ਅਕਲ ਦੇ ਦਿੱਤੀ, ਅਕਲ ਵਰਤੀ ਆ, ਅਸੀਂ ਪੜ੍ਹੇ ਹਾਂ, ਅਸੀਂ ਗੁਰੂ ਸਾਹਿਬ ਦੀ ਸ਼ਰਨ ਚ ਗਏ ਹਾਂ, ਤਾਂ ਸਾਨੂੰ ਅਸੀਂ ਬੁੱਝ ਲੈਣਾ, ਇਹ ਉਹਦਾ ਟਾਰਗੇਟ ਹੋਣਾ ਚਾਹੀਦਾ ਬੁੱਝਣਾ, ਕਿ ਜਿਹੜਾ ਅਸੀਂ ਪੜ੍ਹ ਰਹੇ ਹਾਂ ਉਹਦੇ ਵਿੱਚ ਹੈ ਕੀ, ਬੁੱਝ ਲਿਆ ਉਹਦਾ, ਬੁੱਝਣਾ ਕੀ ਹੈ ਨਾਮ। ਤੇ ਬੁੱਝ ਕੇ ਫਿਰ ਅਕਲੀ ਕੀ ਜੇ ਦਾਨ, ਅਕਲ ਦੇ ਨਾਲ ਹੋਰਨਾਂ ਨੂੰ ਦੇਣਾ ਆ। ਇੱਦਾਂ ਨਹੀਂ ਵੀ ਵੇਚਣਾ ਨਹੀਂ, ਲਿਖ ਲਿਖ ਵੇਚੇ ਨਾ ਉਹ ਨਹੀਂ ਕਰਨਾ, ਅਕਲ ਦੇ ਨਾਲ ਦੇਣਾ, ਉਹਨਾਂ ਨੂੰ ਦੇਣਾ ਜਿਹੜੇ ਇਸ ਰਾਹ ਤੇ ਤੁਰੇ ਹੋਏ ਨੇ, ਉਹਨਾਂ ਨੂੰ ਦਾਨ ਕਰਨਾ ਆ, ਵੇਚਣਾ ਨਹੀਂ ਹੈਗਾ। ਇੱਥੇ ਇਸ ਸਲੋਕ ਦੇ ਵਿੱਚ ਇਹ ਮਤਲਬ ਹੈ, ਦਾਨ ਜਿਹੜੇ ਅਸੀਂ ਫਿਜ਼ੀਕਲ ਦਾਨ ਕਰਦੇ ਹਾਂ ਉਹਦੀ ਗੱਲ ਨਹੀਂ ਕਰ ਰਹੇ। ਉਹ ਦੋ ਕੌਨਸੈਪਟ, ਇੱਕੋ ਕੌਨਸੈਪਟ ਹੈ ਕਿ ਇੱਕ ਲੋਕ ਨੇ ਡੇਰਿਆਂ ਵਾਲੇ, ਉਹ ਨਾਮ ਵੇਚ ਰਹੇ ਨੇ, ਕੰਨਾਂ ਚ ਫੂਕਾਂ ਮਾਰ ਰਹੇ ਨੇ, ਉਹ ਡੇਰਾ ਚਲਾ ਰਹੇ ਨੇ, ਉਹ ਉਹ ਤ੍ਰਿਗਤ ਨਾ ਕਾ ਜੀਵ ਆ। ਕਹਿੰਦੇ ਉਹ ਤੁਸੀਂ ਵੇਚ ਨਹੀਂ ਸਕਦੇ ਨਾਮ, ਅਕਲ ਦੇ ਨਾਲ ਪੜ੍ਹ ਕੇ ਫਿਰ ਉਹਨੂੰ ਬੁੱਝ ਕੇ ਫਿਰ ਦਾਨ ਕਰਨਾ, ਉਹ ਵੀ ਅਕਲ ਦੇ ਨਾਲ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਲੋੜ ਹੈ। ਮਹਾਰਾਜ ਕਹਿੰਦੇ ਨੇ ਆਖਰ ਚ ਨਾਨਕ ਆਖੇ ਰਾਹ ਇਹ, ਹੋਰ ਗੱਲਾਂ ਸ਼ੈਤਾਨ, ਇਹੀ ਰਾਹ ਆ ਕਹਿੰਦੇ, ਹੋਰ ਸਾਰੀਆਂ ਗੱਲਾਂ ਸ਼ੈਤਾਨ ਦੀਆਂ ਨੇ। ਸੋ ਬਹੁਤ ਸੁੰਦਰ ਵਿਚਾਰ ਵਿਖਿਆਨ ਲੱਭਦੇ ਨੇ ਗੁਰਬਾਣੀ ਦੇ ਵਿੱਚੋਂ, ਜਦੋਂ ਅਸੀਂ ਗੁਰਬਾਣੀ ਦਾ ਓਟ ਆਸਰਾ ਲੈਂਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਜੁਆਇਨ ਕਰ ਰਹੇ ਨੇ, ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਮੈਂ ਰਸੀਦ ਦੇ ਦਿੰਦਾ ਬਚਿੱਤਰ ਸਿੰਘ ਭੁੱਲਰ, ਸੱਤੀ ਸੱਲਣ ਹੋਣੀ, ਕਰਨਵੀਰ ਸ਼ਾਪਟਨ ਤੋਂ, ਤੇ ਹਰਜਿੰਦਰ ਸਿੰਘ ਘੁੰਮਣ ਹੋਣੀ, ਸੁਖਵਿੰਦਰ ਸੌਂਦ ਭਾਜੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਸਾਰਿਆਂ ਦਾ ਸਵਾਗਤ ਹੈ। ਤੇ ਲਓ ਤੁਹਾਨੂੰ ਇੱਕ ਲੋਕ ਤੱਤ ਸੁਣਾਉਣੇ ਨੇ ਜਸਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਤਿੰਨ ਗੱਲਾਂ ਜਸਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਲਓ ਆਪਾਂ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਕੇਨਜ਼ ਦੇ ਵਿੱਚ ਅੱਜ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, 30 ਡਿਗਰੀ ਤਾਪਮਾਨ ਤੇ ਬ੍ਰਿਸਬਨ ਦੇ ਵਿੱਚ 25 ਡਿਗਰੀ, ਕੌਫਸ ਹਾਰਬਰ ਦੇ ਵਿੱਚ 21 ਡਿਗਰੀ, ਠੰਡਾ ਮੌਸਮ ਹੈ। ਸਿਡਨੀ ਦੇ ਵਿੱਚ 20 ਡਿਗਰੀ, ਦਿਨ ਸਾਫ਼ ਰਹੇਗਾ ਤੇ ਅੱਗਾਂ 46 ਦੇ ਕਰੀਬ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਵਿੱਚ ਲੱਗੀਆਂ ਹੋਈਆਂ ਨੇ। 15 ਘਰ ਤਬਾਹ ਹੋ ਚੁੱਕੇ ਨੇ, ਅੱਗ ਦੀ ਭੇਂਟ ਚੜ ਚੁੱਕੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਸੁਰੱਖਿਅਤ ਨੇ। ਔਰ ਸਾਡੀ ਅਰਦਾਸ ਹੈ ਪਰਮਾਤਮਾ ਅੱਗੇ ਕਿ ਠੰਡ ਵਰਤਾਈ, ਮੀਂਹ ਪਵਾ ਦੇ ਥੋੜਾ ਜਿਹਾ ਤੇ ਸਾਰੇ ਹੀ ਲੋਕ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਬਲ ਬਖਸ਼ਣਾ। ਤੇ ਉਸ ਤੋਂ ਬਾਅਦ ਚੱਲਦੇ ਹਾਂ ਜੀ ਕੈਨਬਰਾ, ਉੱਥੇ ਅੱਜ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, 14 ਡਿਗਰੀ ਤਾਪਮਾਨ। ਇਸੇ ਤਰ੍ਹਾਂ ਹੀ ਮੈਲਬਨ ਦੇ ਵਿੱਚ 14 ਡਿਗਰੀ ਰਹੇਗਾ, ਠੰਡਾ ਰਹੇਗਾ ਜੀ। ਐਡਲੇਡ ਦੇ ਵਿੱਚ ਮੀਂਹ ਦੱਸਿਆ ਗਿਆ 16 ਡਿਗਰੀ ਤਾਪਮਾਨ, ਪਰਥ ਦੇ ਵਿੱਚ ਦਿਨ ਸਾਫ਼ 25 ਡਿਗਰੀ, ਔਰ ਡਾਰਵਿਨ ਦੇ ਵਿੱਚ ਦਿਨ ਸੁੱਕਾ 20 ਤੋਂ ਲੈ ਕੇ 34 ਡਿਗਰੀ, ਔਰ ਐਲਿਸ ਸਪ੍ਰਿੰਗ ਦੇ ਵਿੱਚ 7 ਤੋਂ ਲੈ ਕੇ 26 ਡਿਗਰੀ ਦਿਨ ਸਾਫ਼ ਰਹੇਗਾ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 27 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 37 ਡਿਗਰੀ तक पहुंचने की संभावना है। सो बहुत सारे सज्जन मित्र प्रोग्राम दे विच जुड़ गए ने। करनबीर हुणी छपटन तो सत श्री अकाल बुला रहे ने। सत श्री अकाल करनबीर, की हाल चाल, ठीक ठाक हो? ते ईमेल दे जरिए साडे नाल जुड़े सन हरजिंदर सिंह घुम्मण, 15 मिंट पहला उन्होंने भी सत श्री अकाल बुलाई है। कहिंदा जिउंदे जी बंदे दे धंदे नहीं मुकदे बंदा मुक जांदा है। बहुत बहुत धन्नवाद जी प्रोग्राम दे विच शामिल होण दे लई। और ताया जी हां जी नूं सत श्री अकाल कह रहे ने। हां जी मैं सॉरी, मैं कल नंबर लिखना भुल गया, मैं भेज दां तुहानू। सुगंदर सौंध भाजी भी आ गए ने, उह भी सत श्री अकाल बुला रहे ने। ते किरत मनु, हां जी किरत मनजीत, की हाल है, सत श्री अकाल बुला रहे ने। कहिंदे सोहना माई फेवरेट सोंग जसविंदर बराड़ दा, धन्नवाद। सत्ती सलन जी, हां जी गलती नाल मेरे एडलेट दा समा जिहड़ा 9:33 कह हो गया सी, पर अद्धा घंटा पिछे आ 7:00, सो उत्थे 8:33 होए सी, सो इस वेले उत्थे 8:51 हो गए ने। बस 10 मिंटा तक ताया जी भी आंदे होणगे ते असीं हाजरियां फिर सारिया दी लवा देनी है उन्हां दे सामने। बचित्र मौर जी, की हाल चाल है? अच्छा कहिंदे गुड मॉर्निंग, सत श्री अकाल। ताया जी नूं कहिंदे 2:30 बजे दा उड़ीकदे पए आ, क्या बात है। ताया जी दे फैन फॉलोइंग बहुत ज्यादा जी, सो ताया जी बड़ी छेती आ रहे ने। दलजीत सिंह ढिल्लों भी सत श्री अकाल बुला रहे ने। विजय वीर दी हुणां ने फोटो भेजती है सिडनी दे विच सूरज चढ़दे आ दी, जिहड़ी कि मैं लाइव ब्लॉग दे उत्ते शेयर करती है। तुसी हरम रेडियो दी एप्लीकेशन दे विचों देख सकदे हो, खब्बे हत्थ लाइव ब्लॉग है। ते सत श्री अकाल बुला रहे, ब्यूटीफुल बट विंडी मॉर्निंग इन सिडनी। अमन झूठी हुणां ने अपनी फोटो भेजी है पुराने छोटे हुंदयां दी, जिहड़ी कि मैं लाइव ब्लॉग ते शेयर करती है। अमन धालीवाल जी, की हाल चाल है, ठीक ठाक हो? अलाइजा दी फोटो उन्होंने भेजी है गार्डनिंग करदयां दी, ते पालक दे बी ला रही है। ठीक है, थोड़ा गाना मैं ला रहा बस हुणे ही। ते साडे सत्कारयोग MD स्पाइसिस वाले दलजीत सिंह भी साडे नाल जुड़े ने, ओह भी सत श्री अकाल बुला रहे ने, गुड मॉर्निंग। ते फ्रेंचिस फॉरेस्ट तों कहिंदे की हाल चाल है, ठीक ठाक हो? हां जी असीं बिलकुल ठीक ठाक हां, तुसीं दसो। मलकीत सिंह हुणे भी ज्वाइन कर गए ने प्रोग्राम। ते लो भी जिहड़ा हुण इक गीत असीं सुनना है, उसकी फरमैश आ चुकी है अमन धालीवाल हुणा ने कीती सी। 2001 दे विच फिल्म आई सी तुम बिन। ए गीत रोमांटिक टाइप सीगी जिथे तक मैनू याद है, ते इहदे गीत बड़े हिट होए सीगे। ते अज भी देखो अमन धालीवाल हुणी उसकी रिक्वेस्ट कर रहे ने। ते अनुराधा पोटवाल दा यह गीत गाया होया तुम्हारे सिवा। इस फिल्म दे होर गीत भी बड़े सोहने ने, ते आओ इस गीत दा अज आनंद माणदे हां।
तुम्हारे सिवा कुछ ना चाहत करेंगे, कि जब तक जिएंगे मोहब्बत करेंगे। तुम्हारे सिवा कुछ ना चाहत करेंगे, कि जब तक जिएंगे मोहब्बत करेंगे। Like
हरमन रेडियो आस्ट्रेलिया दा पहला पंजाबी रेडियो 24 घंटे 7 दिन अपना परिवारक रेडियो स्टेशन हरमन रेडियो
पूरी दुनिया दे विच तुसी जिथे किते भी बसदे हो सुन सकदे हो हरमन रेडियो नू 24 घंटे 7 दिन कदों भी किते भी हरमन रेडियो आस्ट्रेलिया
हरमन रेडियो
दिल नाल दिल मिले ताइयो गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
लो जी आस्ट्रेलिया दे विच वीकेंड पूरे जोबन ते दिन एतवार है ते सवेर हो चुकी है ते कल दा असीं तुहानूं दस्सी जा रहे हैं कि साडे नाल साडे सत्कार योग ज्ञानी संतोख सिंह जी आणगे जिहड़े कि मेरे ताया जी लगदे ने ते जगत ताए ने वैसे सवेर तो ही उहनां दे जिहड़े स्रोते ने ओह तड़के उठ के उड़ीक रहे ने सारे सति श्री अकाल बुला रहे ने पर पहलां मैं उहनां नूं प्रोग्राम दे विच शामिल करदा आं सिडनी तों सति श्री अकाल ताया जी स्वागत है जी आया नू
सति श्री अकाल मूह बोले भतीजे जी जदों तुसी ताया कहिंदे ते लोक सजी मजी समझण लग पैंदे भई मैं कहनी सजी मजी ताया होना ते ए नहीं पता कि मूह बोला ताया ते इक मूह बोलिया भतीजा ए भी इक रिश्ता हुंदा
जी जी बिलकुल ए चंगी गल है वैसे अंकल
कई बार जेडे भतीजे हुंदे ना ओ छड़े ताए दी ना जायदाद ते अख रखदे ने पर जेड़ा मुंह बोलिया भतीजा हुंदा है ओनू एहो जिहा कोई लालच नहीं हुंदा
वैसे मेनू हैगा लालच मैं अख रखदा मैं जेड़ा तुहाडा जिंदगी विचरन दा अंदाज है मैनू बड़ा चंगा लगदा जी जिस हिसाब नाल तुसी मैं हरेक नू कहना हुंना मतलब मैं मोटिवेशनल सारयां नू दसदा हुंना आ खास करके जिहड़े साडे बजुर्ग आस्ट्रेलिया दे विच ने ना कई वारी पता नहीं लगदा ओह करन की ते मैं अक्सर तुहाडी उहनां नू उदाहरण दिंदा हुंना वी देखो झोला चक के ओह जिद्दर नू मर्जी तुर पैंदे ने फकीर टाइप हैना ते उना दी लोड़ा उना ने बहुत घटा लिया अपनिया भी इदा जीना चाहिदा आ बजुर्गा नू ते मैं सच्ची मतलब काफी कायल है जी काफी इम्प्रेस्ड है तुहाडे लाइफ स्टाइल तो जे मैं अखीर नू मैं भी अपनी जिंदगी इदा ही बताना चाहवांगा ताया जी सच्ची गल है मैं निगाह रखदा आ तुहाडे इस लाइफ स्टाइल तो लै लवा मैनू दे जो फिर विरासत विच
ਉਹ ਗੱਲ ਆ ਵੀ ਇੱਥੇ ਹੀ ਨੀ ਮੈਂ ਪੰਜਾਬ ਚ ਵੀ ਇੰਡੀਆ ਚ ਵੀ ਨਾ ਉਹ ਜਿਹੜੀ ਆਮ ਪੱਗ ਹੁੰਦੀ ਸੀ ਨਾ ਵੀ ਉਹ ਮਾਇਆ ਲਾਉਣੀ ਪੈਂਦੀ ਸੀ ਤੇ ਮੈਂ ਇੱਕੋ ਹੀ ਪੱਗ ਤੇ ਇੱਕੋ ਹੀ ਕੁਰਤਾ ਪਜਾਮਾ ਤੇ ਹੱਥ ਵਾਲਾ ਬੈਗ ਲੈ ਕੇ ਫਿਰਦਾ ਹੁੰਦਾ ਸੀ ਤੇ ਜਿੱਥੇ ਰਾਤ ਪੈ ਗਈ ਸੌਂ ਗਿਆ ਜਵਾਨੀ ਵੇਲੇ ਵੀ ਮੇਰਾ ਇਹ ਹਾਲ ਸੀ ਜਦੋਂ ਨਾਨਕ ਨਾਮ ਜਹਾਜ਼ ਮੂਵੀ ਤੋਂ ਪ੍ਰਭਾਵਿਤ ਹੋ ਕੇ ਨਾਨਕ ਨਾਮ ਜਹਾਜ਼ ਨਾਲ ਹੀ ਪੱਗ ਚੱਲੀ ਆ ਨਾ ਤੇ ਉਹਨੂੰ ਦੋਹਰੀ ਕਰਕੇ ਜਿਹੜੀ ਸੀਨ ਪਾ ਕੇ ਬੰਨਦੇ ਹੁੰਦੇ ਸੀ ਉਹ ਮੈਨੂੰ ਬੜੀ ਫਿੱਟ ਆਈ ਵੀ ਨਾ ਲਲਾਰੀ ਕੋਲ ਜਾਣਾ ਪਏ ਨਾ ਮਾਇਆ ਲਾਉਣੀ ਪਏ ਬਸ ਰਾਤ ਨੂੰ ਧੋ ਕੇ ਸੁੱਕਣੇ ਪਾ ਦਿਓ ਤੇ ਸਵੇਰ ਨੂੰ ਬੰਨ ਕੇ ਤੁਰ ਪੋ ਤੇ ਜੇ ਸਰਦੀ ਜੇ ਗਰਮੀਆਂ ਮੱਛਰ ਤੋਂ ਬਚਣ ਲਈ ਰਾਤ ਨੂੰ ਉਹੀ ਪੱਗ ਜਿਹੜੀ ਆ ਖਿਲਾਰ ਕੇ ਚਾਦਰ ਵਜੋਂ ਵਰਤ ਲੋ ਸਵੇਰੇ ਸਿਰ ਤੇ ਬੰਨ ਕੇ ਤੁਰ ਪੋ ਮੇਰੀਆਂ ਹੁਣ ਸਗੋਂ ਬੁੱਢੇ ਬਾਰੇ ਸਗੋਂ ਮੈਂ ਲਾਲਚੀ ਹੋ ਗਿਆ ਆ ਮੈਂ ਆਪਣੀਆਂ ਕਿਤਾਬਾਂ ਨਾਲ ਚੁੱਕਣ ਲੱਗ ਪਿਆ ਨਹੀਂ ਤੇ ਪਹਿਲਾਂ ਮੋਢੇ ਦੇ ਬੈਗ ਨਾਲ ਮੈਂ ਦੁਨੀਆਂ ਦੇ ਦੁਆਲੇ ਦਾ ਚੱਕਰ ਲਾ ਆਉਂਦਾ ਹੁੰਦਾ ਸੀ
ਉਹ ਅਸਲ ਦੇ ਵਿੱਚ ਉਹ ਮੇਰਾ ਕਸੂਰ ਹੈ ਜਿਆਦਾ ਕਿਉਂਕਿ ਮੈਂ ਤੁਹਾਨੂੰ ਇਸ ਕੁਰਾਹੇ ਪਾ ਦਿੱਤਾ ਸੀ ਕਿਤਾਬਾਂ ਲਿਖਣ ਦੇ ਤੇ ਕਿਉਂਕਿ ਕਿਤਾਬ ਤੁਹਾਡੇ ਤਾਂ ਅੰਦਰ ਇਨਸਾਈਕਲੋਪੀਡੀਆ ਸੀ ਉਹ ਹੌਲੀ ਹੌਲੀ ਮਤਲਬ ਤੁਹਾਨੂੰ ਚੱਕਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਤੁਹਾਨੂੰ ਹੁਣ ਅਸੀਂ ਪੁੱਛ ਲੈਣੀ ਗੱਲ ਤੁਸੀਂ ਐਨ ਡੇਟਾਂ ਸਮੇਤ ਨਾਮ ਸਮੇਤ ਬਾਹਰ ਕੱਢ ਕੇ ਰੱਖ ਦੇਣੀ ਆ ਪਰ ਗੱਲ ਤਾਂ ਇਹ ਹੈ ਨਾ ਵੀ ਇਹ ਹੁਣ ਤਾਂ ਰੇਡੀਓ ਦਾ ਜ਼ਰੀਆ ਆ ਗਿਆ
ਗੱਲ ਇਹ ਆ ਵੀ ਤੁਸੀਂ ਪਹਿਲਾਂ ਇੱਕ ਵਾਰੀ ਰਾਜਪਾਲ ਤੇ ਤੁਸੀਂ ਦੋਵਾਂ ਨੇ ਮੈਨੂੰ ਘੇਰਿਆ ਸੀ ਨਾ ਸਿਡਨੀ ਚ ਰੇਡੀਓ ਤੇ ਭਾਈ ਤੁਸੀਂ ਇੰਨੀ ਲੇਟ ਕਿਉਂ ਕਿਤਾਬ ਛਾਪੀ ਤੁਸੀਂ ਮੇਰੇ ਤੇ ਸਵਾਲ ਕੀਤਾ ਲੇਟ ਕਿਉਂ ਕਿਤਾਬ ਛਾਪੀ ਤੇ ਉਦੋਂ ਮੇਰੇ ਘਰ ਚੋਰੀ ਹੋ ਗਈ ਸੀ ਲੈਪਟਾਪ ਚੋਰੀ ਹੋ ਗਿਆ ਸੀ ਤੇ ਉਹ ਰਾਜਪਾਲ ਕਹਿੰਦਾ ਵੀ ਸ਼ੁਕਰ ਕਰੋ ਚੋਰ ਨੂੰ ਧੰਨਵਾਦ ਦਿਓ ਕਿ ਉਹਨੇ ਲੈਪਟਾਪ ਚੋਰੀ ਕੀ ਕਰਕੇ ਤੇ ਉਹ ਕਿਤੇ ਆਪਣੇ ਨਾਂ ਤੇ ਨਾ ਤਾਏ ਦੀਆਂ ਕਿਤਾਬਾਂ ਛੁਪਾ ਲਵੇ, ਇਸ ਲਈ ਇੰਨੇ ਡਰਦੇ ਨੇ, ਪਹਿਲਾਂ ਪਹਿਲਾਂ ਕਹਿੰਦਾ ਕਿਤਾਬ ਛੁਪਾ ਲਈ ਉਸ
ਤੋਂ। ਨਹੀਂ ਨਹੀਂ ਠੀਕ ਹੈ, ਉਹ ਅਸਲ ਦੇ ਵਿੱਚ ਹੁਣ ਕਿਤਾਬਾਂ ਆ, ਮੈਂ ਮੇਰੇ ਪਿੱਛੇ ਅਲਮਾਰੀ ਪਈ ਆ ਕਿਤਾਬਾਂ ਦੀ ਭਰੀ ਹੋਈ, ਤੇ ਤੁਹਾਡੀਆਂ ਸਾਰੀਆਂ ਕਿਤਾਬਾਂ ਦੀਆਂ ਦੋ ਦੋ ਕਾਪੀਆਂ ਮੇਰੇ ਕੋਲ ਪਈਆਂ ਨੇ, ਮੈਂ ਪੜ੍ਹੀਆਂ ਵੀ ਨੇ। ਖੈਰ ਉਹ ਦੋ ਇਸ ਕਰਕੇ ਆ ਵੀ ਇੱਥੋਂ ਹੁਣ ਕਈ ਵਾਰੀ ਸੱਜਣ ਮਿੱਤਰ ਆਉਂਦੇ ਨੇ ਤੇ ਉਹ ਕਿਤਾਬ ਮੰਗ ਲੈਂਦੇ ਨੇ, ਮੈਂ ਤਾਂ ਜਵਾਬ ਨਹੀਂ ਦੇ ਹੁੰਦਾ, ਤਾਂ ਇਸ ਕਰਕੇ ਹੁਣ ਮਿੰਟੂ ਬਰਾੜ ਭਾਜੀ ਦੀ ਵੀ ਕਿਤਾਬ ਜਿਹੜੀ ਆ ਉਹ ਤਿੰਨ ਚਾਰ ਵਾਰੀ ਮੈਂ ਲੈ ਚੁੱਕਾ ਉਹਨਾਂ ਕੋਲੋਂ, ਤੇ ਚਾਰੇ ਵਾਰੀ ਇੱਥੋਂ ਜਾ ਚੁੱਕੀ ਆ, ਕਿਉਂਕਿ ਇਹ ਵੀ ਇੱਕ ਦਾਨ ਹੈ। ਅੱਜ ਮੈਂ ਸਵੇਰੇ ਪ੍ਰੋਗਰਾਮ ਦੇ ਵਿੱਚ ਕੀਤਾ ਸੀ ਨਾ ਵੀ ਅਗਲੀ ਸਾਹਿਬ ਸੇਵੀ ਅਗਲੀ ਕੀਜੇ ਦਾਨ, ਹਨਾ, ਤੇ ਜੇ ਕੋਈ ਕਿਤਾਬ ਮੰਗਦਾ ਆ, ਕੋਈ ਉਹਦੇ ਚ ਦਿਲਚਸਪੀ ਦਿਖਾਉਂਦਾ ਆ, ਤਾਂ ਸਾਡੇ ਕੋਲ ਉਹ ਪਈ ਆ, ਬਜਾਏ ਕਿ ਉਹ ਅਲਮਾਰੀਆਂ ਦੀ ਸ਼ੋਭਾ ਬਣਦੀ ਰਹੇ। ਤੇ ਮੇਰਾ ਖਿਆਲ ਬਈ ਮੈਨੂੰ ਤਾਂ ਮਹਾਰਾਜ ਨੇ ਇੰਨੀ ਕੁ ਸੋਝੀ ਦਿੱਤੀ ਸੀਗੀ,
ਮੈਂ ਉਹੀ ਬੇਨਤੀ ਕਰਨੀ ਸੀਗੀ ਵੀ ਉਹ ਜਿਹੜੀਆਂ ਦੋ ਦੋ ਕਾਪੀਆਂ ਨਾ ਉਹ ਇੱਕ ਇੱਕ ਕਾਪੀ ਰੱਖੋ ਤੇ ਦੂਜੀਆਂ ਦੋ ਦੋ ਪੜ੍ਹਨ ਦੇ ਸ਼ੌਕ ਰੱਖਣ ਵਾਲਿਆਂ ਨੂੰ ਵੰਡ ਦਿਓ।
ਉਹ ਇਸੇ ਕਰਕੇ ਨਾਲੇ
ਤੁਹਾਡੀ ਹਾਲਤ ਤੇ ਇਹ ਲੱਗਦੀ ਹੈ ਮੈਨੂੰ ਵੀ ਰਾਤਾਂ ਨਿੱਕੀਆਂ ਤੇ ਯਾਰ ਬਥੇਰੇ, ਕਿਹਦਾ ਕਿਹਦਾ ਮਾਣ ਰੱਖ ਲਾ।
ਤਾਇਆ ਵੀ ਤਾਇਆ ਹੀ ਆ, ਮੈਂ ਤੁਹਾਨੂੰ ਗਿਆਨੀ ਜੀ ਸਿੱਧ ਕਰਨ ਦੀ ਕੋਸ਼ਿਸ਼ ਕਰੀ ਜਾਣਾ, ਤੁਸੀਂ ਮੁਹੰਮਦ ਸਦੀਕ ਦੀ ਲਾਈਨ ਤੇ ਤੁਰੇ ਫਿਰਦੇ।
ਦੇਖੋ ਜੀ ਜਿਹੜਾ ਬੰਦਾ ਜੂਨੀ ਭ੍ਰਿਸ਼ਟੀ ਦੀ ਗਿਆਨੀ ਕਰ ਲੈਂਦਾ ਨਾ, ਉਹਦੀ ਬੁੱਧੀ ਵੀ ਭ੍ਰਿਸ਼ਟ ਹੋ ਜਾਂਦੀ ਆ, ਤੇ ਉਹ ਗਿਆਨੀ ਦੇ ਕੋਰਸ ਸਾਰਾ ਕੁਝ ਇਹੋ ਜਿਹਾ ਹੀ ਲੋਚਪੋ ਹੀ ਪੜਾਇਆ ਜਾਂਦਾ ਨਾ।
ਠੀਕ ਹੈ ਜੀ, ਤੇ ਪਹਿਲਾਂ ਆਪਾਂ ਸੁਨੇਹੇ ਲੈ ਲੈਣੇ, ਨਾਲ ਦੀ ਨਾਲ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ ਪਾ ਜੀ, ਤੇ ਬਹੁਤ ਸਾਰਿਆਂ ਨੇ ਤੁਹਾਨੂੰ ਸਵੇਰ ਦੀ ਸਤਿ ਸ੍ਰੀ ਅਕਾਲ ਬੁਲਾਈ ਹੋਈ ਆ, ਤੇ ਬਚਿੱਤਰ ਮੋੜ ਤੜਕੇ 2:30 ਵਜੇ ਦੇ ਇੰਡੀਆ ਤੋਂ ਉੱਠੇ ਬੈਠੇ ਨੇ ਫਿਰੋਜ਼ਪੁਰ ਤੋਂ,
ਤਾਂ
ਲਾਜਵਿੰਦਰ ਸਿੰਘ ਹੁਣੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ ਮੈਲਬਨ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗਦੇ ਨੇ, ਤੇ ਅੱਜ ਦਾ ਵਿਚਾਰ ਕਹਿੰਦੇ ਬਹੁਤ ਵਧੀਆ ਸੀ, ਮੈਂ ਤਾਇਆ ਜੀ ਦਾ ਬੜਾ ਹੀ ਇੰਤਜ਼ਾਰ ਕਰ ਰਿਹਾ, ਸਾਡੇ ਜਗਤ ਤਾਇਆ ਜੀ ਉਹਨਾਂ ਨੇ ਤੁਹਾਨੂੰ ਮੁਖਾਤਿਬ ਕੀਤਾ ਹੈ ਕਹਿ ਕੇ। ਤਾਂ ਨਰਿੰਦਰ ਔਜਲਾ ਹੁਣੇ ਵੀ ਪ੍ਰੋਗਰਾਮ ਸੁਣ ਰਹੇ ਨੇ, ਕਹਿੰਦੇ ਬਹੁਤ ਸੋਹਣੇ ਵਿਚਾਰ ਚੱਲ ਰਹੇ ਨੇ ਤੇ ਪ੍ਰੋਗਰਾਮ ਸੁਣ ਰਹੇ ਕੰਮ ਤੇ, ਚਲੋ ਜੀ ਕੰਮ ਤੇ ਡਟੇ ਰਹੋ ਤੇ ਨਾਲ ਹੀ ਪ੍ਰੋਗਰਾਮ ਸੁਣੀ ਜਾਓ। ਮਲਕੀਤ ਸਿੰਘ ਵਿਰਕ ਹੁਣੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੱਗਾ ਸੈਦੋ ਕੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿ ਰਹੇ ਨੇ ਕਿ ਗੁੱਡ ਮਾਰਨਿੰਗ, ਉਮੀਦ ਕਰਦੇ ਆਪ ਸਭ ਦਾ ਦਿਨ।
ਇਹਨਾਂ ਨੂੰ ਪੁੱਛਿਓ ਵੀ ਇਹਨਾਂ ਦਾ ਸੈਦੋ ਕੇ ਪਿੰਡ ਕਿਹੜਾ, ਇੱਕ ਤਾਂ ਸਾਡੇ ਪਿੰਡ ਦੇ ਨੇੜੇ ਵੱਡੇ ਨੰਗਲ ਦੇ ਵਿੱਚੋਂ ਨਿਕਲ ਕੇ ਸੈਦੋ ਕੇ ਪਿੰਡ ਬਣਿਆ ਹੋਇਆ, ਉਥੋਂ ਦੇ ਨੀ ਕਿਤੇ।
ਹਾਂਜੀ, ਆ ਦੱਸਿਓ ਜੀ ਜਰਾ ਜੱਗਾ ਸਾਹਿਬ ਜੀ, ਤੇ ਕਬੱਡੀ ਦੇ ਬੜੇ ਵਧੀਆ ਪਲੇਅਰ ਨੇ। ਜਗਜੀਤ ਸਿੰਘ ਹੁਣੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਸਰ ਮੁਹੱਬਤ ਸਿੰਘ ਜੀ ਆ ਗਏ ਨੇ ਜੀ, ਤੁਹਾਡੇ ਭਤੀਜੇ ਮੈਲਬਨ ਵਾਲੇ, ਉਹ ਵੀ ਉਹ ਵੀ ਕਹਿ ਰਹੇ ਨੇ, ਕਹਿੰਦੇ ਇਹ ਵੀ ਮੂੰਹ ਬੋਲੇ ਨੇ,
ਬੋਲੋ
ਸੋਰੀ
ਕੀ ਬੋਲੋ।
ਹਾਂਜੀ,
ਮੈਂ ਮੂੰਹ ਬੋਲੇ ਨੇ। ਹਾਂਜੀ,
ਹਾਂ ਮੈਂ ਇਹਨਾਂ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਉਣਾ, ਕਹਿੰਦੇ ਮੈਂ ਤੁਹਾਨੂੰ ਸਲੂਟ ਕਰਦਾ ਜੀ, ਤੁਹਾਡੀ ਹਿੰਮਤ ਦੀ ਦਾਤ ਦਿੰਦਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੇ SGPC ਦੇ ਉਲਟ ਬਕਵਾਸ ਚੱਲ ਰਿਹਾ ਜਾਂ ਜੋ ਵੀ ਉਹ ਲੋਕ ਪਾਉਂਦੇ ਨੇ ਉਹਨਾਂ ਨੂੰ ਦਰੁਸਤ ਕਰ ਦਿਓ, ਮੈਂ ਤੁਹਾਡੀ ਦਾਤ ਦਿੰਦਾ ਦੀ ਬਹੁਤ ਬਹੁਤ ਸ਼ੁਕਰੀਆ। ਤਾਂ ਜੀ ਇੱਥੇ ਆਪਾਂ ਗੱਲ ਕਰਨੀ ਹੈ, ਇੱਥੇ ਵੀ ਆਉਣਾ ਆਪਾਂ ਵਾਪਸ, ਤੇ ਦਲਜੀਤ ਸਿੰਘ ਢਿੱਲੋਂ
ਦਰਅਸਲ ਸਰ ਮੁਹੰਮਦ ਸਿੰਘ ਨੂੰ ਨਾ ਪਹਿਲੀ ਵਾਰੀ ਮਿਲਣ ਤੋਂ ਬਾਅਦ ਇੱਕ ਮੇਰੇ ਦਿਲ ਚ ਵਿਚਾਰ ਆਈ ਸੀ ਵੀ ਆਸਟ੍ਰੇਲੀਆ ਵਿਚ ਵੀ ਇਹੋ ਜਿਹੇ ਨੌਜਵਾਨ ਇਹੋ ਜਿਹੇ ਵਿਚਾਰਾਂ ਵਾਲੇ ਇਸ ਤਰ੍ਹਾਂ ਵਿਚਰਦੇ ਆ, ਬੜੀ ਹੈਰਾਨੀ ਵਾਲੀ ਗੱਲ ਆ।
ਠੀਕ ਹੈ ਜੀ, ਤੇ ਦਲਜੀਤ ਸਿੰਘ ਢਿੱਲੋਂ ਤੁਹਾਡੇ ਮਹਿਤਾ ਚੌਂਕ ਵਾਲੇ ਭਤੀਜੇ, ਜਿਨ੍ਹਾਂ ਦਾ
ਸਭ ਤੋਂ ਲੰਮੇ
ਭਤੀਜੇ,
ਇਹਨਾਂ ਦੀ ਦਾੜੀ ਵੀ ਲੰਮੀ ਆ, ਕੱਲੇ ਆਪ ਹੀ ਨੀ ਲੰਮੇ।
ਹਾਂਜੀ ਹਾਂਜੀ, ਤੇ GS ਚਾਲ ਹੁਣੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜਗਵੀਰ ਸਿੰਘ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਸਤਿ ਸ੍ਰੀ ਤੁਹਾਨੂੰ ਵੀ। ਰਾਜਾ ਧਾਲੀਵਾਲ ਮਲਡੂਰੇ ਤੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰੋਤਿਆਂ ਨੂੰ ਵੀ ਕਿ ਸਤਿਕਾਰਯੋਗ ਤਾਇਆ ਜੀ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਵਿਜੇ ਵਿਰਦੀ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤਾਇਆ ਜੀ ਮੇਰੇ ਵਨ ਆਫ ਦਾ ਫੇਵਰੇਟ ਸਪੀਕਰ ਹੈ ਜੀ, ਸ਼ੁਕਰੀਆ। ਸੁਖਜਿੰਦਰ ਸਿੰਘ ਹੌਰਸ਼ਮ ਵਿਕਟੋਰੀਆ ਦੇ ਬਾਰਡਰ ਤੋਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਤਾਇਆ ਜੀ ਕਹਿੰਦੇ ਦੋ ਹੱਥੀ ਪੈਂਦਾ ਜੀ ਕਿਉਂਕਿ ਪੈਰੀ ਤਾਇਆ ਜੀ ਪੈਣ ਨਹੀਂ ਦਿੰਦੇ। ਦੋ ਅੱਤੀ ਸਮੇਂ ਦੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਾਣੀ
ਕਹਿੰਦੇ
ਕਿ ਤਾਇਆ ਜੀ ਦੀਆਂ ਗੱਲਾਂ 3% ਸਹੀ ਹੁੰਦੀ 300% ਸਹੀ ਹੁੰਦੀਆਂ ਨੇ ਤੇ ਕੁਲਦੀਪ ਸਿੰਘ ਸੰਧੂ 3% ਮੈਂ ਵੀ ਸੋਚਿਆ ਮੈਂ ਕਿਹਾ 97% ਵਾਲਾ ਫਾਰਮੂਲਾ ਪਤਾ ਨੀ ਕਿਹੜਾ ਲੱਗ ਗਿਆ
3% ਤੇ ਮੇਰਾ ਹੀ ਭੱਠਾ ਹੀ ਬਾਤ ਆਈ ਕਹਿ ਕੇ 100 ਵਿੱਚ ਖਾ ਗਈ
ਠੀਕ ਹੈ ਜੀ ਕੁਲਦੀਪ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਤਾਇਆ ਜੀ ਆਪਾਂ ਅੱਜ ਨਾ 3-4 ਮਸਲੇ ਨੇ ਜਿਹੜੇ ਆਪਾਂ ਸੋਲਵ ਕਰਨੇ ਨੇ ਇੱਕ ਤਾਂ ਜਿਹੜੇ
ਇੱਕ ਵਾਰੀ ਇੱਕ ਮਸਲਾ ਸੋਲਵ ਕਰਿਆ ਕਰੋ ਫਿਰ ਘੀ ਚਮਚੋਲਾ ਜਿਹਾ ਪੈ ਜਾਂਦਾ
ਘੀ ਚਮਚੋਲਾ ਵੀ ਆਪਾਂ ਅੱਜ ਉਹੀ ਪਿਆ ਹੋਇਆ ਕੌਮ ਦੇ ਵਿੱਚ ਘੀ ਚਮਚੋਲਾ ਉਹੀ ਆਪਾਂ ਉਧੇੜਨਾ ਹੈ ਆਪਾਂ ਤੇ ਇੱਕ ਤਾਂ ਸਰ ਮੁਹੱਬਤ ਹੋਣਾ ਨੇ ਜਿਹੜਾ ਸਾਡਾ ਧਿਆਨ ਦਵਾਇਆ ਆ ਐਸ ਜੀ ਪੀ ਸੀ ਦੇ ਵਿਰੁੱਧ ਜਿਹੜਾ ਜਾ ਚੱਲ ਰਿਹਾ ਜੋ ਵੀ ਮਤਲਬ ਲੋਕੀ ਨਾ ਸਦਾਈਪਣਾ ਕਰ ਰਹੇ ਨੇ ਇੱਕ ਤਾਂ ਉਹਦੀ ਗੱਲ ਕਰਾਂਗੇ ਦੂਜਾ ਆਪਾਂ ਗੱਲ ਕਰਨੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਕਿਉਂਕਿ 550 ਸਾਲ ਅਸੀਂ ਮਨਾ ਰਹੇ ਹਾਂ ਤੇ ਆਪਾਂ ਮਨਾ ਤਾਂ ਚਲੋ ਮਨਾ ਤਾਂ ਲੈਣਾ ਹੀ ਹੈ ਕੜਾਹ ਪ੍ਰਸ਼ਾਦ ਛਕ ਲੈਣਾ ਲੰਗਰ ਛਕ ਲੈਣੇ ਆ ਪਰ ਅਸੀਂ ਅੱਜ ਉਹਨਾਂ ਨੂੰ ਵਿਚਾਰਨਾ ਉਹਨਾਂ ਦੇ ਬਾਰੇ ਆਪਾਂ ਵਿਚਾਰ ਕਰਨਾ ਆ ਤੇ ਆਪਾਂ ਕੁਛ ਤੁਲਨਾਤਮਕ ਅਧਿਐਨ ਕਰਾਂਗੇ ਤੁਹਾਤੋਂ ਪੁੱਛਾਂਗੇ ਇੱਕ ਤਾਂ ਆਪਾਂ ਹੋਰ ਜਿਹੜੇ ਪੈਰੋਕਾਰ ਹੋਏ ਨੇ ਉਹਨਾਂ ਦੇ ਨਾਲ ਸੰਬੰਧਿਤ ਕਿ ਇਹਨਾਂ ਨੇ ਕੀ ਵੱਖਰਾ ਕੀਤਾ ਉਹਨਾਂ ਨਾਲੋਂ ਹਨਾ ਤੇ ਇੱਕ ਉਹਨਾਂ ਦੇ ਜਿਹੜੇ ਸਮਕਾਲੀ ਲੋਕ ਹੋਏ ਨੇ ਕੁਛ ਜਿਨ੍ਹਾਂ ਨੇ ਇਤਿਹਾਸ ਸਾਨੂੰ ਦੱਸਦਾ ਕਿ ਉਹ ਬਹੁਤ ਉਹਨਾਂ ਨੇ ਮੱਲਾਂ ਮਾਰੀਆਂ ਤੇ ਉਹਨਾਂ ਦੀ ਕੀ ਉਪਲਬਧੀਆਂ ਸੀ ਉਹ ਆਪਾਂ ਉਹ ਵੀ ਗੱਲ ਕਰਾਂਗੇ ਹਨਾ ਸੋ ਪਹਿਲਾ ਮਸਲਾ ਜਿਹੜਾ ਆਪਾਂ ਸ਼ੁਰੂਆਤ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ ਉਹ ਹੈਗਾ ਹੈ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਚਲੋ ਚਾਹੇ ਲਿਆਂਦੇ ਗਏ ਚਾਹੇ ਆ ਗਏ ਉਦਾਂ ਮੈਂ ਮੰਨਦਾ ਆ ਗਏ ਉਸ ਤੋਂ ਬਾਅਦ ਜਿਹੜੀ ਸਰਕਾਰੀ ਮਸ਼ੀਨਰੀ ਨੇ ਕੰਮ ਕੀਤਾ ਉਹਨਾਂ ਨੇ ਜੋ ਕਰਨਾ ਸੀ ਉਹਨੇ ਕੀਤਾ ਇੱਕ ਚੰਗੀ ਗੱਲ ਇਹ ਹੋਈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਉਹ ਹੁੰਦਾ ਹੀ ਆ ਹੜ੍ਹਾਂ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਸਿੱਖ ਜਥੇਬੰਦੀਆਂ ਨੇ ਆਪਣੇ ਰੋਲ ਅਦਾ ਕੀਤੇ ਉਹ ਬਹੁਤ ਸ਼ਲਾਘਾਯੋਗ ਕੀਤੇ ਨੇ ਖਾਸ ਕਰਕੇ ਖਾਲਸਾ ਏਡ ਵਾਲਿਆਂ ਨੇ 1.5 ਲੱਖ ਪਾਉਂਡ ਦਾ ਐਲਾਨ ਕੀਤਾ ਸੀ ਪਹਿਲਾਂ ਪਰ ਹੁਣ 1 ਮਿਲੀਅਨ ਪਾਉਂਡ ਦੇ ਕਰੀਬ ਪਹੁੰਚ ਗਿਆ ਹੈ ਹੁਣ ਲੋਕ ਕੀ ਕਰ ਰਹੇ ਨੇ ਕਿ ਖਾਲਸਾ ਏਡ ਨੂੰ ਐਸ ਜੀ ਪੀ ਸੀ ਨਾਲ ਕੰਪੇਅਰ ਕਰੀ ਜਾ ਰਹੇ ਨੇ ਕਿ ਐਸ ਜੀ ਪੀ ਸੀ ਦੀ ਲੋੜ ਨੀ ਖਾਲਸਾ ਏਡ ਨੂੰ ਸਾਂਭਦੇ ਹੋ ਸਾਰਾ ਕੁਛ ਤਾਇਆ ਜੀ ਤੁਸੀਂ ਮੈਨੂੰ ਦੱਸੋ ਵੀ ਮਤਲਬ ਜੇ ਮੰਨ ਲਓ ਕਿ ਅੱਜ ਰਵੀ ਸਿੰਘ ਹੁਣੀ ਸਾਂਭ ਲੈਂਦੇ ਨੇ ਹਨਾ ਜਥੇਦਾਰ ਬਣ ਜਾਂਦੇ ਨੇ ਕੀ ਉਹ ਕੁਛ ਕਰ ਪਾਣਗੇ ਅਲਹਿਦਾ ਜਿਹੜਾ ਪਹਿਲਾਂ ਨੀ ਚੱਲ ਰਿਹਾ
ਨਹੀਂ ਕੋਈ ਖਾਸ ਨਹੀਂ ਵੱਖਰਾ ਹੋਜੂਗਾ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਢਾਂਚਾ ਹੈ ਨਾ ਉਹ ਉਸ ਵੇਲੇ ਦੀ ਅੰਗਰੇਜ਼ੀ ਸਰਕਾਰ ਦੇ ਹਿਸਾਬ ਨਾਲ 1925 ਦੇ ਐਕਟ ਅਨੁਸਾਰ ਚੱਲਦਾ
ਜੀ
ਤੇ ਬਾਕੀ ਐਂ ਚੁੱਕ ਕੇ ਕਿਸੇ ਨੂੰ ਪ੍ਰਧਾਨ ਬਣਾ ਦਿਓ ਜਥੇਦਾਰ ਬਣਾ ਦਿਓ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹ ਇੱਕ ਪ੍ਰੋਸੈਸ ਆ ਇੱਕ ਤਰੀਕਾ ਆ ਵੀ ਇਲੈਕਸ਼ਨ ਹੋਣੀ ਆ ਇਲੈਕਸ਼ਨ ਜਿਹੜੀ ਪਾਰਟੀ ਜਿੱਤਦੀ ਆ ਉਹ ਜਿਹਨੂੰ ਬਣਾਉਂਦੀ ਆ ਉਹਨੇ ਪ੍ਰੈਜ਼ੀਡੈਂਟ ਬਣਨਾ ਹੁੰਦਾ ਆ ਤੇ ਬਾਹਰੋਂ ਲਿਆ ਕੇ ਸੰਤੋਖ ਸਿੰਘ ਨੂੰ ਅਨੋਖ ਸਿੰਘ ਤਰਲੋਕ ਸਿੰਘ ਟਿੱਕੀ ਠੋਕ ਸਿੰਘ ਐਵੇਂ ਨੂੰ ਤੁਸੀਂ ਨੀ ਉੱਥੇ ਬਣਾ ਸਕਦੇ ਤੇ ਬਾਕੀ ਜਿਹੜਾ ਹੈਗਾ ਵੀ ਦੇਖੋ ਗੁਣ ਅਵਗੁਣ ਸਭ ਮਾਹੇ ਸਰੀਰ ਹੈ ਹਰੇਕ ਵਿਅਕਤੀ ਵਿੱਚ ਖੂਬੀਆਂ ਵੀ ਨੇ ਤੇ ਬੇਖੂਬੀਆਂ ਵੀ ਨੇ ਹਰ ਪਰਿਵਾਰ ਵਿੱਚ ਆ ਹਰ ਸੰਸਥਾ ਵਿੱਚ ਆ ਹਰ ਸਮਾਜ ਭਾਈਚਾਰੇ ਹਰ ਧਾਰਮਿਕ ਗਰੁੱਪ ਦੇ ਵਿੱਚ ਆ ਚੰਗੇ ਵੀ ਆ ਤੇ ਮਾੜੇ ਵੀ ਆ ਬੰਦੇ ਤੇ ਸਾਨੂੰ ਬਾਣੀ ਦਾ ਕੀ ਹੁਕਮ ਹੈ ਵੀ ਗੁਣ ਅਵਗਣ ਸਭ ਮਾਹੇ ਸਰੀਰ ਹੈ ਤੇ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ ਔਗੁਣਾ ਨੂੰ ਨਜ਼ਰ ਅੰਦਾਜ਼ ਕਰੋ ਤੇ ਗੁਣਾ ਦੀ ਸਾਂਝ ਪਾਓ ਸਾਂਝ ਕਰੀਜੈ ਗੁਣਾ ਕੇਰੀ
ਇਸੇ
ਵਾਸਤੇ ਸਿੱਖ ਦੀ
ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ
ਨਿੱਕੀ ਜੀ ਗੱਲ ਬਈ ਸਿੱਖ ਪੰਥ ਦੀ ਪ੍ਰਮਾਣਤ ਅਰਦਾਸ ਦੇ ਵਿਚ ਵੀ ਇਹ ਹਿੱਸਾ ਆ ਕਿ ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ ਜਿਨ੍ਹਾਂ ਨੇ ਦੂਜਿਆਂ ਦੇ ਨੁਕਸਾਂ ਨੂੰ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਕਿਉਂਕਿ ਕਿਸੇ ਨੂੰ ਵੇਖ ਕੇ ਔਗੁਣ ਵੇਖ ਕੇ ਅਣਡਿੱਠ ਕਰਨਾ ਬੜਾ ਔਖਾ ਹੈਗਾ ਆ ਸਾਨੂੰ ਹੁਕਮ ਇਹ ਮਿਲਦਾ ਆ ਤੇ ਹੁਣ ਸਾਰੀ ਦੁਨੀਆਂ ਤੇ ਸਿੱਖ ਬੈਠੇ ਯਹੀ ਤੇਹੀ ਫੇਰੀ ਜਾਂਦੇ ਆ ਸ਼੍ਰੋਮਣੀ ਕਮੇਟੀ ਦੀ ਔਰ ਜਿਹਨੂੰ ਸ਼ਰੀਕ ਬਣਾ ਰਹੇ ਆ ਭਾਈ ਰਵੀ ਸਿੰਘ ਖਾਲਸਾ
ਜਿਹਨੇ
ਸਾਰਾ ਕੁਝ ਤਰ ਤਨ ਮਨ ਧਨ ਦੇ ਨਾਲ ਸਾਰੀ ਮਨੁੱਖਤਾ ਦੀ ਬਿਨਾਂ ਮਜ਼ਹਬੀ ਬਿਨਾਂ ਇਲਾਕਾ ਬਿਨਾਂ ਦੇਸ਼ ਦੀ ਹੱਦਬੰਦੀ ਨੂੰ ਮੰਨਿਆ ਵਰਦੀਆਂ ਤੋਪਾਂ ਫਟਦੇ ਬੰਬਾਂ ਦੇ ਵਿੱਚ ਜਾ ਕੇ ਉੱਥੇ ਲੋਕਾਂ ਦੀ ਦਵਾਈ ਨਾਲ ਤੇ ਲੰਗਰ ਨਾਲ ਸੇਵਾ ਕਰ ਰਿਹਾ ਤੇ ਉਹਨੂੰ ਵੀ ਚੁੱਕ ਚੁਕਾ ਕੇ ਤੇ ਸਿੱਖਾਂ ਦੀ ਸਭ ਤੋਂ ਵੱਡੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਕਮੇਟੀ ਦਾ ਸ਼ਰੀਕ ਬਣਾਉਣ ਦਾ ਕੋਝਾ ਕਮੀਣਾ ਤੇ ਚਲਾਕੀ ਚੁਸਤੀ ਭਰਿਆ ਇਹ ਉਦਮ ਜਿਹੜਾ ਹੈ ਲੋਕ ਕਰ ਰਹੇ ਆ। ਅਸਲ ਦੇ ਵਿਚ ਇਹ ਮਨੁੱਖਤਾ ਦੇ ਵੀ ਵਿਰੋਧੀ ਨੇ, ਧਰਮ ਦੇ ਵੀ ਵਿਰੋਧੀ ਨੇ, ਇਹ ਸ਼੍ਰੋਮਣੀ ਕਮੇਟੀ ਦੇ ਵਿਰੋਧੀ ਨੇ, ਸਿੱਖੀ ਦੇ ਵੀ ਵਿਰੋਧੀ ਨੇ, ਇਹ ਮਨੁੱਖਤਾ ਦੇ ਵੀ ਵਿਰੋਧੀ ਨੇ। ਇਹ ਲੋਕ ਇਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਤੇ ਰਾਮ ਰਵੀ ਉਹ ਰਵੀ ਸਿੰਘ ਖਾਲਸਾ ਜਿਹੜਾ ਆ ਉਹ ਕਹਿੰਦਾ ਮੈਂ ਸ਼੍ਰੋਮਣੀ ਕਮੇਟੀ ਦੇ ਨਾਲ ਮਿਲ ਕੇ ਸੇਵਾ ਕਰ ਰਿਹਾ। ਦੋਵੇਂ ਬਜਾਏ ਇੱਕ ਦੂਜੇ ਹਾਂਜੀ ਇੱਕ ਦੂਜੇ ਸ਼ਰੀਕ ਬਣਨ ਦੇ ਵਿਰੋਧੀ ਬਣਨ ਦੇ ਜੇ ਉਹ ਮਿਲ ਕੇ ਕਰਨ ਤੇ ਉਹ ਦੋ ਦੂਣੀ ਤੇ ਰਾਤ ਚੌਗਣੀ ਸੇਵਾ ਕੀਤੀ ਜਾ ਸਕਦੀ ਆ। ਹਾਂਜੀ
ਤੁਹਾਡੀ ਇਹੀ ਤਾਂ ਗੱਲ ਹੈ ਕਿ ਜਿਹੜੇ ਲੋਕ ਨੇ ਨਾ ਉਹਨਾਂ ਨੂੰ ਮੈਨੂੰ ਲੱਗਦਾ ਚਸਕਾ ਪਿਆ ਹੋਇਆ ਵੋਟਾਂ ਪਵਾਉਣ ਦਾ ਵੀ ਆਹ
ਬਿਲਕੁਲ ਬਿਲਕੁਲ
ਆਹ ਠੀਕ ਹੈ ਜਾਂ ਆਹ ਠੀਕ ਹੈ ਹਨਾ ਉਹ ਕੰਪੇਅਰ ਉਹ ਕਈ ਵਾਰੀ ਨਾ ਸੰਗਤਰਿਆਂ ਨੂੰ ਸੇਬਾਂ ਨਾਲ ਕੰਪੇਅਰ ਕਰਨ ਲੱਗ ਪੈਂਦੇ ਦੋਨਾਂ ਨੂੰ ਹਨਾ ਤੇ ਉਹ ਅਸਲ ਦੇ ਵਿੱਚ ਵਾਦ ਵਿਵਾਦ। ਅੱਜ ਮੈਂ ਸਵੇਰ ਦਾ ਪ੍ਰੋਗਰਾਮ ਵੀ ਸ਼ੁਰੂਆਤ ਇਹਦੇ ਕੀਤੀ ਸੀ ਵੀ ਜਿਹੜੇ ਲੋਕ ਨਾ ਬਹਿਸ ਦੇ ਨੇ ਉਹ ਬੇਲੜ ਕਿਸਮ ਦੇ ਬਹਿਸ ਨੇ। ਰਵੀ ਸਿੰਘ ਉਹਨਾਂ ਨੂੰ ਸਮਾਂ ਕਿੱਥੇ ਆ ਬਹਿਸਣ ਦਾ ਹਨਾ ਉਹ ਐਡੀ ਵੱਡੀ ਸੰਸਥਾ ਚਲਾ ਰਹੇ ਨੇ ਅੰਤਰਰਾਸ਼ਟਰੀ ਸੰਸਥਾ ਚਲਾ ਰਹੇ ਨੇ।
ਰਾਤੀ ਉਹਨਾਂ ਦਾ ਨਾ ਅੱਧੇ ਘੰਟੇ ਦਾ ਸੀਗਾ ਐਕਸਪਲੇਨੇਸ਼ਨ ਤੇ ਮੈਂ ਥੱਲੇ ਕਮੈਂਟ ਕੀਤਾ ਮੈਂ ਕਿਹਾ ਵੀ ਤੁਸੀਂ ਅਕਿਰਤ ਕਣਾ ਤੇ ਦੋਸ਼ੀਆਂ ਦੇ ਬੇ ਸਿਰ ਪੈਰ ਇਲਜ਼ਾਮਾਂ ਤੇ ਪੁੱਛਾਂ ਦੇ ਉੱਤਰ ਦੇ ਤੇ ਆਪਣਾ ਸਮਾਂ ਕਿਉਂ ਬਰਬਾਦ ਕਰ ਰਹੇ ਹੋ? ਇਗਨੋਰ ਕਰੋ ਇਹਨਾਂ ਨੂੰ, ਇਹ ਅਕਿਰਤ ਕਣ ਨੇ ਇਹ ਜਿਹੜੇ ਕਿਸੇ ਦੀ ਕੀਤੀ ਨੂੰ ਨੀ ਜਾਣਦੇ। ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ ਭਾਈ ਗੁਰਦਾਸ ਜੀ ਨੇ ਇਹਨਾਂ ਬਾਰੇ ਲਿਖਿਆ। ਤੁਸੀਂ ਇਹਨਾਂ ਦੀ ਪਰਵਾਹ ਕਿਉਂ ਕਰਦੇ ਹੋ? ਤੁਸੀਂ ਆਪਣਾ ਅੱਖੀਆਂ ਮੀਟ ਕੇ ਜੋ ਸੇਵਾ ਮਨੁੱਖਤਾ ਦੀ ਕਰ ਰਹੇ ਹੋ ਉਹ ਕਰੀ ਚਲੋ। ਮੈਂ ਥੱਲੇ ਕਮੈਂਟ ਇਹੋ ਜਿਹਾ ਦਿੱਤਾ
ਜੀ। ਬਿਲਕੁਲ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਕਿ ਰਵੀ ਸਿੰਘ ਦੀ ਕੋਈ ਮਨਸ਼ਾ ਨਹੀਂ। ਉਹ ਦੇਖੋ ਅੰਤਰਰਾਸ਼ਟਰੀ ਇੱਕ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਇੱਕ ਸਿੱਖ ਚੈਰਿਟੀ ਜਾਂ ਚੈਰਿਟੀ ਚਲਾ ਰਿਹਾ। ਮੰਨ ਲਓ ਆਪਾਂ ਸਿੱਖ ਨੂੰ ਬਾਹਰ ਵੀ ਕੱਢਦੇ, ਇੱਕ ਚੈਰਿਟੀ ਆਰਗੇਨਾਈਜੇਸ਼ਨ ਰੈੱਡ ਕਰਾਸ ਦੇ ਬਰਾਬਰ ਦੀ ਖੜੀ ਹੋ ਗਈ ਆ ਖਾਲਸਾ ਏਡ ਹਨਾ। ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਾਇਰਾ ਆ ਉਹ ਪੰਜਾਬ ਹੈ, ਗੁਰਦੁਆਰਿਆਂ ਦੀ ਸਾਂਭ ਸੰਭਾਲ।
ਇੱਥੋਂ ਹੀ ਚੇਤਾ ਆ ਗਿਆ ਵੀ ਉਹਦੇ ਨਾਲ ਈਰਖਾ ਕਰਨ ਉਹ ਕੀ ਉਹਨੂੰ ਰੈੱਡ ਕਰਾਸ ਵਾਲੇ
ਹਾਂਜੀ
ਇਹ ਕੋਈ ਹੋਰ ਦਾੜੀ ਦਸਤਾਰ ਵਾਲਾ ਇਹ ਹੋਰ ਕਿੱਥੋਂ ਸਾਡਾ ਸ਼ਰੀਕ ਆ ਗਿਆ? ਉਹ ਇਹਦੀ ਬਜਾਏ ਇਹ ਸ਼੍ਰੋਮਣੀ ਕਮੇਟੀ ਨੂੰ ਚੁੱਕ ਕੇ ਉਹਨਾਂ ਦੀ ਟਕਰਾ ਕਰਾਉਣ ਲਿਆ। ਦੱਸੋ ਇਹਦੇ ਵਿੱਚ ਕਿਹਦਾ
ਕੰਪੇਅਰ? ਦੱਸੋ ਨਹੀਂ ਕੰਪੇਅਰ ਦੇਖੋ ਕਿੰਨਾ ਕਰ ਰਿਹਾ। ਮੈਂ ਇਹੀ ਕਹਿਣਾ ਚਾਹੁੰਦਾ ਆ ਵੀ ਸ਼੍ਰੋਮਣੀ ਕਮੇਟੀ ਤਾਂ ਚਲੋ ਗੁਰਦੁਆਰੇ ਦੀ ਸਾਂਭ ਸੰਭਾਲ ਕਰਦੀ ਆ, ਉਹਨਾਂ ਦੇ ਪ੍ਰੋਟੋਕੋਲ ਚ ਵੀ ਹੈ ਨਹੀਂ, ਉਹ ਕਰਦੇ ਨੇ ਸੁਨਾਮੀ ਤੱਕ ਬਹੁਤ। ਹੁਣ ਮੈਂ ਤੁਹਾਨੂੰ ਦੱਸਦਾ ਕਿ ਪਹਿਲੇ ਦਿਨ ਹੀ ਜਦੋਂ ਹੜ੍ਹ ਆਏ ਨੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਚੱਲ ਰਿਹਾ ਸੀ ਸਾਰੇ ਜਿਹੜੇ ਜਿਹੜੇ ਉਹਨਾਂ ਦੇ ਇਲਾਕੇ ਆ ਹਨਾ, ਉਹਦੀ ਕੋਈ ਕਿਸੇ ਨੇ ਹਾਈਲਾਈਟ ਨਹੀਂ ਕੀਤਾ, ਕਿਸੇ ਨੇ ਵੀ ਉਹਨੂੰ ਦੱਸਿਆ।
ਪਰ ਇਹ ਸ਼੍ਰੋਮਣੀ ਕਮੇਟੀ ਦੇ ਪਬਲਿਸਿਟੀ ਡਿਪਾਰਟਮੈਂਟ ਦੇ ਕਰਮਚਾਰੀਆਂ ਦਾ ਵੀ ਕਸੂਰ ਆ, ਕਿਉਂਕਿ ਸ਼੍ਰੋਮਣੀ ਕਮੇਟੀ ਇੰਨਾ ਕੁਝ ਕਰ ਰਹੀ ਆ ਉਹਨੂੰ ਸ਼੍ਰੋਮਣੀ ਕਮੇਟੀ ਵਾਲੇ ਆਪ ਨਹੀਂ ਦੱਸ ਰਹੇ। ਉਹ ਸ਼੍ਰੋਮਣੀ ਕਮੇਟੀ ਵਾਲੇ ਸਮਝਦੇ ਵੀ ਇਹ ਕੁੱਤੇ ਭੌਂਕਦੇ ਆ, ਭੌਂਕਦੇ ਰਹਿਣ, ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ। ਦੇਖੋ ਅਕਾਲ ਤਖ਼ਤ ਦੇ ਜੈਦ ਕਸ਼ਮੀਰ ਦਾ, ਲੜਕੀਆਂ ਦਾ, ਫਸਿਆਂ ਦਾ ਹਿੰਦੁਸਤਾਨ ਚ ਮਸਲਾ ਹੋਇਆ, ਉੱਥੇ ਸਾਰਾ ਕੁਝ ਅਕਾਲ ਤਖ਼ਤ ਦੇ ਜੈਦਾਰ ਨੇ ਵੀ ਕਿਹਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਕਿਹਾ ਵੀ ਇਹਨਾਂ ਨੂੰ ਗੁਰਦੁਆਰਿਆਂ ਚ ਥਾਂ ਦਿਓ, ਲੰਗਰ ਰਿਹਾਇਸ਼ ਦਾ ਪ੍ਰਬੰਧ ਕਰੋ ਤੇ ਇਹਨਾਂ ਨੂੰ ਕਿਰਾਇਆ ਖਰਚ ਕੇ ਇਹਨਾਂ ਦੇ ਘਰੋ ਘਰੀ ਪਹੁੰਚਾਓ। ਪੂਨੇ ਤੋਂ ਹਵਾਈ ਜਹਾਜ਼ ਦੇ ਉੱਤੇ ਲੜਕੀਆਂ ਨੂੰ ਘਰੀ ਛਡਾਉਣ ਗਏ ਆ ਸਿੱਖ ਨੌਜਵਾਨ ਮੁੰਡੇ, ਔਰ ਹੜਾਂ ਦੇ ਮੌਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਦੇ ਜੈਦਾਰ ਵੱਲੋਂ ਹਦਾਇਤ ਜਾਰੀ ਹੋਈ ਆਪਣੇ ਸਾਰੇ ਪ੍ਰਬੰਧ ਵਾਲੇ ਗੁਰਦੁਆਰਿਆਂ ਤੇ ਸੰਸਥਾਵਾਂ ਵਿਚ ਵੀ ਹੜ੍ਹ ਦੇ ਪੀੜਤ ਲੋਕਾਂ ਨੂੰ ਰਿਹਾਇਸ਼ ਦੀ ਥਾਂ ਦਿਓ, ਲੰਗਰ ਦਿਓ, ਉਹਨਾਂ ਦੀ ਹਰ ਤਰ੍ਹਾਂ ਹੀ ਲੋਕ ਆਫਟਰ ਕਰੋ। ਇਹਨੂੰ ਨੀ ਮੀਡੀਆ ਹਾਈਲਾਈਟ ਕਰਦਾ, ਉਹ ਸ਼੍ਰੋਮਣੀ ਕਮੇਟੀ ਆ ਹੋ ਗਈ, ਸ਼੍ਰੋਮਣੀ ਕਮੇਟੀ ਆ ਹੋ ਗਈ, ਸ਼੍ਰੋਮਣੀ ਕਮੇਟੀ ਨੇ ਖਾ ਲਿਆ, ਸ਼੍ਰੋਮਣੀ ਕਮੇਟੀ ਨੇ ਰੋੜਤਾ।
ਹਾਂਜੀ, ਜਿਹਨਾਂ ਨੇ ਭੜਾਸ ਕੱਢਣੀ ਹੈ ਸ਼੍ਰੋਮਣੀ ਕਮੇਟੀ ਦੇ ਉਲਟ ਉਹਨਾਂ ਨੇ ਤਾਂ ਕੱਢਣੀ ਹੈ। ਮੈਨੂੰ ਇਹ ਗੱਲ ਨੀ ਸਮਝ ਆਉਂਦੀ ਵੀ ਜੇ ਰਵੀ ਸਿੰਘ ਨੂੰ ਕੰਪੇਅਰ ਕਰਨਾ ਹੀ ਹੈ, ਠੀਕ ਹੈ, ਪਹਿਲੀ ਗੱਲ ਤਾਂ ਉਹ ਰੈੱਡ ਕਰਾਸ ਨਾਲ ਕੰਪੇਅਰ ਕਰਨ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਵੀ ਉਹਨਾਂ ਨੂੰ ਦਾਨ ਨਾ ਦਿਓ, ਇਹਨਾਂ ਨੂੰ ਦਾਨ ਦਿਓ ਕਿਉਂਕਿ ਦੋ ਸਿਮਿਲਰ ਏਮਸ ਐਂਡ ਓਬਜੈਕਟਿਵ ਵਾਲੀਆਂ ਉਹਨਾਂ ਦੀਆਂ ਸੰਸਥਾਵਾਂ ਨੇ। ਠੀਕ ਹੈ ਜੇ ਫਿਰ ਸ਼੍ਰੋਮਣੀ ਕਮੇਟੀ ਤਾਂ ਬਹੁਤ ਛੋਟੀ ਆ, ਫਿਰ ਪੰਜਾਬ ਸਰਕਾਰ ਕੈਪਟਨ ਦੇ ਵਿਰੁੱਧ ਕਿਉਂ ਨੀ ਉਹਨੂੰ ਕਰਦੇ ਬਈ ਛੱਡੋ ਕੈਪਟਨ ਦਾ, ਤਾਂ ਉਹ ਤਾਂ ਤੀਜੇ ਚੌਥੇ ਦਿਨ ਪਹੁੰਚਦਾ ਕਿਤੇ ਪਹੁੰਚਦਾ, ਬਈ ਰਵੀ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ, ਇਹ ਕਹਿਣ ਫਿਰ।
ਹਾਂ ਉਹ ਪੰਜਾਬ ਸਰਕਾਰ ਦੇ ਵਸੀਲੇ, ਜਿਹੜਾ ਪਿੱਛੇ ਜੇ ਉਹਨੇ ਕੰਪੇਅਰ ਕੀਤਾ ਸੀ ਵੀ ਉਹ ਸ਼੍ਰੋਮਣੀ ਕਮੇਟੀ ਦਾ ਤੇ ਹੈਗਾ ਆ ਕੀ ਉਹਨੂੰ ਕਹਿੰਦੇ ਨੇ ਕੀ ਕਹਿੰਦੇ ਨੇ 105 ਅਰਬ ਦਾ ਬਜਟ ਤੇ ਉਹਦੇ ਮੁਕਾਬਲੇ ਤੇ ਕਿੰਨੇ ਕਈ ਗੁਣਾ ਵੱਧ ਬਜਟ ਪੰਜਾਬ ਸਰਕਾਰ ਦਾ ਆ, ਤੇ ਉਹਨੂੰ ਇਹ ਕਹਿਣ ਵੀ ਇਹਨੂੰ ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਉਹ ਕੀ ਕਰਨ ਲੱਗ ਪਊਗਾ ਵੀ ਉਹ ਸੇਵਾਦਾਰ ਨੂੰ ਉੱਥੇ ਲਾ ਦਿਓ, ਗ੍ਰੰਥੀ ਨੂੰ ਉੱਥੇ ਲਾ ਦਿਓ, ਹਾਂਜੀ ਉਹਨੂੰ ਤੇ ਇਸ ਤੋਂ ਵਿਹਲ ਹੀ ਨੀ ਮਿਲਣਾ ਸੋਚਣ ਦਾ, ਕੋਈ ਧਰਮ ਦਾ, ਕੋਈ ਪ੍ਰਚਾਰ ਦਾ, ਕੋਈ ਸੇਵਾ ਦਾ ਕੰਮ ਕਰਨ ਦਾ, ਉਸ ਕੋਲ ਉਹਦੇ ਰਾਤ ਦੇਣੇ ਸਮੱਸਿਆ ਆਉਣੀ ਆ, ਉਹ ਗ੍ਰੰਥੀ ਡਿਊਟੀ ਤੇ ਨੀ ਪਹੁੰਚਿਆ, ਉਹ ਪਾਠੀ ਡਿਊਟੀ ਤੇ ਸੌਂ ਗਿਆ, ਉਹ ਗ੍ਰੰਥੀ ਨੇ ਉੱਥੇ ਚਲਿਆ ਗਿਆ
ਡਿਊਟੀ ਤੇ ਸੌਂ ਗਿਆ। ਨਹੀਂ ਮਤਲਬ ਹੁਣ ਰਵੀ ਸਿੰਘ ਨੂੰ ਐਡੇ ਉੱਚੇ ਪਦਵੀ ਤੋਂ ਲੈ ਗਏ, ਮਤਲਬ ਤੁਸੀਂ ਮੈਨੇਜਮੈਂਟ ਦੇ ਵਿੱਚ ਜਿਹੜੀ ਮਤਲਬ
ਸ਼੍ਰੋਮਣੀ, ਪਰ ਹੁਣ ਹਾਲਾਤ ਗਾਂ ਬਦਲ ਗਏ ਸਮੇਂ ਦੇ ਨਾਲ। ਮੈਂ ਅੱਧੀ ਸਦੀ ਪੁਰਾਣੀ ਗੱਲ ਕਰਦਾ ਵੀ ਮੈਂ ਪਹਿਲਾਂ ਆਪਣੇ ਪਿਤਾ ਜੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸੀ, ਉਦੋਂ ਵੇਖਦਾ ਰਿਹਾ ਵੀ ਮੈਂ 12-13 ਸਾਲ ਆਪ ਨੌਕਰੀ ਕੀਤੀ, ਉਹ ਚੋਂ 5-7 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਦੇ ਪੀਏ ਵਜੋਂ ਸੇਵਾ ਕਰਦਾ ਰਿਹਾ। ਮੈਨੂੰ ਤੇ ਪਤਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੇ ਰੋਟੀ ਖਾਣ ਦਾ ਟਾਈਮ ਨੀ ਮਿਲਦਾ, ਇਹਨਾਂ ਸਮੱਸਿਆ ਦਾ ਉਹ ਦੁੱਖ ਸੇਵਾਦਾਰ ਆਪਸ ਵਿੱਚ ਦੀ ਲੜ ਪਏ, ਉਹ ਘੜੀ ਮੁੜੀ ਸ਼ਿਕਾਇਤਾਂ ਯਾਤਰੂਆਂ ਵੱਲੋਂ, ਮੈਨੂੰ ਕਮਰਾ ਨੀ ਮਿਲਿਆ ਸਰਾਂ ਚ, ਮੈਨੂੰ ਲੰਗਰ ਦੇ ਵਿੱਚ ਨੀ ਲਾਂਗਰੀ ਨੇ ਵੜਨ ਦਿੱਤਾ, ਉਹ ਸੇਵਾਦਾਰ ਉੱਥੇ ਕਿਵੇਂ ਖਲੋਤਾ, ਉਹ ਸੇਵਾਦਾਰ ਕੜਾਹ ਖਾ ਗਿਆ। ਇਹ ਚੱਕਰ ਦੇ ਵਿੱਚ ਫਸਾਉਣਾ ਹੈ ਉਸ ਮਹਾਨ ਸੇਵਾ ਕਰਨ ਵਾਲੇ ਵਿਅਕਤੀ ਨੂੰ।
ਨਹੀਂ ਤੁਸੀਂ ਕੰਪੇਅਰ ਦੱਸੋ ਕਿਹਦੇ ਨਾਲ ਕਰ ਰਹੇ ਹੋ ਨਾ, ਮਤਲਬ ਤੁਸੀਂ ਪੰਜਾਬ ਸਰਕਾਰ ਤੋਂ ਪੁੱਛੋ ਵੀ ਪੰਜਾਬ ਸਰਕਾਰ ਕੀ ਕਰ ਰਹੀ ਹੈ, ਤੇ ਈਵਨ ਵੱਡੇ ਵੱਡੇ ਪੱਤਰਕਾਰ ਜੀ ਐਸ ਚਾਹਲ ਉਹਨਾਂ ਨੇ ਭੇਜਿਆ ਵੀ ਵੱਡੇ ਬਾਰੇ ਪੱਤਰਕਾਰ ਨਜ਼ਲਾ ਝਾੜ ਰਹੇ ਨੇ ਸ਼੍ਰੋਮਣੀ ਕਮੇਟੀ ਦੇ, ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਕਾਰਜ ਖੇਤਰ ਦੇ ਵਿੱਚ ਜਮਾਂ ਹੀ ਨਹੀਂ ਆਉਂਦੀ ਇਹ ਗੱਲ ਹਨਾ। ਤੇ ਜਿਹੜੇ
ਇੱਕ ਬੰਦੇ ਨੇ ਸੋਹਣਾ ਲਿਖਿਆ, ਕਹਿੰਦਾ ਪੱਤਰ ਝਾੜ, ਉੱਥੇ ਨਾ ਮੈਲਬਰਨ ਤੋਂ ਹੀ ਚੇਤਾ ਆ ਗਿਆ, ਉਹ ਯੰਗ ਮੈਨ ਆ ਨਾ, ਕੀ ਉਹਦਾ ਨਾਂ ਆ, ਗੁਰਤੇਜ ਸਿੰਘ ਸਮਰਾ, ਉਹਨੇ ਬੜਾ ਸੋਹਣਾ ਨਾਂ ਲਿਖਿਆ, ਕਹਿੰਦਾ ਪੱਤਰ ਝਾੜ, ਪੱਤਰਕਾਰ ਨੀ ਹੈਗੇ।
ਨਹੀਂ ਹੁਣ ਦੇਖੋ ਸ਼੍ਰੋਮਣੀ ਕਮੇਟੀ ਆਪਣੇ ਤੈਅ ਕਰ ਰਹੀ ਹੈ, ਜਿਹੜਾ ਹਰ ਸਿੱਖ ਉਹ ਆਪਣੇ ਤੈਅ ਕਰ ਰਿਹਾ, ਰਵੀ ਸਿੰਘ ਆਪਣੇ ਤੈਅ ਕਰ ਰਿਹਾ, ਅਸੀਂ ਵੀ ਇਹੀ ਪ੍ਰਮੋਟ ਕਰ ਰਹੇ ਹਾਂ ਕਿ
ਸਭ ਹਰ ਸਮੇਂ ਹਰ ਇੱਕ ਮਿੰਟ ਹਰ ਬਿਪਤਾ ਸਮੇਂ ਹੀ ਮਨੁੱਖ ਸਿਰਜੀ ਬਿਪਤਾ ਜਾਂ ਕੁਦਰਤ ਵੱਲੋਂ ਆਈ ਬਿਪਤਾ ਸਮੇਂ ਜਿਉਂ ਦੀ ਮੇਰੀ ਸੰਭਾਲ ਹੋਈ ਹੈ, ਸ਼੍ਰੋਮਣੀ ਕਮੇਟੀ ਸਾਰੀਆਂ ਆਪਣੀਆਂ ਸੰਸਥਾਵਾਂ ਤੇ ਵਸੀਲੇ ਮਨੁੱਖਤਾ ਦੀ ਸੇਵਾ ਵਾਸਤੇ ਅਰਪਣ ਕਰਦੇ ਰਹੇ ਆ। ਕਿਤੇ ਹੜ੍ਹ ਆਇਆ ਵਾ, ਜੰਗ ਲੱਗੀ ਆ, ਹਰ ਲੰਗਰ ਖੁੱਲਾ ਹੁੰਦਾ ਆ ਪੀੜਤਾਂ ਲਈ, ਸਰਾਵਾਂ ਖੁੱਲੀਆਂ ਹੁੰਦੀਆਂ ਆ, ਉਹਨਾਂ ਨੂੰ ਸ਼ੈਲਟਰ ਮਿਲਦੀ ਆ, ਪਰ ਉਹ ਪ੍ਰਚਾਰ ਨਹੀਂ ਕਰਦੇ ਇਸ ਗੱਲ ਦਾ।
ਤਾਂ ਜੀ ਮਤਲਬ ਮੈਂ ਅੱਗੇ ਵੀ ਰੇਡੀਓ ਤੇ ਕਿਹਾ ਸੀਗਾ ਕਿ ਸਾਡੇ ਚ ਇੰਨੀ ਸਮਰੱਥਾ ਆ ਆਸਟ੍ਰੇਲੀਆ ਦੇ ਵਿਚ, ਸਾਡਾ ਸਾਰਾ ਭਾਈਚਾਰਾ ਜਿਹੜਾ ਆ, ਹਰਮਨ ਪਰਿਵਾਰ ਰੱਖ ਲਓ ਜਾਂ ਅਸੀਂ ਇੱਕ ਦੂਜੇ ਨਾਲ ਵੈਸੇ ਹੀ ਜੁੜੇ ਹੋਏ ਆ, ਤੁਸੀਂ ਵੀ ਉਹਦੇ ਵਿਚ ਆਨੇ ਹੋ, ਸਾਰੇ ਜਿੰਨੇ ਸਾਡੇ ਲਿਸਨਰ ਨੇ ਹੋਰ ਆ। ਮਤਲਬ ਹੁਣ ਮੈਂ ਤੁਹਾਨੂੰ ਇੱਕ ਜਸਟ ਐਗਜ਼ਾਮਪਲ ਦਿੰਦਾ, ਮੈਂ ਮਾਣ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਇੱਕ ਪੁਆਇੰਟ ਦੱਸਣਾ ਚਾਹੁੰਦਾ ਆ ਕਿ ਪਿਛਲੇ 2 ਸਾਲਾਂ ਚ ਅਸੀਂ $1.5 ਮਿਲੀਅਨ ਇਕੱਠਾ ਕੀਤਾ ਸਿੱਖ ਖੇਡਾਂ ਲਈ, ਗੁਰਦੁਆਰਿਆਂ ਦੇ ਲਈ, ਤੁਹਾਨੂੰ ਸਾਰਾ ਕੁਝ ਪਤਾ, ਤੁਸੀਂ ਜਾਣੀ ਜਾਣੋ। ਠੀਕ ਹੈ, ਹੁਣ ਜੇ ਚਾਹੀਏ, ਜੇ ਚਾਹੁੰਦੇ ਆਪਣੇ ਨੰਬਰ ਬਣਾਉਣ ਦੇ ਲਈ ਜਾਂ ਕੁਛ ਬਣਾਉਣ ਦੇ ਲਈ, ਅਸੀਂ ਵੀ ਇਹਨਾਂ ਹੜਾਂ ਦੇ ਵਿੱਚ ਮੈਂ ਹੀ ਸ਼ੁਰੂ ਕਰ ਲੈਂਦਾ, ਮੈਂ ਤਾਂ ਤੁਸੀਂ ਰਲ ਕੇ ਸ਼ੁਰੂ ਕਰ ਲੈਂਦੇ ਜਾਂ ਸਰ ਮੁਹੱਬਤ ਨੂੰ ਨਾਲ ਲਾ ਲੈਂਦੇ, ਅਸੀਂ ਆਪਣਾ ਫੰਡ ਰੇਜ਼ਿੰਗ ਸ਼ੁਰੂ ਕਰ ਲੈਂਦੇ। ਠੀਕ ਹੈ, ਤੇ ਮੈਨੂੰ ਪੂਰੀ ਉਮੀਦ ਹੈ ਅਸੀਂ $1 ਮਿਲੀਅਨ ਇਕੱਠਾ ਕਰ ਸਕਦੇ ਸੀਗੇ ਇਸ ਕੰਮ ਦੇ ਲਈ,
ਕਰ ਸਕਦੇ, ਕੋਈ ਵੱਡੀ ਗੱਲ ਨੀ।
ਪਰ
ਗੱਲ ਹੁਣ ਉਹ ਕਿੰਨੇ ਚਿਰ ਦਾ ਲਟਕਿਆ ਗੁਰਦੁਆਰਾ ਤੁਸੀਂ ਮੂਹਰੇ ਲੱਗ ਕੇ, ਤੇ ਆਸਟ੍ਰੇਲੀਆ ਦੇ ਗੇਮਾਂ ਤੋਂ ਇਲਾਵਾ ਸਿੱਖ ਗੇਮਾਂ ਦੇ ਉਹ ਤੇ ਮਿਲੀਅਨ ਤੁਸੀਂ ਕਰਦੇ ਰਹੇ ਹੋ, ਉਹ ਗੁਰਦੁਆਰਾ ਦਿਨਾਂ ਦੇ ਵਿੱਚ ਕਿੱਡੀ ਵੱਡੀ ਬਿਲਡਿੰਗ ਮਿਲੀਅਨ ਡਾਲਰ ਦੀ ਬਣਾ ਕੇ, $multi-million ਤੁਸੀਂ ਖਰਚ ਕਰ ਦਿੱਤਾ ਉੱਥੇ, ਤੇ ਉਹ ਵੀ ਤੁਹਾਡੀ ਅਗਵਾਈ ਹੇਠਾਂ ਅਗਵਾਈ ਹੋਈ ਆ, ਹੜ੍ਹ ਪੀੜਤਾਂ ਲਈ ਕਿਉਂ ਨੀ ਸੀ ਹੋ ਸਕਦਾ।
ਨਹੀਂ ਮੈਂ ਉਹੀ ਕਹਿੰਦਾ ਵੀ ਅਸੀਂ ਉਦੋਂ ਵੀ ਰੇਡੀਓ ਤੇ ਇਹੀ ਕਿਹਾ ਸੀਗਾ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਐਵੇਂ ਆਪਣੇ ਧੂੜ ਦੇ ਵਿੱਚ ਟੱਟੂ ਭਜਾਣ ਦੀ ਬਜਾਏ ਹਰ ਕੋਈ ਆਪਣੀ ਚੈਰਿਟੀ ਸ਼ੁਰੂ ਕਰ ਰਿਹਾ ਹਰ ਵੀ ਜਿਹੜੇ ਬੰਦੇ ਆਲਰੇਡੀ ਰਵੀ ਸਿੰਘ ਹੁਣੀ ਕਰ ਰਹੇ ਆ ਖਾਲਸਾ ਏਡ ਕਰ ਰਹੇ ਉਹਨਾਂ ਦਾ ਪਿਛਲੇ 20-25 ਸਾਲ ਦਾ ਤਜਰਬਾ ਹੈ ਉਹਨਾਂ ਕੋਲ ਵਸੀਲੇ ਨੇ ਉਹਨਾਂ ਕੋਲ ਲਿੰਕਸ ਨੇ ਉਹਨਾਂ ਨੂੰ ਉਹਨਾਂ ਕੋਲ ਉਹਨਾਂ ਦੇ ਪਿੱਛੇ ਬਰਤਾਨੀਆ ਸਰਕਾਰ ਦੀ ਬੈਕਿੰਗ ਹੈ ਠੀਕ ਹੈ ਤੇ ਕਿਉਂ ਨੀ ਆਪਾਂ ਉਹਨਾਂ ਦੇ ਨਾਲੇ ਰਲ ਜਾਂਦੇ ਮੈਂ ਤਾਂ ਉਸ ਦਿਨ ਦਾ ਰੇਡੀਓ ਤੇ ਜਾਂ ਫੇਸਬੁੱਕ ਤੇ ਰੌਲਾ ਪਾਈ ਜਾ ਰਿਹਾ ਵੀ ਤੁਸੀਂ ਖਾਲਸਾ ਏਡ ਨੂੰ ਹੀ ਕਰੋ ਸਾਡੇ ਇੱਕ ਵਾਰੀ ਆਲਰੇਡੀ ਉਹਨਾਂ ਨੇ ਸਾਬਤ ਕੀਤਾ ਹੋਇਆ ਹੈ ਹਨਾ ਸੋ ਐਵੇਂ ਆਪਣੀ ਹੋਮੇ ਨੂੰ ਪੱਠੇ ਪਾਈ ਜਾਣਾ ਮਹਾਨ ਬਣਨ ਦੀ ਕੋਸ਼ਿਸ਼ ਕਰੀ ਜਾਣਾ ਤੇ ਫਿਰ ਅਸੀਂ ਤਾਂ ਚਲੋ ਇੱਦਾਂ ਕਹਿ ਰਹੇ ਹਾਂ ਕਈ ਲੋਕ ਇਹਨਾਂ ਨੂੰ ਨਿੰਦ ਕੇ ਹੀ ਮਹਾਨ ਬਣਨ ਦੀ ਕੋਸ਼ਿਸ਼ ਕਰੀ ਜਾ ਰਹੇ ਨੇ ਵੈਸੇ ਹੀ ਮਤਲਬ ਇਹ ਵੀ ਮਤਲਬ ਦਾਤਰੀ ਦਾ ਤਾਰ ਹੈ ਨਾ ਇਹਨਾਂ ਨੂੰ ਵੀ ਕਾਰੇ ਲਾਇਆ ਹੋਇਆ ਰੱਬ ਨੇ
ਕਿਉਂਕਿ ਯੂਰਪ ਦੇ ਜਿਹੜੇ ਰਾਜਕੁਮਾਰ ਵਗੈਰਾ ਹੁੰਦੇ ਆ ਨਾ ਰਾਜੇ ਤੇ ਇਹਨਾਂ ਨੂੰ ਫੌਜੀ ਨੌਕਰੀ ਕਰਦੇ ਆ ਸ਼ੌਕ ਨਾਲ ਪੈਸਿਆਂ ਨਾਲ ਨਹੀਂ ਤੇ ਵੀ ਉਹਨਾਂ ਨੂੰ ਟ੍ਰੇਨਿੰਗ ਮਿਲੇ ਤੇ ਉਹ ਹੁਣ ਯੂਰਪ ਦੇ ਜਿਆਦਾ ਉਹਨਾਂ ਦੀ ਪ੍ਰਧਾਨਤਾ ਜਿਹੜੀ ਨੇਵੀ ਚ ਹੁੰਦੀ ਆ ਤੇ ਪ੍ਰਿੰਸ ਰਾਜਕੁਮਾਰ ਆ ਜਿਹੜਾ ਹੈਗਾ ਕਿ ਪ੍ਰਿੰਸ ਵੇਲਸ ਕੀ ਇਹਦਾ ਨਾਂ ਕੀ ਆ ਚਲੋ ਇਹ ਵੀ ਨਹੀਂ ਨਹੀਂ ਉਹ ਪਹਿਲਾ ਜਿਹੜਾ ਪ੍ਰਿੰਸ ਆਫ ਵੇਲਸ ਦਾ ਕੀ ਇਹਦਾ ਨਾਂ ਆ ਰਾਣੀ ਦਾ ਪੁੱਤਰ ਵੱਡਾ
ਰਾਣੀ ਦਾ ਪੁੱਤਰ ਅੱਛਾ ਉਹ ਠੀਕ ਠੀਕ
ਉਹ ਚਲੋ ਆਜੂਗਾ ਚੇਤਾ ਤੇ ਉਹ ਉਹਨੇ ਆਪਣੀ ਕਹਾਣੀ ਉਹ ਕਿਹਦਾ ਜਦੋਂ ਸੀਗਾ ਇਹਨੇ ਵਿੱਚ ਨੇਵੀ ਚ ਨੌਕਰੀ ਕਰਦਾ ਤੇ ਜਣਾ ਖਣਾ ਉਹ ਕੈਡਿਟ ਆਣ ਕੇ ਉਹਨੂੰ ਕੋਈ ਲੱਤ ਮਾਰ ਕੇ ਲੰਘ ਜਾਂਦਾ ਸੀ ਕੋਈ ਚਪੇੜ ਮਾਰ ਕੇ ਲੰਘ ਜਾਂਦਾ ਸੀ ਤੇ ਕੋਈ ਮਤਲਬ ਸਰੀਰੋਂ ਜਿਹੜਾ ਵੀ ਤਗੜਾ ਹੁੰਦਾ ਸੀਗਾ ਕੈਡਿਟ ਉਹ ਮਤਲਬ ਉਹਦੀ ਹੱਦ ਤੱਕ ਕਰਦਾ ਸੀ ਤੇ ਕਿਸੇ ਨੂੰ ਪੁੱਛਿਆ ਵੀ ਤੂੰ ਬਿਨਾਂ ਕਾਰਨ ਤੋਂ ਉਹਨੂੰ ਕਿਉਂ ਲੱਤ ਮਾਰੀ ਕਹਿੰਦਾ ਇਹਨੇ ਇੱਕ ਦਿਨ ਬਾਦਸ਼ਾਹ ਬਣਨਾ ਮੈਂ ਲੋਕਾਂ ਨੂੰ ਕਿਹਾ ਕਰੂੰਗਾ ਮੈਂ ਬਾਦਸ਼ਾਹ ਨੂੰ ਲੱਤ ਮਾਰੀ ਮਤਲਬ ਕਈ ਇਸ ਤਰ੍ਹਾਂ ਬੰਦੇ ਆ ਵੀ ਚੰਗੇ ਨੂੰ ਬੰਦੇ ਨੂੰ ਕੰਮ ਕਰਦੇ ਨੇ ਉਹਦੀ ਵਿਰੋਧਤਾ ਕਰਕੇ ਹੀ ਲਾਈਮ ਲਾਈਟ ਵਿੱਚ ਆਉਣਾ ਚਾਹੁੰਦੇ ਆ ਬਹਾਦਰ ਬਣਨਾ ਚਾਹੁੰਦੇ ਆ ਤੇ ਉਹਨੇ ਉਹਨੇ ਪ੍ਰਿੰਸ ਨੇ ਆਪ ਵੀ ਮੰਨਿਆ ਕਹਿੰਦਾ ਵੀ ਮੇਰੇ ਨੂੰ ਇਸ ਤਰ੍ਹਾਂ ਦਰਕਾਰ ਦੇ ਹੁੰਦੇ ਸੀਗੇ ਸੋ ਇਹ ਹੈ ਵੀ ਉਹਦੀ ਗ੍ਰੇਟਨੈਸ ਉਹਦੀ ਹੈ ਤੇ ਗ੍ਰੇਟ ਨੂੰ ਮਾਰ ਕੇ ਗ੍ਰੇਟ ਦਾ ਵਿਰੋਧੀ ਬਣ ਕੇ ਵੀ ਆਪਣੇ ਆਪ ਨੂੰ ਬੰਦਾ ਫੀਲਿੰਗ ਲੈਂਦਾ ਕਿ ਮੈਂ ਵੀ ਗ੍ਰੇਟਾਂ ਚੋਂ
ਠੀਕ ਹੈ ਜੀ ਤੇ ਬਚਿੱਤਰ ਮੌੜ ਫਿਰੋਜ਼ਪੁਰ ਵਾਲੇ ਸੁਨੇਹਾ ਭੇਜ ਰਹੇ ਨੇ ਕਹਿੰਦੇ ਸਿੱਧੂ ਸਾਹਿਬ ਤੇ ਤਾਇਆ ਜੀ ਕੈਪਟਨ ਸਾਹਿਬ ਨਿੱਕੀ ਰਾਣੀ ਨੂੰ ਘੁਮਾਣ ਫਰਾਣ ਪਹਾੜਾਂ ਤੇ ਗਿਆ ਹੋਇਆ
ਉਹ ਗੱਲ ਵੀ ਵਧੀਆ ਸੀ ਦੇਖੋ ਮਤਲਬ ਵੀ ਰਾਜ ਤਾਂ ਇਸ ਤਰ੍ਹਾਂ ਹੀ ਆ ਵੀ ਕਿੰਨਾ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਭਿਆਨਕ ਤੇ ਮਲਟੀਪਰਪਸ ਝੂਠ ਬੋਲ ਕੇ ਕੈਪਟਨ ਰਾਜ ਤੇ ਹਾਸਲ ਕੀਤਾ ਚਲੋ ਝੂਠੀਆਂ ਗੁਟਕੇ ਦੀਆਂ ਸਮਾਂ ਮੇਰਾ ਤਖ਼ਤ ਸਾਹਿਬ ਵੱਲ ਮੂੰਹ ਆ ਮੈਂ ਇਉਂ ਕਰ ਦੂੰਗਾ ਓਂ ਕਰ ਦੂੰਗਾ ਇਹ ਬਾਦਲ ਖਾ ਗਏ ਹੋਏ ਅਕਾਲੀ ਖਾ ਗਏ ਹੋਏ ਲੁੱਟ ਗਏ ਹੋਏ ਉਹ ਗਿਆ ਭੂਮੀ ਮਾਫੀਆ ਹੋਏ ਰੇਤ ਮਾਫੀਆ ਹੋਏ ਬਜਰੀ ਮਾਫੀਆ ਹੋਏ ਡਰੱਗ ਮਾਫੀਆ ਹੋਏ ਲੈਂਡ ਮਾਫੀਆ ਹੋਏ ਟਰਾਂਸਪੋਰਟ ਮਾਫੀਆ ਹੋਏ ਮੀਡੀਆ ਮਾਫੀਆ ਜਿਉਂ ਝੂਠ ਲੋਕਾਂ ਨੇ ਇਹਨੂੰ ਵੋਟਾਂ ਪਾ ਦੀਆਂ ਜਿਤਾ ਦੀਆਂ ਤੇ ਸਹੁੰ ਚੁੱਕ ਕੇ ਤੇ ਕੰਮ ਪਹਿਲਾਂ ਕੀ ਕੀਤਾ ਕਿ ਭਾਈ ਉੱਥੋਂ ਆਪਣੀ ਸਹੇਲੀ ਸਦਰੀ ਪਾਕਿਸਤਾਨ ਤੋਂ ਉਹ 5-4 ਆਪਣੀਆਂ ਨਾਰੋ ਸਹੇਲੀਆਂ ਨੂੰ ਲੈ ਕੇ ਆ ਗਈ ਇਥੋਂ 5-7 ਆਪਣੇ ਇਹਨੇ ਮਿੱਤਰ ਲਏ ਤੇ ਪਹਾੜਾਂ ਤੇ ਹਨੀਮੂਨ ਮਨਾਉਣ ਤੁਰ ਗਏ ਫੜ ਲਓ ਪੂਛ ਕਪਤਾਨ ਦੀ
ਤਾਇਆ ਜੀ ਅੱਜ ਤੁਹਾਡੇ ਚ ਅਕਾਲੀ ਬੋਲ ਰਹੇ ਨੇ ਮੈਨੂੰ ਲੱਗਦਾ
ਮੈਂ ਤੇ ਪੈਰ ਦੀ ਉਂਗਲ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਅਕਾਲੀਆਂ
ਇਹ ਜਿਹੜੀ ਤੁਸੀਂ ਨਾ ਗੱਲ ਕਰ ਰਹੇ ਹੋ ਬਿਲਕੁਲ ਮੈਨੂੰ ਇਉਂ ਲੱਗਦਾ ਜਿੱਦਾਂ ਮੈਂ ਅਕਾਲੀ ਦਲ ਦੇ ਪਾਰਟੀ ਰੂਮ ਚ ਬੈਠਾ ਹਾਂ
ਪਰ ਮੈਂ ਅਕਾਲੀ ਦਲ ਦਾ ਨਾਂ ਨੀ ਨਾ ਲਿਆ ਤੁਸੀਂ ਆਪੇ ਹੀ ਅਕਾਲੀਆਂ ਵੱਲ
ਮੈਨੂੰ ਫੀਲਿੰਗ ਦਵਾਤੀ ਨਾ ਤੁਸੀਂ ਅਸਲ ਦੇ ਵਿੱਚ
ਪਰ ਸਮੇਤ ਆਸਟ੍ਰੇਲੀਆ ਦੇ ਸਾਰੀ ਦੁਨੀਆਂ ਤੇ ਬਹੁਤ ਸਾਰੇ ਅਕਾਲੀ ਸੋਚ ਵਾਲੇ ਬੰਦੇ ਨੇ ਪਰ ਉਹ ਮਾਇਨੋਰਿਟੀ ਦੇ ਵਿੱਚ ਹੋਣ ਕਰਕੇ ਤੇ ਮੀਡੀਆ ਦੇ ਵਿੱਚ ਧਾਰਾਵਾਹਕ ਪ੍ਰਚਾਰ ਹੋਣ ਕਰਕੇ ਉਹ ਪ੍ਰਗਟ ਨਹੀਂ ਹੁੰਦੇ ਉਹ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੇ ਵੀ ਮੈਂ ਅਕਾਲੀ ਹਾਂ ਤੇ ਬਸ ਮੇਰੀ ਮੂਰਖਤਾ ਲੈ ਲਓ ਮੇਰੀ ਦਲੇਰੀ ਲੈ ਲਓ ਵੀ ਮੈਂ ਪ੍ਰਗਟ ਤੌਰ ਤੇ ਜੇ ਅਕਾਲੀ ਆ ਤੇ ਅਕਾਲੀ ਆ ਭਾਈ ਜਿਹਨੂੰ ਨਹੀਂ ਚੰਗਾ ਲੱਗਦਾ ਤੇ ਨਾ
ਨਹੀਂ ਨਹੀਂ ਠੀਕ ਆ ਅਸੀਂ ਤੁਹਾਡੀ ਇੱਜ਼ਤ ਕਰਦੇ ਇਸ ਮਸਲੇ ਦੇ ਵਿੱਚ ਤੇ ਜਗਤਾਰ ਜਵਾਲ ਮਨੀਲਾ ਤਾਂ ਬੰਦੇ ਨੇ
ਪਰ ਜੇ ਮੈਂ ਕਿਸੇ ਨੂੰ ਕਮਿਊਨਿਸਟ ਹੋਣ ਕਰਕੇ ਨਫ਼ਰਤ ਕਰਾਂ, ਕਾਂਗਰਸੀ ਹੋਣ ਕਰਕੇ ਨਫ਼ਰਤ ਕਰਾਂ, ਮਾਂਝੇ ਵਾਲੇ ਹੋਣ ਕਰਕੇ ਨਫ਼ਰਤ ਕਰਾਂ ਤਾਂ ਗਲਤ ਕਰੋ। ਹਾਂਜੀ ਮੈਂ ਸਿੱਖ ਹਾਂ ਪਰ ਮੈਂ ਕਿਸੇ ਵੀ ਨਾਨ ਸਿੱਖ ਨੂੰ ਨਫ਼ਰਤ ਨਹੀਂ ਕਰਦਾ, ਮੈਂ ਅਕਾਲੀ ਹਾਂ, ਮੈਂ ਕਿਸੇ ਨਾਨ ਅਕਾਲੀ ਨੂੰ ਮਾੜਾ ਨਹੀਂ ਸਮਝਦਾ।
ਜਗਤਾਰ ਜਵਾਲ ਕਹਿੰਦੇ ਨੇ ਕਿ ਪ੍ਰਿੰਸ ਚਾਰਲਸ ਨੀ ਜੀ ਉਹਨਾਂ ਦਾ ਨਾਮ,
ਪ੍ਰਿੰਸ ਚਾਰਲਸ ਉਹ ਹਾਲਤ ਮੇਰੀ ਉਸ ਬੁੜੀ ਵਾਲੀ ਹੈ ਨਾ, ਬੁੜੀ ਕਹਿੰਦੀ ਜੀ ਮਹਾਰਾਜ ਜੀ ਆ ਸੰਤ ਜੀ ਖਰੌੜੇ ਕਰੋ ਮੈਂ ਇਹਨਾਂ ਨੂੰ ਮੱਥਾ ਟੇਕਣਾ। ਉਹ ਕਹਿੰਦੇ ਮਾਈ ਖਰੌੜੇ ਨੀ ਆਖੀ ਦਾ, ਸੰਤਾਂ ਦੇ ਚਰਨ ਹੁੰਦੇ ਆ। ਕਹਿੰਦੀ ਇਹਨਾਂ ਸੜ ਜਾਣੇ ਦਾ ਨਾਂ ਹੀ ਨੀ ਚੇਤੇ ਆਉਂਦਾ। ਉਹ ਕਹਿੰਦੇ ਨਾ ਮਾਈ ਇਉਂ ਨੀ ਕਹੀਦਾ, ਨਰਕਾਂ ਨੂੰ ਜਾਏਗੀ। ਵਾਖਰੂ ਵਾਖਰੂ ਨਰਕ ਸਾਡੇ ਪਾਪੀਆਂ ਵਾਸਤੇ, ਕਰਮਾਂ ਚ ਕਿੱਥੇ ਨਰਕ ਤੁਹਾਡੇ ਵਰਗੇ ਮਹਾਂਪੁਰਸ਼ਾਂ ਲਈ।
ਠੀਕ ਹੈ, ਕਿਆ ਬਾਤ ਹੈ। ਤੇ ਰਾਜ ਬੇਕਰਫੀਲਡ ਕੈਲੀਫੋਰਨੀਆ ਤੋਂ ਵੀ ਤਾਇਆ ਜੀ ਸਤਿ ਸ੍ਰੀ ਅਕਾਲ, ਤੁਹਾਨੂੰ ਬੁਲਾ ਰਹੇ ਨੇ
ਸਾਰਿਆਂ ਨੂੰ ਮੇਰੇ ਵੱਲੋਂ ਇਕੱਠੀ ਸਤਿ ਸ੍ਰੀ ਅਕਾਲ ਕਹਿ ਦਿਓ। ਮੈਂ ਵੀ ਸਤਿ
ਸ੍ਰੀ ਅਕਾਲ ਕਰੀ ਗਿਆ, ਮੈਂ ਕੁਇਕਲੀ ਪੜ੍ਹ ਦਿੰਦਾ ਤੇ ਨਵੀਂ ਪੱਡਾ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅੱਜ ਤਾਇਆ ਜੀ ਕੱਢੂਗੇ ਕਸਰਾਂ, ਬਿਲਕੁਲ ਜੀ। ਤੇ ਬਾਕੀ ਕਹਿੰਦੇ ਸ਼ੁਕਰ ਹੈ ਕਿ ਰਵੀ ਸਿੰਘ ਨੂੰ ਖਾਲਿਸਤਾਨ ਦਾ ਪ੍ਰੈਜੀਡੈਂਟ ਨੇ ਅਨਾਉਂਸ ਕਰ ਦਿੱਤਾ, ਕਿਤੇ ਹੋਰ ਪੰਗਾ ਪੈ ਜਾਣਾ। ਸਿਮਰਨਜੀਤ ਸਿੰਘ ਮਾਨ ਹੋਣੀ ਇਹ ਕੰਮ ਕਰਨਾ ਸੀਗਾ ਵੀ ਇਹਨੂੰ ਬਣਾਉਣਾ ਬਈ। ਤੇ ਹਰਿੰਦਰ ਸਿੰਘ ਸਿਵੀਆ ਡੈਂਡਨੋਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤਾਇਆ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਕੁਲਦੀਪ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਇਧਰ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਤਾਇਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਤੇ ਦਿਲੋਂ ਅਕਾਲੀ ਨੇ, ਚੰਗਾ ਲੱਗਦਾ। ਤੇ ਜੀ ਐਸ ਚਾਲ ਹੁਣੀ ਸੁੱਚਾ ਸਿੰਘ ਲਗਾਂ ਬਾਰੇ ਪੁੱਛ ਰਹੇ ਨੇ ਉਹਨਾਂ ਦਾ ਕੀ, ਦੇਖੋ ਇਹ ਤਾਂ ਖਰਾਬ ਠੀਕ ਖਰਾਬ ਬੰਦੇ ਰਹਿੰਦੇ ਨੇ ਵਿੱਚ। ਤੇ ਸੁਰਜੀਤ ਧਾਲੀਵਾਲ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਤਾਇਆ ਜੀ ਦਾ ਨੰਬਰ ਮੰਗ ਰਹੇ ਨੇ, ਕੋਈ ਨੀ ਤੁਹਾਨੂੰ ਨੰਬਰ ਭੇਜ ਦਿੰਦੇ ਆ। ਗੁਰਪ੍ਰੀਤ ਸ਼ੇਰਗਿੱਲ ਹੁਣੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਪਰਿਵਾਰ ਸਮੇਤ ਪ੍ਰੋਗਰਾਮ ਸੁਣ ਰਹੇ ਨੇ। ਸੁਖਜੀਤ ਸਿੰਘ ਬਿਲਿੰਗ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਤੁਹਾਨੂੰ ਵੀ, ਤੇ ਕਹਿੰਦੇ ਹਾਜ਼ਰੀ ਪ੍ਰਵਾਨ ਕਰੋ ਜੀ। ਤੇ ਨਵਰਾਜ ਹੁਣੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਕਹਿੰਦੇ ਤਾਇਆ ਜੀ ਦੇ ਪ੍ਰੋਗਰਾਮ ਸੁਣ ਰਹੇ ਆ। ਟੋਟਲੀ ਸਿਰਾ ਹੀ ਲਾਈ ਜਾਂਦੇ ਹੋ ਜੀ, ਦੇਖੋ ਸਿਰਾ ਤਾਂ ਲੱਗਣਾ ਹੀ ਹੈ ਨਾ। ਤਾਇਆ ਜੀ ਭਰੇ ਪੀਤੇ ਬੈਠੇ ਨੇ ਉਦੋਂ ਦੇ, ਕਿੰਨੇ ਹਫ਼ਤੇ ਹੋ ਗਏ, ਦੋ ਤਿੰਨ ਹਫ਼ਤੇ। ਤੇ ਸਾਨੂੰ ਤਾਂ ਫੇਰ ਮਤਲਬ ਸਾਡਾ ਸੀ ਥੋੜਾ ਜਿਹਾ ਲੇਟ ਹੋ ਗਿਆ, ਨਹੀਂ ਤਾਂ ਆਪਾਂ ਪਹਿਲਾਂ ਤੋਂ ਹੀ ਕਰਨਾ ਸੀ। ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਏ, ਤੁਹਾਨੂੰ ਦੋਨਾਂ ਨੂੰ ਮੁਸਕਰਾਉਂਦੇ ਆ ਤੁਸੀਂ, ਹੱਸਦੇ ਹੋ ਤੇ ਮੁਬਾਰਕਾਂ ਜੀ ਹੱਸਣ ਦੀਆਂ, ਨਾਲੇ ਹਸਾਉਣ ਦੀਆਂ, ਸ਼ੁਕਰੀਆ ਜੀ। ਤਾਇਆ ਜੀ ਏਦਾਂ ਕਰਦੇ ਆ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਆਪਣੇ ਜਿਹੜੇ ਜਿੰਨੇ ਸਪੋਂਸਰ ਸੀ ਨਾ ਉਹਨਾਂ ਦੇ ਸੁਨੇਹੇ ਕਰਕੇ ਨਾ ਆਪਾਂ ਗੀਤ ਨਹੀਂ ਲਾਉਣਾ ਅੱਜ, ਗੀਤ ਐਂਡ ਚ ਜਾ ਕੇ ਲਾਵਾਂਗੇ ਤੇ ਗੱਲਾਂ ਹੀ ਕਰਨੀਆਂ ਦੋ ਤਿੰਨ ਨਾ। ਇੱਕ ਹੋਰ ਆਪਾਂ ਹੁਣ ਗੁਰੂ ਨਾਨਕ ਪਾਤਸ਼ਾਹ ਤੇ ਗੱਲ ਕਰਨੀ ਆ, ਮਤਲਬ ਇਹ ਸ਼ਾਇਦ ਗੱਲ ਸਾਡੇ ਸਰੋਤਿਆਂ ਨੇ ਕਿਤੇ ਸੁਣੀ ਬਿਨਾਂ ਹੋਵੇ ਜਿਹੜੀਆਂ ਅੱਜ ਆਪਾਂ ਉਹਨਾਂ ਨੂੰ ਸੁਣਾਉਣੀਆਂ ਗੱਲਾਂ। ਸੋ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਨਾਲ, ਟਿਕੇ ਰਹੋ ਆਪਣੇ ਆਪਣੇ ਥਾਂ ਤੇ, ਚਾਹ ਦਾ ਕੱਪ ਬਣਾ ਲਓ ਕਿਉਂਕਿ ਅਗਲਾ ਜਿਹੜਾ ਅੱਧਾ ਪੌਣਾ ਘੰਟਾ ਬੜਾ ਹੀ ਡੂੰਘਾ ਤੇ ਗਿਆਨ ਭਰਪੂਰ ਹੋਣ ਵਾਲਾ ਆ। ਸੋ ਉਹਦੇ ਵਿਚ ਕਿਤੇ ਨਾ ਕਿਤੇ ਹਾਂਜੀ ਤੁਸੀਂ ਪਾਓ ਦੋ ਪੱਤੀਆਂ ਚਾਹ ਦੀਆਂ ਤੇ ਮੈਂ ਬਸ ਮੈਂ ਵੀ ਆਰਡਰ ਕਰਦਾ। ਚਲੋ ਮਿਲਦੇ ਆ ਜੀ ਬ੍ਰੇਕ ਦੇ ਉਸ ਪਾਰ।
ਟੈਲੀਫੋਨ ਇਤਨਾ ਰੱਖਦੇ ਆ?
ਹਾਂਜੀ ਹਾਂਜੀ ਹਾਂਜੀ, ਟੈਲੀਫੋਨ ਹੋਲਡ ਰੱਖ ਕੇ ਚਾਹ ਧਾਰਨ ਚਲ ਜਾਓ ਤੇ ਮੈਂ।
ਓਕੇ ਥੈਂਕ ਯੂ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Oh Neha, any udaas kyun hai?
Oh yaar, udaas nahi, confused haan. Koi course join karna hai, par keda te kithe? पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल तू आज ही ज्वाइन कर ऑस्ट्रेलिया द बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम ने ओदे विचों ग्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने इंटरनेशनल कोर्सेज जिन्हां दे नाल आसानी दे नाल PR मिल सकती है। इना दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
ओह सुनदे हो जी घर च ग्रोसरी दा सारा समान खत्म हो गया है जद शहर गए तो लै के आना।
ओ भागवाने तू फिकर ना कर मैं हुणे गया MD स्पाइसेस ते लै के आना ग्रोसरी दा सारा समान ते नाले अपनी शमक शलोली लै के आना प्यारियां प्यारियां मिठाइयां। जी हाँ MD स्पाइसेस जिथे तुसी ग्रोसरी दे समान दे नाल नाल आनंद लै सकोगे भारतीय मिठाइयां दा ता फिर पता नोट करो 862A पिटवाटर रोड DY न्यू साउथ वेल संपर्क नंबर 8959-4351 ते।
क्रिएटिव इवेंट्स अते कैंप स्टूडियो प्रेजेंट्स विरसा डे 2019 वारिस ब्रदर्स दा हुण तक दा सब तो वड्डा पंजाबी विरसा हुण तक दे सब तो वड्डे अते शानदार वेन्यू सिडनी मायर म्यूजिक बॉल मेलबर्न विच जिथे कमल हीर मनमोहन वारिस अते संगतार जोड़नगे तुहानू पंजाबी विरसे नाल अते तुसी अपनी सारी फैमिली नाल मना सकदे हो एक मजेदार फैमिली डे। पंजाबी विरसा 2019 8 सितंबर 2019 दोपहर 2 बजे तो फॉर टिकट्स विजिट tickettech.com.au और कॉल 0426-809-499 ते।
रोटी हजम नहीं होंदी वरतों गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी की सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डू वाले स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-56।
हरमन रेडियो एक बार फिर लेके आ रहा है प्रोग्राम माइग्रेशन मैटर्स With Visaid Immigration and Education Services, जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे
हरमन रेडियो।
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल। की ने दुनिया भर दी खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल।
जी प्रोग्राम दिल वाली गल दा तुसी आनंद माण रहे हो अज दिन एतवार वाले दिन। मेरे नाल ज्ञानी संतोख सिंह जी शामिल ने साडे ताया जी सिडनी तो ते चाह दियां चुस्कियां लैंदे होए प्रोग्राम दे विच हुण आपां बड़ा सारा चिंतन करना है कर भी रहे हैं पहला भी कुछ कीता ते ताया जी चाह धार लई फिर पी रहे हो फिर आनंद लै रहे हो चाह दा।
ओ गल अपना पंजाबी दा मुहावरा वे पानी पी पी कोसना।
अच्छा
ते मैं हुण चाह पी पी के कोसूंगा।
ठीक है जिथे चाह उथे राह कहंदे पर ताया जी जद इंडिया गए ना 1998 पता भी थोड़े टाइम बहुत सारे रिश्तेदारां दे जाना हुंदा क्योंकि टाइम थोड़ा हुंदा उदो फिर कहावत फिर बदलनी पई मैनू फिर मैं उदो ए कहावत बनाई सी वी जिथे जा उथे ही चाह क्योंकि मोहरे हर बंदा चाह दिंदा हुंदा सी ते हुण जद मैं गया पिछे 2 साल पहला पिछले साल भी गया ਤੇ ਅਸੀਂ ਬੜਾ ਭ੍ਰਮਣ ਕੀਤਾ ਪੰਜਾਬ ਦਾ ਇੰਡੀਆ ਦਾ ਤੇ ਇੱਕ ਸ਼ਹਿਰ ਦੇ ਬਾਹਰ ਨਿਕਲਦੇ ਸੀ ਉੱਥੇ ਟੰਟ ਲੱਗਿਓ ਕਦੇ ਬਾਜੇ ਵੱਜ ਰਹੇ ਨੇ ਕਦੇ ਕੁਛ ਰਹੇ ਤੇ ਫਿਰ ਮੈਂ ਇੱਕ ਕਹਾਵਤ ਇਹ ਹੋਰ ਐਡ ਕਰਤੀ ਉਹਦੇ ਵਿੱਚ ਲਾਈਨ ਵੀ ਜਿੱਥੇ ਹੀ ਜਾ ਉੱਥੇ ਹੀ ਵਿਆਹ ਬੜੇ ਵਿਆਹ ਹੋ ਰਹੇ ਸੀਗੇ
ਜਿੱਥੇ ਜਾ ਉੱਥੇ ਵਿਆਹ ਤੇ ਖਾਸ ਕਰਕੇ ਮੇਲਿਆਂ ਗੁਰਪੁਰਬਾਂ ਦੇ ਲੰਗਰਾਂ ਵਾਸਤੇ ਟੈਂਟ ਵੀ ਬੜੇ ਲੱਗੇ ਹੋਏ ਘੇਰ ਘੇਰ ਕੇ ਤੁਹਾਨੂੰ ਤੁੰਨ ਕੇ ਲੰਗਰ ਛਕਾਉਂਦੇ
ਹਾਂਜੀ ਹਾਂਜੀ ਚਲੋ ਉਹ ਤਾਂ ਹੁਣ ਘੱਟ ਹੈ ਪਰ ਵਿਆਹ ਹੁਣ ਇੱਕ ਸ਼ਹਿਰ ਦੇ ਵਿੱਚ ਪੰਜ ਪੰਜ ਛੇ ਛੇ ਹੁੰਦੇ ਨੇ ਹਰੇਕ
ਬਿਲਕੁਲ
ਚਾਰ ਚਾਰ ਪੰਜ ਪੰਜ ਵਾਰੀ ਚਲੋ ਰਵਿੰਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਮੀਤ ਸਿੰਘ ਬਧਨੀ ਕਲਾਂ ਵਾਲੇ ਹਾਂਗਕਾਂਗ ਤੋਂ ਜੁੜੇ ਨੇ ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਆ ਜੀ ਜਾਣਕਾਰੀ ਤੇ ਹਾਸਾ ਠੱਠਾ ਭਰਪੂਰ ਆ ਬੜਾ ਮਜ਼ਾ ਆ ਰਿਹਾ ਜੀ ਚਲੋ ਤੁਸੀਂ ਆਨੰਦ ਮਾਣੋ ਜੀ ਪ੍ਰੋਗਰਾਮ ਦਾ ਤੇ ਹੁਣ ਅਸੀਂ ਥੋੜਾ ਜਿਹਾ ਨਾ ਚਿੰਤਨ ਕਰਨਾ ਆ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਮਕਾਲੀ ਹੋਏ ਨੇ ਜਾਂ ਹੋਰ ਜਿਹੜੇ ਪੈਰੋਕਾਰ ਹੋਏ ਨੇ ਉਹਨਾਂ ਦੀ ਜਿਹੜੀ ਪ੍ਰਚਾਰ ਵਿਧੀ ਜਾਂ ਉਹਨਾਂ ਦੇ ਧਰਮ ਦੇ ਪ੍ਰਤੀ ਜਿਹੜਾ ਦਰਸ਼ਨ ਹੈ ਉਹ ਉਸ ਵਿਧੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਥੋੜਾ ਜਿਹਾ ਆਪਾਂ ਚਿੰਤਨ ਕਰਨਾ ਸੋ ਅੱਜ ਇਸ ਵੇਲੇ ਸਾਰਾ ਹੀ ਸਾਲ ਅਸੀਂ 550 ਸਾਲਾਂ ਮਨਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਪੁਰਬ ਤੇ ਮੈਂ ਤਾਇਆ ਜੀ ਨਨਕਾਣਾ ਸਾਹਿਬ ਵੀ ਜਾ ਰਹੇ ਸੀ ਪਰਿਵਾਰ ਵੱਲੋਂ ਕੁਦਰਤੀ ਤੌਰ ਤੇ ਜਾ ਰਹੇ ਹਾਂ 2-3 ਸਾਲ ਤੋਂ ਬੁੱਕ ਕਰਾਇਆ ਹੋਇਆ ਸੀ ਪਰ
ਹੁਣੇ ਗੁਰਪੁਰਬ ਤੇ ਉੱਥੇ ਹੋਵੋਗੇ
ਹਾਂਜੀ ਮੈਂ ਉੱਥੇ ਹੋਵਾਂਗਾ ਤੇ ਜਥਾ ਜਾ ਰਿਹਾ ਇੱਥੋਂ ਤੇ ਮੈਨੂੰ ਕਹਿ ਲਓ ਕਿ ਮਹਾਰਾਜ ਨੇ ਆਪ ਹੀ ਸੱਦਿਆ ਲਾ ਮੈਨੂੰ ਇਉਂ ਲੱਗਦਾ ਕਿ ਉਹਨੇ ਆਪਣੇ ਆਪ ਹੀ ਕਿਉਂਕਿ ਅਸੀਂ ਦੇਖੋ ਕਿੰਨੇ 70 ਸਾਲ ਤੋਂ ਅਰਦਾਸ ਕਰ ਰਹੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਦੇਣ ਦੇ ਹਨਾ ਮਿਹਰ ਕਰਨੀ ਤੇ ਮੈਨੂੰ ਲੱਗਦਾ ਕਿ ਮੇਰੇ ਲਈ ਮੇਰੀ ਉਹ ਅਰਦਾਸ ਪੂਰੀ ਹੁੰਦੀ ਜਾ ਰਹੀ ਹੈ ਹੋਰ ਬਹੁਤਿਆਂ ਲਈ ਵੀ ਹੋ ਰਹੀ ਹੈ ਤੇ ਮੈਂ ਬੜਭਾਗਾ ਸਮਝਦਾ ਆਪਣੇ ਆਪ ਨੂੰ ਸੋ ਤਾਇਆ ਜੀ ਇੱਕ ਮਤਲਬ ਸ਼ਖਸ ਨਨਕਾਣੇ ਚ ਪੈਦਾ ਹੁੰਦਾ ਆ ਹਨਾ ਜਿਸ ਨੂੰ ਕਿ ਆਮ ਪਰਿਵਾਰ ਚ ਪੈਦਾ ਹੁੰਦਾ ਉਹਨੂੰ ਆਮ ਲੋਕਾਂ ਵਾਂਗਰ ਹੀ ਮਤਲਬ ਆਮ ਨਿਆਣਿਆਂ ਵਾਂਗਰ ਹੀ ਟਰੀਟ ਕਰਦੇ ਉਹਦੇ ਪੇਰੈਂਟਸ ਚਲੋ ਹੁਣ ਅਸੀਂ ਸਾਖੀਆਂ ਚ ਪੜ੍ਹਦੇ ਹਾਂ ਕਿ ਸਾਖੀਆਂ ਬਾਅਦ ਚੋਂ ਲਿਖੀਆਂ ਗਈਆਂ ਤੇ ਉਹ ਸਾਨੂੰ ਪਤਾ ਹੈ ਕਿ ਉਹ ਮਹਾਨ ਹੋਏ ਨੇ ਪਰ ਜਿਸ ਟਾਈਮ ਉਹਨਾਂ ਦਾ ਜਨਮ ਹੋਇਆ ਮਹਾਰਾਜ ਦਾ ਮਤਲਬ ਪਹਿਲੇ ਪਾਤਸ਼ਾਹ ਦਾ ਬਾਲ ਅਵਸਥਾ ਸੀ ਤਾਂ ਪੇਰੈਂਟਸ ਨੂੰ ਨਹੀਂ ਪਤਾ ਮਾਪੇ ਨੂੰ ਨਹੀਂ ਸੀ ਪਤਾ ਪਿੰਡ ਵਾਲਿਆਂ ਨੂੰ ਨਹੀਂ ਸੀ ਪਤਾ ਬੇਬੇ ਨਾਨਕੀ ਨੂੰ ਪਤਾ ਸੀ ਜਾਂ 2-3 ਹੋਰ ਜਿਹੜੇ ਸੀ ਉਹਨਾਂ ਨੂੰ ਉਹਨਾਂ ਦੀ ਕੈਪੇਬਿਲਟੀ ਦਾ ਪਤਾ ਸੀ ਉਹਨਾਂ ਦੀ ਹਨਾ ਕਾਬਲੀਅਤ ਦਾ ਤੇ ਇੱਕ ਆਮ ਪਰਿਵਾਰ ਦੇ ਵਿੱਚੋਂ ਕਿਰਤੀ ਪਰਿਵਾਰ ਦੇ ਵਿੱਚੋਂ ਜਨਮ ਲੈ ਕੇ ਉਹਨਾਂ ਨੇ ਕਿਰਤ ਕੀਤੀ ਜੋਬ ਕੀਤੀ ਤੇ ਨਾਲ ਦੀ ਨਾਲ ਉਹਨਾਂ ਨੇ ਅਧਿਆਤਮ ਕੀਤਾ ਖੋਜ ਕੀਤੀ ਗੋਸ਼ਟਾਂ ਕੀਤੀਆਂ ਉਹਨਾਂ ਨੇ ਸਿੱਖਿਆ ਸੰਗੀਤ ਸਿੱਖਿਆ ਸਾਰਾ ਕੁਝ ਸਿੱਖਿਆ ਹਨਾ ਤੇ ਫਿਰ ਉਹ ਪ੍ਰਚਾਰ ਵੱਲ ਨਿਕਲੇ ਇਹ ਅਸੀਂ ਸਾਰੇ ਜਾਣਦੇ ਹਾਂ ਤੇ ਕਿਰਪਾ ਕਰਕੇ ਹੁਣ ਤੁਸੀਂ ਆਪਾਂ ਹੁਣ ਬੁੱਧ ਧਰਮ ਦੀ ਬਾਰੇ ਗੱਲ ਕਰਦੇ ਹਾਂ ਬੁੱਧ ਦੀ ਗੱਲ ਕਰਦੇ ਹਾਂ ਬੁੱਧ ਦੇ ਬਾਰੇ ਦੱਸੋ ਵੀ ਉਹ ਕਿੱਦਾਂ ਧਰਮ ਵੱਲ ਨੂੰ ਆਏ
ਉਹ ਆਪਾਂ ਸਕੂਲਾਂ ਦੀਆਂ ਕਿਤਾਬਾਂ ਜੀ ਬਚਪਨ ਤੋਂ ਹੀ ਪੜ੍ਹਾਇਆ ਜਾਂਦਾ ਨਾ ਉਹ ਇੱਕ ਮੁਰਦੇ ਦੀ ਅਰਥੀ ਵੇਖੀ ਬਿਮਾਰ ਰੋਗੀ ਵੇਖਿਆ ਤੇ ਉਹਦੇ ਦਿਲ ਤੇ ਅਸਰ ਹੋਇਆ ਤੇ ਰਾਜ ਭਾਗ ਛੱਡ ਕੇ ਉਹ ਮਤਲਬ ਘਰੋਂ ਤੁਰ ਪਿਆ ਤੇ ਫਕੀਰ ਬਣ ਕੇ ਭਿਕਸ਼ੂ ਬਣ ਕੇ ਤੇ ਉਹਨੇ ਆਪਣਾ ਜੋ ਮਤ ਸੀ ਉਹਦਾ ਪ੍ਰਚਾਰ ਕੀਤਾ ਪਰ ਰੱਬ ਬਾਰੇ ਉਹ ਚੁੱਪ ਰਿਹਾ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਉਹ ਨਾਸਤਕ ਸੀ ਰੱਬ ਨੂੰ ਨਹੀਂ ਸੀ ਮੰਨਦਾ ਪਰ ਉਹ ਰੱਬ ਬਾਰੇ ਉਹ ਗੱਲ ਹੀ ਨਹੀਂ ਸੀ ਕਰਦਾ ਤੇ ਉਹਦੀ ਸਿੱਖਿਆ ਦਾ ਸਾਰੇ ਵੀ ਜੇ ਰੱਬ ਹੈਗਾ ਤੇ ਤਾਂ ਵੀ ਚੰਗੇ ਕਰਮ ਕਰੋ ਜੇ ਰੱਬ ਨਹੀਂ ਹੈਗਾ ਤੇ ਤਾਂ ਵੀ ਚੰਗੇ ਕਰਮ ਕਰੋ ਵੀ ਜਿਹੜੀ ਚੀਜ਼ ਨੂੰ ਤੁਸੀਂ ਵੇਖ ਹੀ ਨਹੀਂ ਸਕਦੇ ਪੜ ਹੀ ਨਹੀਂ ਸਕਦੇ ਉਹਦੇ ਬਾਰੇ ਐਵੇਂ ਫਜ਼ੂਲ ਬਹਿਸ ਦੇ ਵਿੱਚ ਪੈਣ ਦੀ ਕੋਈ ਲੋੜ ਨਹੀਂ ਤੇ ਪਰ ਉਹਨੇ ਬੜਾ ਚੰਗਾ ਕੰਮ ਕੀਤਾ ਅਸ਼ਟ ਦੇ ਅਸ਼ਟ ਮਾਰਗ ਜਿਹੜਾ ਉਹਨੇ ਦੱਸਿਆ ਵੀ ਚਲੋ ਹੁਣ ਵਿਸਥਾਰ ਵਿੱਚ ਕੀ ਜਾਣਾ ਨਾਲੇ ਚੇਤੇ ਵੀ ਨਹੀਂ ਆਉਂਦੀਆਂ ਗੱਲਾਂ ਭਈ ਉਹਦਾ ਵੀ ਮਸਲਾ ਸੀ ਵੀ ਮਨੁੱਖਤਾ ਦੀ ਸੇਵਾ ਕਰੋ ਤੇ ਸੰਸਾਰ ਦੇ ਵਿੱਚ ਇਮਾਨਦਾਰੀ ਨਾਲ ਰਹੋ ਪਰ ਉਸ ਤੋਂ ਲਗਭਗ 5 ਸਦੀਆਂ ਬਾਅਦ ਬੁੱਧ ਧਰਮ ਫੈਲਿਆ ਰਾਜ ਦੀ ਸ਼ਕਤੀ ਦੇ ਨਾਲ ਧਨ ਦੀ ਸ਼ਕਤੀ ਦੇ ਨਾਲ ਤਲਵਾਰ ਦੀ ਸ਼ਕਤੀ ਦੇ ਨਾਲ ਰਾਜ ਦੀ ਸ਼ਕਤੀ ਦੇ ਨਾਲ ਵਿਚਾਰ ਫੈਲਦੇ ਨੇ ਧਰਮ ਵੀ ਇੱਕ ਵਿਚਾਰ ਆ ਤੇ ਪਰ ਜਦੋਂ ਫਿਰ ਕਲਿੰਗਾ ਦੀ ਲੜਾਈ ਤੋਂ ਬਾਅਦ ਮਨ ਬਦਲਿਆ ਇਹਦਾ ਅਸ਼ੋਕ ਦਾ ਤੇ ਅਸ਼ੋਕ ਤੁਹਾਨੂੰ ਹੈਰਾਨੀ ਹੋਏਗੀ ਆ ਜਦੋਂ ਸਾਨੂੰ ਮੈਨੂੰ ਸੱਦਿਆ ਨਾ ਮੈਂ ਆਪਣਾ ਬਿਹਾਰ ਸਰਕਾਰ ਨੇ 350 ਸਾਲਾ ਗੁਰੂ ਸਾਹਿਬ ਨਾਨਕ ਸਾਹਿਬ ਦਸਮ ਪਾਤਸ਼ਾਹ ਦੇ ਤੇ ਉਹ ਸਾਨੂੰ ਗਾਈਡ ਟੂਰ ਕਰਾਉਣ ਲਈ ਲੈ ਗਏ ਤੇ ਉਹਨੇ ਖੂਹ ਦਿਖਾਇਆ ਇਹ ਜੀ ਅਗਮ ਕੂਆਂ ਕੂਆਂ ਅਗਮ ਮੀਨਸ ਜਿਹਦਾ ਥੱਲਾ ਨੀ ਪਤਾ ਲੱਗਦਾ ਤੇ ਕੂਆਂ ਮੀਨਸ ਖੂਹ ਉਹਨੇ ਗਾਈਡ ਨੇ ਇਹ ਇਤਿਹਾਸ ਦੱਸਿਆ ਵੀ ਇਸ ਖੂਹ ਦੇ ਵਿੱਚ ਅਸ਼ੋਕ ਨੇ ਆਪਣਾ 99 ਮਤਲਬ ਇਹ 100 ਭਰਾ ਹੋਣਗੇ ਵੱਖ ਵੱਖ ਰਾਣੀਆਂ ਤੋਂ, ਆਪਣਾ 99 ਭਰਾ ਵੱਢ ਕੇ ਇਸ ਖੂਹ ਚ ਸੁੱਟਿਆ ਸੀ ਸਾਰਿਆਂ ਨੂੰ ਖਤਮ ਕਰਕੇ, ਫੇਰ ਉਹ ਰਾਜ ਗੱਦੀ ਦੇ ਉੱਤੇ ਕਾਬਜ ਹੋਇਆ ਸੀ। ਚਲੋ ਰਹੋ ਵਿਚਾਰ, ਇਹ ਇੱਕ ਵੱਖਰੀ ਗੱਲ ਹੈ। ਰਾਜ ਤਾਂ ਇਸ ਤਰ੍ਹਾਂ ਹੀ ਪ੍ਰਾਪਤ ਹੁੰਦੇ ਆ, ਪਿਓ ਨੂੰ ਮਾਰ ਕੇ, ਪੁੱਤ ਨੂੰ ਮਾਰ ਕੇ, ਬਾਬੇ ਪੋਤੇ ਨੂੰ ਮਾਰ ਕੇ। ਰਾਜ ਤਾਂ ਕੋਈ ਭਾਈ ਕਿਸੇ ਨੂੰ ਤਸ਼ਤਰੀ ਉੱਤੇ ਰੱਖ ਕੇ ਨਹੀਂ ਦੱਸਦਾ, ਇਹ ਤੇ ਖੂਹਣੇ ਪੈਂਦੇ ਆ ਰਾਜ ਭਾਗ। ਉਹ ਘਰਦੇ ਘਰਦੇ ਜੇ ਨੂੰ ਚਾਬੀਆਂ ਨੀ ਫੜਾਉਂਦੀ ਘਰ ਦੀ ਸੱਸ, ਜਿੰਨਾ ਚਿਰ ਉਹ ਤਗੜੀ ਹੋ ਕੇ ਖੋਹ ਨਾ ਲਵੇ, ਤੇ ਰਾਜ ਕੌਣ ਕਿਸੇ ਨੂੰ ਐਵੇਂ ਦੇ ਦਿੰਦਾ। ਤੋ ਅੱਗੇ ਗੱਲ ਵੀ 5 ਸਦੀਆਂ ਬਾਅਦ ਫਿਰ ਜਦੋਂ ਅਸ਼ੋਕ ਦਾ ਮਨ ਬਦਲਿਆ ਲੜਾਈ ਝਗੜਿਆਂ ਤੋਂ ਧਰਮ ਵੱਲ ਹੋਇਆ, ਤੇ ਉਹਦੇ ਪ੍ਰਚਾਰ ਦੇ ਨਾਲ ਸਾਰੇ ਏਸ਼ੀਆ ਦੇ ਵਿੱਚ ਬੁੱਧ ਧਰਮ ਫੈਲ ਗਿਆ। ਪਰ ਉਹਨਾਂ ਨੇ ਭਿਕਸ਼ੂ ਬਣਾਏ ਭਈ ਘਰ ਬਾਰ ਤਿਆਗੋ, ਵਿਆਹ ਨਾ ਕਰੋ, ਮਨਸਤਰੀਆਂ ਵਿਚ ਆਸ਼ਰਮਾਂ ਦੇ ਵਿਚ ਰਹੋ, ਇਹੋ ਜੇ ਕੱਪੜੇ ਪਾਓ ਤੇ ਮੰਗ ਕੇ ਖਾਓ। ਉਹਨੇ ਜਾਣੀ ਇੱਕ ਮੰਗ ਕੇ ਖਾਣ ਵਾਲੇ ਆਗੂਆਂ ਦਾ, ਧਾਰਮਿਕ ਆਗੂਆਂ ਦਾ ਮਤ ਜਿਹੜਾ ਸੀ ਦੁਨੀਆਂ ਦੇ ਵਿਚ ਫੈਲਾਇਆ। ਉਹ ਅਫਗਾਨਿਸਤਾਨ ਤੋਂ ਲੈ ਕੇ ਅੱਜ ਦਾ ਪਾਕਿਸਤਾਨ, ਹਿੰਦੁਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ, ਇੰਡੋ ਚਾਈਨਾ ਦੇ ਮੁਲਕ, ਚੀਨ, ਤਿੱਬਤ, ਸਿੱਕਮ, ਭੂਟਾਨ, ਨੇਪਾਲ, ਜਪਾਨ ਤੱਕ ਬੁੱਧ ਧਰਮ ਜਿਹੜਾ ਸੀ ਇਹ ਫੈਲ ਗਿਆ। ਇਹ ਇਤਿਹਾਸ ਦੀ ਗੱਲ ਆ ਵੀ ਬਾਅਦ ਦੇ ਵਿਚ ਫਿਰ ਹਿੰਦੂ ਧਰਮ ਦੇ ਵਿਚ ਉਹਦੇ ਸ਼ੰਕਰ ਆਚਾਰੀਆ ਤੋਂ ਅਗਵਾਈ ਦੇ ਨਾਲ ਫਿਰ ਦੁਬਾਰਾ ਬੋਧੀਆਂ ਦੇ ਤੋਂ ਹਿੰਦੂ ਧਰਮ ਜਿਹੜਾ ਸੀ ਉਹ ਉਹਨਾਂ ਦਾ ਰਾਜ ਭਾਗ ਬਣਿਆ। ਇਹ ਲੰਮੇ ਇਤਿਹਾਸਕ ਗੱਲ ਆ ਤੇ ਸਕੂਲਾਂ ਵਿਚ ਨਹੀਂ ਪੜ੍ਹਾਈ ਜਾਂਦੀ ਵੀ ਕਿਵੇਂ ਹੁੰਦਾ ਆ, ਕਿਵੇਂ ਕਿਵੇਂ ਹੋਇਆ। ਹਾਂਜੀ,
ਮੈਂ ਇੱਥੇ ਥੋੜੀ ਅੱਖਰਾਂ ਦੀ ਗੱਲ ਕਰਨਾ ਚਾਹੁੰਦਾ। ਮੈਂ ਆਪਣੀ ਕਿਤਾਬ ਦੇ ਵਿਚ ਇਸ ਦੇ ਬਾਰੇ ਬਹੁਤ ਜ਼ਿਕਰ ਕੀਤਾ ਆ, ਬੁੱਧ ਬਾਰੇ ਵੀ ਕੀਤਾ, ਪਰ ਮੈਂ ਨਾ ਜਿਹੜਾ ਕਸ਼ਾ ਅੱਖਰ ਹੈ ਕਸ਼ਾ ਉਹਦੇ ਬਾਰੇ ਮੈਂ ਗੱਲ ਕਰ ਰਿਹਾ। ਹਾਂ, ਜਿਹੜਾ ਸੰਸਕ੍ਰਿਤ ਜਾਂ ਦੇਵਨਾਗਰੀ ਦੇ ਵਿਚ ਨਾ ਖੱਖੇ ਪੈਰ ਬਿੰਦੀ ਵਾਲਾ ਅੱਖਰ ਹੈ ਨੀ, ਤੇ ਅਕਸਰ ਇਹ ਬੋਲਣ ਚ ਆਉਂਦਾ ਆ, ਇਹ ਸਾਡੀ ਬੋਲੀ ਚ ਆਉਂਦਾ ਆ, ਪਰ ਪੈਰ ਚ ਬਿੰਦੀ ਨਾ ਹੋਣ ਕਰਕੇ ਅਸੀਂ ਇਹਨੂੰ ਕਹਿੰਦੇ ਫਾਰਸੀ ਚ ਲੈ ਲੇ। ਪਰ ਜਿਹੜਾ ਤੁਸੀਂ ਨੋਟ ਕੀਤਾ ਹੋਣਾ ਬਹੁਤ,
ਮੇਰਾ ਖਿਆਲ ਹੈ ਵੀ ਜਿਹੜੇ ਅਸੀਂ ਅੱਖਰ 5 ਲਾਏ ਆ ਨਾ ਲੱਲੇ ਨੂੰ ਛੱਡ ਕੇ, ਜਿਹੜੇ 5 ਅੱਖਰ ਨੇ ਸ਼ਾ ਖਾ ਗਾ ਜ਼ਾ ਫਾ, ਇਹ ਫਾਰਸੀ ਤੋਂ ਅਰਬੀ ਤੋਂ ਆਏ ਸ਼ਬਦਾਂ ਨੂੰ ਪੰਜਾਬੀ ਵਿਚ ਐਡਜਸਟ ਕਰਨ ਲਈ ਇਹਨਾਂ ਦੇ ਨਾਲ ਬਿੰਦੀਆਂ ਲਾਈਆਂ ਗਈਆਂ ਆ। ਤੇ ਮੇਰੇ ਖਿਆਲ
ਅਨੁਸਾਰ ਕਈ ਅੱਖਰ ਜਿਹੜੇ ਨਾ ਸੋਫਟ ਕਰਨੇ ਪੈਂਦੇ, ਜਿਦਾਂ ਜਲ ਤੇ ਜਲ ਹੈ ਹਨਾ, ਤੇ ਲੱਲੇ ਨੂੰ ਬਿੰਦੀ ਲਾਉਣੀ ਪੈਂਦੀ ਆ ਉਹਨੂੰ ਬੋਲਣ ਚ ਆਉਂਦਾ। ਜਿਦਾਂ ਭਗਤ ਹੈ ਅੱਖਰ ਹਨਾ, ਜੇ ਉਹ ਭੱਬੇ ਨਾਲ ਹੈ, ਕਈ ਜਿਹੜੇ ਦਿੱਲੀ ਵਾਲੇ ਨੇ ਜਾਂ ਜਿਹੜੇ ਕੌਮਾਂ ਵਾਲੇ ਉਹ ਭਗਤ ਕਹਿੰਦੇ ਨੇ, ਠੀਕ ਹੈ, ਕਈ ਭਗਤ ਅਸੀਂ ਭਗਤ ਕਹਿੰਦੇ ਹਾਂ। ਸੋ ਅਸਲ ਦੇ ਵਿਚ ਉਹ ਭੱਬੇ ਦੇ ਪੈਰ ਚ ਬਿੰਦੀ ਲੱਗਣੀ ਤਾਂ ਉਹ ਭਗਤ ਮੰਨਣਾ ਆ, ਉਹ ਬੱਬਾ ਵੀ ਹੈ ਨੀ ਤੇ ਭੱਬਾ ਵੀ ਹਨਾ। ਸੋ ਇਸ ਕਰਕੇ ਨਾ ਜਿਹੜਾ ਜਿਹੜਾ ਖੱਖਾ ਹੈ, ਭਿਕਸ਼ੂ ਦੀ ਮੈਂ ਗੱਲ ਦੱਸ ਰਿਹਾ ਸੀ, ਜਿਹੜਾ ਕਸ਼ਾ ਅੱਖਰ ਹੈ ਨਾ ਸੰਸਕ੍ਰਿਤ ਦਾ, ਉਹ ਤਕਰੀਬਨ ਪੰਜਾਬੀ ਦੇ ਵਿਚ ਗੁਰਬਾਣੀ ਦੇ ਵਿਚ ਉਸਨੂੰ ਖੱਖਾ ਹੀ ਵਰਤਿਆ ਗਿਆ ਹੈ। ਜਿਸ ਤਰ੍ਹਾਂ ਜਿਦਾਂ ਭਿਕਸ਼ੂ ਦਾ ਪੰਜਾਬੀ ਦੇ ਵਿਚ ਭਿਖਿਆ, ਭੀਖ ਭਿਖਿਆ ਮਤਲਬ ਤੁਸੀਂ ਭੀਖ ਮੰਗਣੀ ਹਨਾ, ਤੇ ਉਹਨਾਂ ਨੇ ਹਾਂ ਇਸੇ ਤਰ੍ਹਾਂ ਜਿਹੜੀ ਔਖਦ ਹੈ, ਔਖਦ ਦਾ ਸਿੱਧਾ ਸਿੱਧਾ ਮਤਲਬ ਨਿਕਲਦਾ ਆ ਵੀ ਜਿਹੜੀ ਚੀਜ਼ ਔਖੀ ਖਾਧੀ ਜਾਵੇ, ਔਖੀ ਖਾਧੀ
ਤੋਂ ਉਹ ਸੰਸਕ੍ਰਿਤ ਹਿੰਦੀ, ਇੱਕ ਸੰਸਕ੍ਰਿਤ ਹਿੰਦੀ ਵਿੱਚ ਜਿਹੜਾ ਨੀ ਜਿਹਨੂੰ ਪੇਟ ਕਟਾ ਸ਼ਾਹ ਕਹਿੰਦੇ ਨੇ, ਉਹ ਪਾ ਲਿਖ ਕੇ ਤੇ ਵਿੱਚ ਦੀ ਉਹ ਲੀਕ ਪਾਉਂਦੇ ਨੇ, ਸ਼ੀਰਸ਼ਕ, ਸ਼ੇਸ਼, ਵਿਸ਼ੇਸ਼, ਉਹ ਫਿਰ ਪੰਜਾਬੀ ਦੇ ਵਿਚ ਇਹਦੇ ਬਰਾਬਰ ਅੱਖਰ ਨੀ ਸੀ। ਇਸ ਤਰ੍ਹਾਂ ਕਸ਼ਾਹ ਜਿਹੜਾ ਆ ਉਹਦੇ ਬਰਾਬਰ ਵੀ ਗੁਰਮੁਖੀ ਦੇ ਵਿਚ ਅੱਖਰ ਨੀ ਸੀ ਹੈਗੇ, ਤੇ ਪੁਰਾਤਨ ਵਿਚਾਰ ਸੀ ਵੀ ਉਹ ਪੇਟ ਕਟਾ ਸ਼ਾਹ ਦੇ ਥਾਂ ਗੁਰਮੁਖੀ ਦੇ ਵਿਚ ਖਾ ਲਿਖਿਆ ਜਾਂਦਾ ਸੀ ਖੱਖੇ ਨਾਲ। ਅੱਜ ਕੱਲ ਮਾਡਰਨ ਤਰੀਕੇ ਦੇ ਨਾਲ ਉਹ ਪੇਟ ਕਟਾ ਸ਼ਾਹ ਦੇ ਥਾਂ ਅਸੀਂ ਸੱਸੇ ਦੇ ਪੈਰ ਬਿੰਦੀ ਪਾ ਕੇ ਲਿਖਣ ਲੱਗ ਪਏ ਆ, ਪਿੱਛਿਆ ਵੀ ਕਹਿਣ ਲੱਗ ਪਏ ਆ ਜੀ, ਜਿਵੇਂ ਸੰਤੋਖ ਵਰਡ ਆ ਮੇਰਾ ਨਾਂ ਆ, ਉਹ ਪਿੱਛੇ ਜੇ ਹਿੰਦੀ ਚ ਲਿਖਣਾ ਤੇ ਸ਼ਾਹ ਦੇ ਨਾਲ ਲਿਖਿਆ ਜਾਂਦਾ ਸੰਤੋਸ਼, ਪਰ ਉਹਨੂੰ ਉਹਨੂੰ ਫਿਰ ਅਸੀਂ ਖਾ ਦੇ ਨਾਲ ਸੰਤੋਖ ਬਣਾ ਲਿਆ ਤੇ ਅੱਜ ਕੱਲ ਵੀ ਜਿਹੜੇ ਖਾਸ ਕਰਕੇ ਨਾਨ ਪੰਜਾਬੀ ਹੈ ਜੇ ਉਹਨਾਂ ਦਾ ਨਾਂ ਸੰਤੋਖ ਹੋਵੇ ਤਾਂ ਸੰਤੋਸ਼ ਸ਼ਾਹ ਦੇ ਨਾਲ ਲਿਖਦੇ ਆ
ਤਾਂ ਮੈਂ ਤੁਹਾਡੀ ਗੱਲ ਟੋਕ ਕਈ ਜਿਹੜੇ ਵਿਗਿਆਨੀ ਹੈ ਕਈ ਭਾਸ਼ਾ ਵਿਗਿਆਨੀ ਉਹ ਉਲਟ ਕਹਿੰਦੇ ਨੇ ਕਿ ਜਿਹੜਾ ਅਸਲ ਦੇ ਵਿਚ ਸੰਸਕ੍ਰਿਤ ਦੇ ਵਿਚ ਖੱਖੇ ਵਰ ਬਿੰਦੀ ਵਾਲਾ ਕੋਨਸੈਪਟ ਹੈ ਨੀ ਸੀਗਾ ਨਾ ਅੜਾੜੇ ਵਾਲਾ ਕੋਨਸੈਪਟ ਸੀਗਾ ਇਸ ਕਰਕੇ ਉਹਨਾਂ ਨੇ ਕਿਉਂਕਿ ਸੰਸਕ੍ਰਿਤ ਕੋਈ ਮੂਲ ਭਾਸ਼ਾ ਨਹੀਂ ਹੈਗੀ ਕਿਤੇ ਦੀ ਉਹ ਤਾਂ ਮੈਨੂਫੈਕਚਰ ਕੀਤੀ ਹੋਈ ਹੈ ਰਾਜ ਭਾਸ਼ਾਵਾਂ ਨੇ ਠੀਕ ਹੈ ਨਾ ਸਰਕਾਰੀ ਭਾਸ਼ਾਵਾਂ ਰਹੀਆਂ ਨੇ ਸੋ ਇਹ ਇਸ ਚਲੋ ਐਨੀਵੇ ਸੋ ਉਹ ਜਿਹੜਾ ਗੱਲ ਸੀਗੀ ਵੀ ਜਿਹੜੇ ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਪਰੰਪਰਾ ਚੱਲੀ ਬੁੱਧ ਤੋਂ ਬੁੱਧ ਆਪ ਚਾਹੇ ਜਿੰਨੀ ਪਿਓਰਿਟੀ ਤੇ ਸੀ ਪਰ ਉਸ ਨੇ ਇੱਕ ਰਾਜ ਭਾਗ ਤਿਆਗ ਕੇ ਦੁੱਖ ਦਰਦ ਨੂੰ ਦੇਖ ਕੇ ਆਪਣੇ ਤੇ ਝੱਲਿਆ ਦੇਖਿਆ ਉਸ ਨੇ ਉਹ ਰਾਜੇ ਤੋਂ ਭਿਖਾਰੀ ਬਣ ਗਿਆ ਠੀਕ ਹੈ ਨਾ ਭਿਖਿਆ ਤੇ ਉਸ ਜਿਹੜਾ ਕੋਨਸੈਪਟ ਸੀ ਠੀਕ ਹੈ ਉਹਨੇ ਪਾ ਲਿਆ ਜਾਂ ਜਿੱਦਾਂ ਵੀ ਪਰ ਉਸ ਨੇ ਜਿਹੜੀ ਸੇਧ ਦਿੱਤੀ ਆਪਣੇ ਪੈਰੋਕਾਰਾਂ ਨੂੰ ਉਹ ਆਪ ਤਾਂ ਉਹ ਸੰਤੁਸ਼ਟ ਹੋਇਆ ਸੀ ਸਾਰੇ ਰਾਜ ਤੋਂ ਸੰਤੁਸ਼ਟੀ ਦੇਖ ਕੇ ਉਹ ਬਾਹਰ ਆਇਆ ਸੀ ਪਰ ਜਿਹੜੇ ਬੰਦੇ ਮੇਰੇ ਵਰਗੇ ਸੀ ਜਿਨ੍ਹਾਂ ਨੇ ਅਜੇ ਕੁਝ ਕਿਰਤ ਕਰਨੀ ਸੀ ਪਰਿਵਾਰ ਪਾਲਣੇ ਸੀ ਉਹਨਾਂ ਨੂੰ ਵੀ ਜਿਹੜੀ ਗਾਈਡੈਂਸ ਹੈ ਉਹ ਭਿਖਿਆ ਵਾਲੀ ਦੇ ਦਿੱਤੀ ਭਿਕਸ਼ੂਆਂ ਵਾਲੀ ਠੀਕ ਹੈ ਮੰਗ ਕੇ ਖਾਣਾ ਸੋ ਇਸ ਨੂੰ
ਮਤਲਬ ਆਪਣੇ ਪੈਰੋਕਾਰਾਂ ਨੂੰ ਮੰਗ ਤੇ ਬਣਾਉਣ ਦਾ ਯਤਨ ਕੀਤਾ
ਹਾਂਜੀ ਹਾਂਜੀ ਤੇ ਇਸੇ ਕਰਕੇ ਮੈਨੂੰ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿਤੇ ਵੀ ਬੁੱਧ ਦਾ ਜ਼ਿਕਰ ਤੱਕ ਨਹੀਂ ਕੀਤਾ ਕਿਉਂਕਿ ਉਹ ਸ਼ਾਇਦ ਉਹਨਾਂ ਦੇ ਜਿਹੜੇ ਕੋਨਸੈਪਟ ਹੈ ਉਹਨਾਂ ਤੋਂ ਉਹ ਮਤਲਬ ਖੁਸ਼ ਨਹੀਂ ਸੀ ਵੀ ਇਹ ਲੋਕਾਂ ਨੂੰ ਤੁਸੀਂ ਭਿਕਸ਼ੂ ਕਿਉਂ ਬਣਾ ਰਹੇ ਹੋ ਧਰਮ ਦੇ ਨਾਂ ਤੇ ਹਨਾ ਉਹ ਕਿਉਂ ਮੰਗਣ ਜਾਣ ਲੋਕਾਂ ਦੇ ਘਰ ਮੰਗਣਾ ਤਾਂ ਉਹ ਤਾਂ ਜੋਗੀਆਂ ਨੂੰ ਜੋਗੀ ਵੀ ਇੱਕ ਤਰ੍ਹਾਂ ਨਾਲ ਬੁੱਧ ਤੋਂ ਹੀ ਗਾਂ ਆਫਸ਼ੂਟ ਹੋਏ ਨੇ ਜ਼ਿਆਦਾ
ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਆਪਣੇ ਲੇਖ ਵਿੱਚ ਗੱਲ ਜ਼ਿਕਰ ਕੀਤਾ ਆ ਉਹ ਕਹਿੰਦੇ ਵੀ ਬੁੱਧ ਧਰਮ ਦੀ ਰਹਿੰਦ ਖੂੰਦ ਜੋਗੀ
ਹਾਂਜੀ
ਉਹਨਾਂ ਨੇ ਇਉਂ ਲਫ਼ਜ਼ ਲਿਖਿਆ
ਹਾਂਜੀ ਤੇ
ਉਹ ਜੋਗੀਆਂ ਨੂੰ ਜਾ ਕੇ ਹੋਇਆ ਤੀਰਥ ਗ੍ਰਸਤਾ ਜੋ ਫਿਰ ਉਹਨੂੰ ਕੇ ਘਰ ਮੰਗਣ
ਜਾਏ ਹਾਂਜੀ ਸੋ ਉਹਨਾਂ ਦੇ ਜਿਹੜੇ ਉਹਨਾਂ ਦੇ ਸਿਧਾਂਤ ਨੇ ਉਹਨਾਂ ਤੋਂ ਬਿਲਕੁਲ ਉਲਟ ਮਤਲਬ ਉਹਨਾਂ ਨੂੰ ਮਤਲਬ ਨਿੰਦ ਰਹੇ ਨੇ ਉਹਨਾਂ ਨੂੰ ਮਤਲਬ ਖੰਡਨ ਕਰ ਰਹੇ ਨੇ ਗੁਰੂ ਸਾਹਿਬ ਕਿ ਇਹ ਠੀਕ ਨਹੀਂ ਹੈਗਾ ਤੇ ਹੁਣ ਬਾਬੇ ਨਾਨਕ ਨੇ ਜੋ ਸਾਨੂੰ ਦਿੱਤਾ ਦੇਖੋ ਉਹਨਾਂ ਨੇ ਉਹਦੇ ਬਾਰੇ ਵੀ ਆਪਾਂ ਕਰੀਏ ਕਿ ਜਦੋਂ ਉਹਨਾਂ ਨੇ ਪਰਮਾਰਥ ਪ੍ਰਾਪਤ ਕੀਤਾ ਤੇ ਉਹਨਾਂ ਨੇ ਕੀ ਪ੍ਰਚਾਰ ਕੀਤਾ ਤਾਂ ਜੀ ਇਹਦੇ ਬਾਰੇ ਥੋੜਾ ਚਾਨਣਾ ਪਾਓ ਕਿ ਕੰਪੈਰੀਜ਼ਨ ਆਪਾਂ ਕਰੀਏ
ਬਸ ਉਹ ਤੇ ਦੇਖੋ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਇਤਿਹਾਸਕਾਰ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਸੰਸਾਰ ਤੋਂ ਚਲਾਣੇ ਤੋਂ ਬਾਅਦ ਜਿਹੜਾ ਸਾਡਾ ਟਰੀਜ ਇਤਿਹਾਸ ਦੱਸਦਾ ਆ ਉਹ ਇਹ ਦੱਸਦਾ ਆ ਕਿ ਗੁਰੂ ਅੰਗਦ ਸਾਹਿਬ ਨੇ ਭਾਈ ਬਾਲੇ ਨੂੰ ਸੱਦਿਆ ਤੇ ਭਾਈ ਬਾਲੇ ਨੇ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਈਆਂ ਸੰਗਤ ਦੇ ਵਿਚ ਗੁਰੂ ਅੰਗਦ ਸਾਹਿਬ ਨੂੰ ਤੇ ਪੈੜਾ ਮੋਖਾ ਨਾਮ ਦਾ ਜਿਹੜਾ ਲਿਖਾਰੀ ਸੀ ਮੋਖਾ ਗੋਤ ਸੀ ਪੈੜਾ ਉਹਦਾ ਨਾਮ ਸੀ ਉਹਨੂੰ ਲਿਖਣ ਦੇ ਲਾਇਆ ਤੇ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਪ੍ਰਸਿੱਧ ਹੋਈ ਪਰ ਅੱਜ ਦੇ ਵਿਚਾਰਵਾਨ ਕੁਝ ਤਾਂ ਬਿਲਕੁਲ ਹੀ ਭਾਈ ਬਾਲੇ ਨੂੰ ਤੇ ਭਾਈ ਬਾਲੇ ਦੀ ਜਨਮ ਸਾਖੀ ਨੂੰ ਰੱਦ ਕਰਦੇ ਨੇ ਕੁਝ ਵਿਦਵਾਨ ਜਿਹੜੇ ਨੇ ਉਹ ਇਹ ਕਹਿੰਦੇ ਨੇ ਵੀ ਅਸਲੀ ਜਨਮ ਸਾਖੀ ਹੈ ਸੀ ਪਰ ਉਹ ਬਿਧੀ ਚੰਦ ਹਿੰਦਾਲੀਆਂ ਦਾ ਜੰਡਿਆਲੇ ਗੁਰੂ ਵਾਲਿਆਂ ਦਾ ਜਿਹੜਾ ਸੀ ਉਹ ਪੰਥ ਤੋਂ ਵੱਖਰਾ ਹੋ ਗਿਆ ਸੀ ਤੇ ਉਹਨੇ ਜਨਮ ਸਾਖੀ ਅਸਲੀ ਨੂੰ ਬਰਬਾਦ ਕਰਤਾ ਤੇ ਨਕਲੀ ਤਿਆਰ ਕਰ ਲਈ ਤੇ ਮਿਲਾਵਟ ਪਾ ਤੀ ਆਪਣੇ ਬਜ਼ੁਰਗ ਨੂੰ ਭਾਈ ਹਿੰਦਾਲ ਨੂੰ ਗੁਰੂ ਨਾਨਕ ਸਾਹਿਬ ਨੂੰ ਵੀ ਵੱਡਾ ਦਰਸਾਉਣ ਲਈ ਚਲੋ ਇਹ ਵਿਦਵਾਨਾਂ ਦੇ ਵਿਚਾਰ ਨੇ ਪਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਹੋਏ ਨੇ ਭਾਈ ਗੁਰਦਾਸ ਜੀ ਜਿਨ੍ਹਾਂ ਦਾ ਇਹਨੇ ਔਥੈਂਟਿਕ ਇਤਿਹਾਸ ਰਚਿਆ ਜਿਨ੍ਹਾਂ ਤੇ ਕੋਈ ਕਿੰਤੂ ਨਹੀਂ ਅਜੇ ਤੱਕ ਇਹਨੇ ਕੀਤਾ ਉਹਨਾਂ ਨੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ ਤੇ ਗੁਰੂ ਦਾ ਸਿੱਖ ਜਿਹੜਾ ਉਹ ਧਰਮ ਦੀ ਕਿਰਤ ਕਰਕੇ ਤੇ ਉਹਦੇ ਵਿਚੋਂ ਪ੍ਰਸ਼ਾਦ ਕਹਿ ਲੋ ਸੰਗਤਾਂ ਨੂੰ ਲੰਗਰ ਕਹਿ ਲੋ ਉਹ ਹਿੱਸਾ ਪਾਉਂਦਾ ਹੱਥੋਂ ਦੇ ਕੇ ਭਲਾ ਮਨਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਸੀ ਜਿਹਨੂੰ ਭਾਈ ਗੁਰਦਾਸ ਜੀ ਨੇ ਪ੍ਰਚਾਰਕ ਵਿਦਵਾਨ ਕਵੀ ਦੇ ਰੂਪ ਦੇ ਵਿਚ ਜ਼ਬਾਨੀ ਵੀ ਪ੍ਰਚਾਰਿਆ ਤੇ ਲਿਖਤ ਵਿਚ ਵੀ ਲਿਆਂਦਾ ਦੋ ਉਹਨਾਂ ਦੇ ਗ੍ਰੰਥ ਅੱਜ ਵੀ ਸਾਨੂੰ ਮਿਲਦੇ ਨੇ ਇੱਕ ਬਿਰਜ ਭਾਸ਼ਾ ਦੇ ਵਿਚ ਇੱਕ ਬਿਤ ਸਵਈਆਂ ਦਾ ਗ੍ਰੰਥ ਔਰ ਇੱਕ ਪਿਓ ਸ਼ੁੱਧ ਪੰਜਾਬੀ ਦੇ ਵਿਚ ਵਾਰਾਂ ਹਨ ਭਾਈ ਗੁਰਦਾਸ ਜੀ ਦੀਆਂ 40-39 ਵਾਰਾਂ ਦੇ ਰੂਪ ਦੇ ਵਿਚ ਸਾਨੂੰ ਮਿਲਦੀਆਂ ਜਿੱਥੇ ਗੁਰੂ ਨਾਨਕ ਸਾਹਿਬ ਦੀ ਜੀਵਨੀ ਜੀਵਨ ਘਟਨਾਵਾਂ ਸਾਖੀਆਂ ਉਪਦੇਸ਼ ਬੜੀ ਪਹਿਲੋਂ ਪਾਇਆ ਬਾਬੇ ਬਖਸ਼ਦਰ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅਕਹਾਰ ਕੜ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣੇ ਆਈ ਤੋ ਗੁਰਮੁਖ ਗਾਡੀ ਰਾਹ ਚਲਾਇਆ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਧਰਮ ਹੈ ਸਨ, ਪਹਿਲਾਂ ਵੀ ਵਿਦਿਆ ਹੈ ਸੀ, ਪਹਿਲਾਂ ਵੀ ਧਾਰਮਿਕ ਗ੍ਰੰਥ ਸਨ, ਪਹਿਲਾਂ ਵੀ ਫਿਲਾਸਫੀ ਦੇ ਗ੍ਰੰਥ ਸਨ। ਕਿੰਨੇ ਚਾਰ ਪੁਰਾਣ ਹਿੰਦੁਸਤਾਨ ਦੇ ਵਿਚ ਹੀ ਚਾਰ ਵੇਦ, ਚਾਰ ਉਪ ਵੇਦ, 18 ਪੁਰਾਣ, 18 ਉਪ ਪੁਰਾਣ, 6 ਸ਼ਾਸਤਰ, ਮਹਾਭਾਰਤ, ਰਮਾਇਣ, ਕਿੰਨੇ ਆਪਣਾ 27 ਸਿਮਰਤੀਆਂ, 250 ਦੇ ਕਰੀਬ ਉਪਨਿਸ਼ਦਾਂ, ਕਿੰਨੇ ਗ੍ਰੰਥ ਹੋਰ ਵੀ ਲਿਖੇ ਵੱਖ ਵੱਖ ਰਿਸ਼ੀਆਂ ਵਿਦਵਾਨਾਂ ਦੇ ਮੌਜੂਦ ਸਨ, ਤੇ ਪੱਛਮ ਵਿਚ ਵੀ ਬਾਈਬਲ, ਕੁਰਾਨ ਆਦਿਕ ਕਿੰਨੀਆਂ ਕਿਤਾਬਾਂ ਸਨ। ਪਰ ਗੁਰੂ ਨਾਨਕ ਸਾਹਿਬ, ਮੇਰਾ ਕਹਿਣ ਤੋਂ ਮਤਲਬ ਹੈ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਧਰਮ, ਫਿਲਾਸਫੀ ਤੇ ਵਿਦਿਆ ਹੈ ਸੀ, ਪਰ ਇਹਨਾਂ ਵਿਚ ਉਲਝਣ ਤੋਂ ਕੋਟ ਪੁਰਾਣ, ਵੇਦ ਪੁਰਾਣ, ਕਤੇਬ ਕੁਰਾਨ, ਇਹਨੇ ਕਹਿਆ ਵੇਖ ਨਾ ਮਾਨਿਓ, ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ। ਸੋ ਇਸ ਲਈ ਇਹਨਾਂ ਸਾਰਿਆਂ ਦਾ ਨਿਚੋੜ ਸਾਰ ਮਨੁੱਖਤਾ ਦੀ ਭਲਾਈ ਵਿਚ ਦੁਨੀਆਂ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਉਹ ਗੁਰਮੁਖ ਗਾਡੀ ਰਾਹ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ ਕਿ ਤੁਸ ਆਪਣਾ ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਇਹ ਗੁਰੂ ਨਾਨਕ ਦਾ ਪੰਥ, ਗੁਰੂ ਨਾਨਕ ਦਾ ਰਾਹ, ਗੁਰੂ ਨਾਨਕ ਦਾ ਮਾਰਗ, ਗੁਰੂ ਨਾਨਕ ਦਾ ਧਰਮ ਸਾਡੇ ਸਿੱਖਾਂ ਵਾਸਤੇ ਇਨਾ ਹੀ, ਇਨ ਫੈਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਸੇਵਾ ਤੇ ਸਿਮ। ਹਾਂਜੀ ਬੋਲੋ ਬੋਲੋ
ਆਪਾਂ ਥੋੜੇ ਗੱਲ ਕਰ ਰਹੇ ਕਿ ਰਾਜ ਦੇ ਵਿੱਚੋਂ ਫੇਰ ਮਤਲਬ ਦੁੱਖ ਨੂੰ ਦੇਖ ਕੇ, ਆਪਣੇ ਦੁੱਖ ਨੂੰ ਦੇਖ ਕੇ ਉਹਨਾਂ ਨੇ ਮਤਲਬ ਬੁੱਧ ਨੇ ਆਪਣਾ ਪਰਮਾਰਥ ਸ਼ੁਰੂ ਕੀਤਾ ਤੇ ਫੇਰ ਉਸ ਦਾ ਪ੍ਰਚਾਰ ਕੀਤਾ। ਪਰ ਉਹਨਾਂ ਦੇ ਮਤਲਬ ਪੈਰਲਲ ਆਪਾਂ ਦੇਖੀਏ ਬਾਬੇ ਨਾਨਕ ਦਾ, ਤਾਂ ਉਹਨਾਂ ਨੇ ਆਪਣੇ ਅੰਦਰੋਂ ਪਹਿਲਾਂ, ਜਿਸ ਤਰ੍ਹਾਂ ਹੁਣ ਤੁਸੀਂ ਭਾਈ ਗੁਰਦਾਸ ਜੀ ਦੀ ਐਗਜ਼ਾਮਪਲ ਦਿੱਤੀ ਵੀ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਠੀਕ ਹੈ ਨਾ। ਤੇ ਉਹਨਾਂ ਨੇ ਪਹਿਲਾਂ ਅਰਦਾਸ ਕੀਤੀ, ਅਰਦਾਸ ਕਰਕੇ ਉਹਨਾਂ ਨੇ ਆਪਣੇ ਅੰਦਰ ਉਸ ਚੀਜ਼ ਨੂੰ ਪ੍ਰਗਟ ਕੀਤਾ ਪਰਮਾਤਮਾ ਨੂੰ, ਤੇ ਪਿੱਛੋਂ ਦੇ
ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗਵਾਹੀ ਮਿਲਦੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਰੱਬ ਦੀ ਜੋਤ ਸੀ ਮਾਤਾ ਤ੍ਰਿਪਤਾ ਜੀ ਦੇ ਕੁੱਖ ਦੇ ਵਿੱਚ ਆਣ ਕੇ ਪ੍ਰਗਟ ਹੋਈ।
ਹਾਂਜੀ, ਤੇ ਉਹਨਾਂ ਨੇ ਦੇਖੋ, ਚਲੋ ਪਹਿਲਾਂ ਉਹਨੇ ਕੋਈ ਘਰ ਬਾਰ ਨਹੀਂ ਛੱਡਿਆ, ਉਹਨਾਂ ਨੇ ਗ੍ਰਸਥ ਦੇ ਵਿਚ ਰਹਿ ਕੇ ਉਹਨਾਂ ਨੇ ਆਪਣੇ ਅੰਦਰੋਂ ਪਰਮਾਤਮਾ, ਮੇਰੇ ਕਹਿਣ ਦਾ ਮਤਲਬ ਸੀ ਕਿ ਬੁੱਧ ਨੇ ਘਰ ਬਾਰ ਛੱਡ ਕੇ ਬਾਅਦ ਚੋਂ ਸ਼ੁਰੂ ਕੀਤਾ, ਠੀਕ ਹੈ। ਤੇ
ਬਿਲਕੁਲ
ਬਾਬੇ ਨਾਨਕ ਨੇ ਆਪਣੇ ਘਰ ਬੈਠਿਆਂ ਹੀ ਗ੍ਰਸਥ ਦੇ ਵਿਚ ਰਹਿ ਕੇ ਹੀ ਵਿਆਹ ਵੀ ਕਰਵਾਇਆ, ਉਹਨਾਂ ਨੇ ਪਰਮਾਰਥ ਆਪਣੇ ਅੰਦਰ ਉਦੋਂ ਹੀ ਪਾਇਆ। ਪਰ ਜਦੋਂ ਉਹਨਾਂ ਨੇ ਪਰਮਾਰਥ ਪਾ ਲਿਆ ਤੇ ਉਹਨਾਂ ਨੇ ਫੇਰ ਧਿਆਨ ਧਰ ਕੇ ਦੇਖਿਆ, ਬਾਬੇ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆ, ਹਨਾ। ਤੇ ਉਹਨਾਂ ਨੇ ਫਿਰ ਲੋੜ ਮਹਿਸੂਸ ਕੀਤੀ, ਉਹਨਾਂ ਨੂੰ ਪਤਾ ਲੱਗਿਆ ਵੀ ਜਦੋਂ ਉਹਨਾਂ ਨੇ ਪਰਮਾਰਥ, ਬ੍ਰਹਿਮੰਡੀ ਸੋਚ ਉਹਨਾਂ ਦੇ ਮਨ ਦੇ ਵਿਚ ਪ੍ਰਗਟ ਹੋ ਗਈ ਅਕਾਲ ਪੁਰਖ ਦੀ, ਤਾਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਵਾਹਿਗੁਰੂ ਗੁਬਾਰ ਹੈ, ਹਨਾ, ਵੀ ਦੁਨੀਆਂ ਦੇ ਵਿਚ ਤਾਂ ਲੋੜ ਹੈ ਇਸ ਚੀਜ਼ ਦੀ। ਤੇ ਉਸ ਤੋਂ ਬਾਅਦ ਬਾਬੇ ਨੇ ਭੇਖ ਬਣਾਇਆ, ਉਦਾਸੀ ਦੀ ਰੀਤ ਉਹਤੋਂ ਬਾਅਦ ਚਲਾਈ, ਹਨਾ।
ਅੱਜ ਦੇਖ ਜਲਤੀ ਸਭ ਪ੍ਰਿਥਵੀ ਦਿਸਾਈ, ਜਲਤੀ ਸਭ ਪ੍ਰਿਥਵੀ ਦਿਸਾਈ, ਫਿਰ ਚੜਿਆ ਸੋਧਣ
ਧਰਤ ਲਗਾਈ। ਹਾਂਜੀ, ਮਤਲਬ ਦੇਖੋ ਕੋਨਸੈਪਟ ਥੋੜੇ ਥੋੜੇ ਵੱਖਰੇ ਨੇ ਕਿ ਉਹਨਾਂ ਨੂੰ ਲੋੜ ਮਹਿਸੂਸ ਹੋਈ ਕਿ ਦੁਨੀਆਂ ਨੂੰ ਲੋੜ ਹੈ ਇਸ ਚੀਜ਼ ਦੀ, ਤੇ ਫੇਰ ਉਸਨੇ ਇਹ ਭੇਖ ਬਣਾਇਆ, ਨਾ ਕਿ ਉਸਨੇ ਭੇਖ ਬਣਾ ਕੇ ਇਹ ਕੰਮ ਸ਼ੁਰੂ ਕੀਤਾ ਜਿਹੜਾ ਕਿ ਅੱਜ ਕੱਲ ਲੋਕ ਕਰਦੇ ਨੇ। ਪਹਿਲਾਂ ਸੰਤ ਬਣ ਜਾਂਦੇ ਨੇ ਫੇਰ ਬੰਦੇ ਬਣਨ ਦੀ ਕੋਸ਼ਿਸ਼ ਕਰਦੇ ਨੇ ਉਹ,
ਹਨਾ। ਉਹਨਾਂ ਨੇ ਉਹ ਪ੍ਰੋਫੈਸਰ ਸਾਹਿਬ ਸਿੰਘ ਨੇ ਕਿਹਾ ਵੀ ਉਹਨਾਂ ਨੇ ਜਿਹੜਾ ਖਪਣੀ ਖਾਕੀ ਜੇ ਗੇਰੂਏ ਜੇ ਰੰਗ ਦੇ ਕੱਪੜੇ ਪਾਏ ਵੀ ਛੇਤੀ ਮੈਲੇ ਨਾ ਹੋਣ ਸਫ਼ਰ ਦੇ ਵਿਚ, ਯਾਨੀ ਉਹਨਾਂ ਨੇ ਜੋ ਵੀ ਸਫ਼ਰ ਵਾਲੀ ਚੀਜ਼ ਸੀ ਉਹ ਜਿਹਾ ਲਿਬਾਸ ਧਾਰਨ ਕੀਤਾ, ਤੇ ਜਿੱਥੇ ਵੀ ਜਾਂਦੇ ਜੇ ਮੱਕੇ ਨੂੰ ਗਏ ਨੇ ਤੇ ਆਸਾ ਹੱਥ ਕਿਤਾਬ ਕਾਸ਼ੇ ਕੂਜਾ ਬਾਂਗ ਮਸੱਲਾ ਧਾਰੀ, ਮੁਸਲਮਾਨ ਹਾਜੀਆਂ ਵਰਗਾ ਲਿਬਾਸ ਬਣਾ ਕੇ ਉਹ ਮੱਕੇ ਨੂੰ ਗਏ ਨੇ। ਚਲੋ ਇਹ ਆਪਾਂ ਜੇ ਇੱਕ ਸਾਖੀ ਨੂੰ ਲੈਣ ਲੱਗੀਏ ਤੇ ਉਹਦੇ ਤੇ ਬਹੁਤ ਸਮਾਂ ਲੱਗ ਜਾਂਦਾ। ਵੇਖੋ ਗੁਰੂ ਨਾਨਕ ਸਾਹਿਬ ਸੰਸਾਰੀ ਜੀਵਾਂ ਵਾਂਗ ਸੰਸਾਰ ਵਿਚ ਪ੍ਰਗਟ ਹੋਏ ਨੇ, ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਇਆ, ਬਾਬਾ ਪਿਤਾ ਕਲਿਆਣ ਚੰਦ, ਬਾਬਾ ਕਾਲੂ ਜੀ ਦੇ ਗ੍ਰਹਿ ਦੇ ਵਿਚ ਰੋਸ਼ਨੀ ਪ੍ਰਗਟ ਹੋਈ ਹੈ, ਤੇ ਉਹ ਕਹਿੰਦੇ ਵੀ ਉਹ ਫੇਰ ਗੁਰੂ ਨਾਨਕ ਸਾਹਿਬ ਨੂੰ ਨੇੜੇ ਵਾਲਿਆਂ ਨੇ ਨਹੀਂ ਪਛਾਣਿਆ, ਦੀਵੇ ਥੱਲੇ ਆਮ ਤੌਰ ਤੇ ਮਿਸਾਲ ਆ ਕਿ ਹਨੇਰਾ ਹੀ ਹੁੰਦਾ। ਮੈਂ ਇੱਕ ਵਾਰੀ ਜ਼ਿਕਰ ਕੀਤਾ ਇੱਕ ਦੋ ਲੇਖਾਂ ਲੇਖ ਵਿੱਚ ਤੇ ਨਹੀਂ ਯਾਦ ਰਿਹਾ ਮੈਨੂੰ ਤੇ ਸਟੇਜ ਤੇ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਮੁੱਖ ਇਤਿਹਾਸ ਦੇ ਵਿੱਚ ਛੇ ਬੀਬੀਆਂ ਦਾ ਜ਼ਿਕਰ ਆਉਂਦਾ, ਮਾਤਾ ਤ੍ਰਿਪਤਾ ਜੀ ਤੇ ਮਾਤਾ ਤ੍ਰਿਪਤਾ ਜੀ ਤੇ ਜਨਮ ਦੇਣ ਵਾਲੀ ਤੇ ਮਾਤਾ ਸੁਲੱਖਣੀ ਜੀ ਉਹਨਾਂ ਦੇ ਮਹਿਲ ਤੇ ਮਾਤਾ ਚੰਦੋ ਰਾਣੀ ਉਹਨਾਂ ਦੀ ਸੱਸ। ਇਹ ਤਿੰਨਾਂ ਬੀਬੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਰਿਸ਼ਤੇਦਾਰ ਹੀ ਸਮਝਿਆ, ਤ੍ਰਿਪਤਾ ਜੀ ਪੁੱਤਰ ਹੀ ਸਮਝਦੇ ਰਹੇ ਤੇ ਮਾਤਾ ਸੁਲੱਖਣੀ ਜੀ ਪਤੀ ਸਮਝਿਆ, ਚੰਦੋ ਰਾਣੀ ਨੇ ਆਪਣਾ ਜਵਾਈ ਹੀ ਸਮਝਿਆ। ਇਸ ਤੋਂ ਗਾਂਹ ਨਹੀਂ ਇਹ ਬੀਬੀਆਂ ਵੇਖ ਸਕੀਆਂ, ਪਰ ਤਿੰਨ ਬੀਬੀਆਂ ਹੋਰ ਬੇਬੇ ਨਾਨਕੀ ਜੀ ਤੇ ਉਹ ਦਾਈ ਦੌਲਤਾਂ ਜਿਨ੍ਹੇ ਗੁਰੂ ਨਾਨਕ ਸਾਹਿਬ ਨੂੰ ਸੰਸਾਰ ਵਿਚ ਆਉਣ ਮਾਤਾ ਦੇ ਸਹਾਇਕ ਬਣੇ ਤੇ ਘਰ ਦੀ ਦਾਸੀ ਸੇਵਾਦਾਰਨੀ ਤੁਲਸਾਂ, ਇਹਨਾਂ ਨੇ ਪਹਿਲਾਂ ਤੋਂ ਹੀ ਮੇਰਾ ਵੀਰ ਜਿਹੜਾ ਨਿਰੰਕਾਰ ਦੀ ਜੋਤ ਸਮਝਿਆ ਤੇ ਇਹ ਜਿਹੜਾ ਸੀਗਾ ਕਿ ਦਾਈ ਦੌਲਤਾਂ ਉਹਨੇ ਅੱਲਾ ਦਾ ਨੂਰ ਸਮਝਿਆ ਤੇ ਜਿਹੜੀ ਸੀਗੀ ਘਰ ਦੀ ਨੌਕਰਾਣੀ ਆਪਣਾ ਦਾਸੀ ਤੁਲਸਾਂ ਉਹਨੇ ਨੇ ਵੀ ਸੇਵਕਾਂ ਦੇ ਬੇੜੇ ਬੰਨੇ ਲਾਉਣ ਵਾਲਾ ਵੇਖਿਆ। ਤੋ ਇਹ ਉਹ ਕਹਿੰਦੇ ਕਹਿੰਦੇ ਬਾਬੇ ਤਾਰੇ ਚਾਰ ਚੱਕ, ਗੁਰੂ ਨਾਨਕ ਭਾਈ ਗੁਰਦਾਸ ਜੀ ਲਿਖੇ ਨਾ ਬਾਬੇ ਤਾਰੇ ਚਾਰ ਮੇਰੇ ਚਾਰ ਸਫੇਰੇ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਵੀ ਸੱਚਾ ਢੋਆ, ਬਾਬੇ ਡਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਈ। ਤੇ ਉਹ ਕਿਸੇ ਨੇ ਇਹਦੇ ਨਾਲ ਮਿਲਿਆ ਅੱਧੀ ਲਾਈਨ ਤੇ ਲੈ ਲਈ ਭਾਈ ਗੁਰਦਾਸ ਜੀ ਦੀ ਤੇ ਬਾਬੇ ਤਾਰੇ ਚਾਰ ਚੱਕ ਤੇ ਅੱਗੇ ਉਹ ਕਹਿੰਦਾ ਬਾਕੀ ਰਹਿ ਗਏ ਚਾਰ, ਚਾਰ ਰਹਿ ਗਏ ਧਰਮ ਤੋਂ ਕਿਹੜੇ ਸਹੁਰੇ ਪੇਕੇ ਨਾਨਕੇ ਅਤੇ ਲੰਗੋਟੀਏ ਯਾਰ। ਸਹੁਰੇ ਉਹ ਆਪਣੇ ਜਵਾਈ ਸਮਝਦੇ ਆ, ਕਿੱਡਾ ਵੀ ਬੰਦਾ ਹੋਵੇ ਤੇ ਪੇਕੇ ਜਿਹੜੇ ਦਾਦਕੇ ਹੁੰਦੇ ਆ ਉਹ ਵੀ ਆਪਣਾ ਹੀ ਬੱਚੂ ਹੀ ਸਮਝਦੇ ਆ ਵੀ ਸਾਡਾ ਹੀ ਪੁੱਤ ਪੋਤਰ ਹੈ ਤੇ ਸਹੁਰੇ ਪੇਕੇ ਨਾਨਕੇ, ਨਾਨਕੇ ਵੀ ਆਪਣਾ ਦੋਤਾ ਹੀ ਸਮਝਦੇ ਆ ਤੇ ਅਰ ਲੰਗੋਟੀਏ ਯਾਰ ਜਿਨ੍ਹਾਂ ਨੇ ਇਕੱਠੇ ਖੇਡੇ ਹੁੰਦੇ ਆ, ਸਕੂਲੇ ਗਏ ਹੁੰਦੇ ਆ, ਡੰਗਰ ਚਾਰੇ ਹੁੰਦੇ ਆ, ਲੁਕਣ ਮੇਚੀ ਖੇਡੇ ਹੁੰਦੇ ਆ, ਉਹ ਕਹਿੰਦੇ ਉਹੋ ਹੀ ਆ ਇਹ ਚਾਰ ਜਿਹੜੇ
ਆਜ਼ੀ ਲੈ ਜਾਂਦੇ, ਇਹ ਬੰਦੇ ਨੂੰ ਈਜ਼ੀ ਲੈ ਜਾਂਦੇ, ਅੱਜ ਦੀ ਦੁਨੀਆਂ ਦੇ ਵਿੱਚ ਵੀ ਇੱਦਾਂ ਹੀ ਆ,
ਅੱਜ ਦੀ ਦੁਨੀਆਂ ਵਿਚ ਵੀ ਐਵੇਂ ਹੀ ਆ। ਉਹ ਮੇਰਾ ਇੱਕ ਮਿੱਤਰ ਸੀ ਇੱਥੇ ਪੀ ਐਚ ਡੀ ਆ ਬੜਾ ਆਪਣੇ ਲਾਈਨ ਦੇ ਵਿਚ, ਆ ਗੰਨਾ ਆਪਾਂ ਗੰਨੇ ਗੁੱਲੀਆਂ ਕੱਢ ਕੇ ਬੀਜਦੇ ਹੁੰਦੇ ਸੀ ਨਾ ਕਮਾਦ, ਤੇ ਉਹਨੇ ਇਹਦੇ ਟਿਸ਼ੂ ਪੈਦਾ ਕੀਤੇ ਆ ਵੀ ਪਨੀਰੀ ਕਮਾਦ ਦੀ, ਮਤਲਬ ਇੰਨਾ ਉਹ ਇਥੋਂ ਛੱਡ ਕੇ ਆਸਟ੍ਰੇਲੀਆ ਜਾ ਕੇ ਉਹਨੇ ਪੰਤ ਨਗਰ ਤੋਂ ਪੀ ਐਚ ਡੀ ਕੀਤੀ ਤੇ ਯੂਨੀਵਰਸਿਟੀਆਂ ਦੂਰ ਦੁਰਾਡੇ ਜਾਂਦਾ। ਤੇ ਮੈਂ ਆਪਣੀ ਤਾਰੀਫ ਕਰ ਲਾਂ ਤੇ ਉਹ 1980 ਦੇ ਵਿਚ ਨਾ ਉਹ ਕਿਹਨੂੰ ਉਹਨੇ ਕਦੇ ਮੇਰਾ ਲੈਕਚਰ ਸੁਣ ਲਿਆ ਤੇ ਅਸੀਂ ਮਿੱਤਰ ਸੀਗੇ, ਤੇ ਉਹ ਬੜਾ ਹੈਰਾਨ ਹੋ ਕਹਿੰਦਾ ਯਾਰ ਅਸੀਂ ਤੇ ਤੈਨੂੰ ਮਿੱਤਰ ਹੀ ਸਮਝਦੇ ਰਹੇ, ਤੂੰ ਤੇ ਕੁਝ ਹੋਰ ਹੀ ਅੰਦਰੋਂ।
ਠੀਕ ਹੈ, ਨਹੀਂ ਇਹ ਇਹ ਦੇਖੋ ਇਹ ਤਾਂ ਬਾਬੇ ਨਾਨਕ ਨਾਲ ਵੀ ਇੱਦਾਂ ਵਾਪਰਿਆ ਕਿ ਆਲਾ ਦੁਆਲਾ ਜਿਹੜਾ ਆ ਦੇਖੋ ਉਹ ਨਹੀਂ ਫਾਇਦਾ ਠਾਕ, ਪਰ ਬਾਬੇ ਨਾਨਕ ਨੇ ਫਿਰ ਜਿਹੜਾ ਆਪਾਂ ਕਨਸੈਪਟ
ਕਿਹੜਾ ਵੈਸੇ ਵੀ ਇਨਸਾਨੀ ਜਾਮਨੇ ਦੇ ਵਿਚ ਉਦਾਸੀਆਂ ਤੋਂ ਪਹਿਲਾਂ ਤੇ ਉਦਾਸੀਆਂ ਤੋਂ ਬਾਅਦ ਕਿਹੜਾ ਕੰਮ ਆ ਦੁਨੀਆਂ ਦੇ ਜਿਹੜੇ ਲੋਕੀ ਸਧਾਰਨ ਵਿਅਕਤੀ ਕਰਦੇ ਤੇ ਬਾਬੇ ਨਾਨਕ ਨੇ ਨੀ ਕੀਤਾ। ਸਕੂਲੇ ਪਾਂਧੇ ਪਾਸ ਪੜ੍ਹਨ ਗਏ ਨੇ ਸੰਸਕ੍ਰਿਤ ਹਿੰਦੀ ਤੇ ਮੌਲਵੀ ਪਾਸ ਪੜ੍ਹਨ, ਮੈਨੂੰ ਹੁਣ ਨਾਂ ਨੀ ਯਾਦ ਆ ਰਿਹਾ ਮੌਲਵੀ ਦਾ, ਉਹਦੇ ਪਾਸ ਪੜ੍ਹਨ ਗਏ ਨੇ ਅਰਬੀ ਫਾਰ ਗੋਪਾਲ ਪਾਂਧੇ ਕੋਲ ਤਾਂ ਪੜ੍ਹਨ ਗਏ ਨੇ, ਫਿਰ ਉਹ ਜਿਹੜੀ ਦੁਨੀਆਦਾਰੀ ਵਾਲੀ ਹੁੰਦੀ ਆ ਲੰਡੇ ਪੜ੍ਹਨ ਵਾਸਤੇ ਵੀ ਗਏ, ਡੰਗਰ ਵੀ ਉਹਨਾਂ ਨੇ ਚਾਰੇ, ਬੱਚਿਆਂ ਨਾਲ ਵੀ ਖੇਡੇ ਤੇ ਵਪਾਰ ਵੀ ਕੀਤਾ ਤੇ ਫਿਰ ਸਰਕਾਰੀ ਨੌਕਰੀ ਵੀ ਮੋਦੀ ਖਾਨਾ ਆਣ ਕੇ ਕੀਤਾ, ਉਥੋਂ ਫਿਰ ਚੜਿਆ ਸੋਧਣ ਧਰਤ ਲੁਕਾਈ ਬਾਬੇ ਡਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਈ ਤੇ ਅਖੀਰ 18 ਸਾਲ ਕਰਤਾਰਪੁਰ ਜੀ ਦਾ ਅੱਜ ਕੱਲ ਵੇਖੋ ਪ੍ਰੈਸ ਦੇ ਵਿਚ ਮੀਡੀਆ ਦੇ ਵਿਚ ਬੜਾ ਜ਼ਿਕਰ ਆ, ਕੋਰੀਡੋਰ ਬਣਾਇਆ ਜਾ ਰਿਹਾ 3-4 ਕਿਲੋਮੀਟਰ ਤੋਂ ਸੀਬੰਨ ਤੋਂ ਅੱਗੇ ਕਰਤਾਰਪੁਰ ਆ ਹਿੰਦੁਸਤਾਨ ਪਾਕਿਸਤਾਨ ਦੀ ਹੱਦ ਤੋਂ, ਤੁਸੀਂ ਬੰਨ ਤੇ ਖਲੋ ਤੇ ਤੁਹਾਨੂੰ ਕਰਤਾਰਪੁਰ ਗੁਰਦੁਆਰੇ ਦੀ ਬਿਲਡਿੰਗ ਦੇ ਦਰਸ਼ਨ ਹੁੰਦੇ ਨੇ। ਵੈਸੇ ਮੈਂ ਤੇ ਗੁਰੂ ਦੀ ਕਿਰਪਾ ਨਾਲ 2 ਵਾਰੀ ਉਂਜ ਵੀ ਲਾਹੌਰ ਤੋਂ ਉੱਥੇ ਜਾ ਆਇਆ ਵਾਂ ਤੇ ਇਸ ਕਰਤਾਰਪੁਰ ਅਚਾਨਕ ਕਰਤਾਰ ਦੇ ਨਾਂ ਤੇ ਇਹ ਜ਼ਮੀਨ ਉਹਨਾਂ ਨੂੰ ਭੇਟਾ ਕਰਕੇ ਬੇਨਤੀ ਕੀਤੀ ਕਿ ਇੱਥੇ ਨਗਰ ਵਸਾਓ, ਦੋਧੇ ਜ਼ਿਮੀਂਦਾਰ ਨੇ ਤੇ ਕਰੋੜੀਆ ਉਸ ਇਲਾਕੇ ਦਾ ਥਾਣੇਦਾਰ ਸੀ। ਇਹਨਾਂ ਵੱਲੋਂ ਭੇਟਾ ਕੀਤੀ ਗਈ ਜ਼ਮੀਨ ਤੇ ਉਹਨਾਂ ਨੇ ਰਾਵੀ ਦੇ ਸੱਜੇ ਕਿਨਾਰੇ ਤੇ ਕਰਤਾਰ ਦੇ ਨਾਂ ਤੇ ਕਰਤਾਰਪੁਰ ਨਗਰ ਵਸਾ ਕੇ ਉੱਥੇ 18 ਸਾਲ ਗੁਰੂ ਨਾਨਕ ਸਾਹਿਬ ਨੇ ਖੇਤੀ ਵੀ ਕੀਤੀ ਹੈ ਸਾਰਾ ਕੁਝ ਦੇਣੇ ਤੇ ਭਾਈ ਦੋਨੋਂ ਵੇਲੇ ਜੋ ਸੰਸਾਰ ਦੇ ਲੋਕਾਂ ਨੂੰ 35,000 ਕਿਲੋਮੀਟਰ 69 ਦੇ ਵਿਚ ਖੋਜ ਕੀਤੀ ਸੀ ਕਿਦਵਾਨ ਨੇ ਨਕਸ਼ਾ ਬਣਾਇਆ ਸੀ 35,000 ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਕਰਤਾਰਪੁਰ ਉਸ ਦੌਰਾਨ ਜੋ ਸੰਸਾਰ ਦੇ ਲੋਕਾਂ ਨੂੰ ਮੱਕੇ ਦੇ ਮਜੌਰਾਂ ਨੂੰ ਆਪਣਾ ਹਰਿਦੁਆਰ ਜਗਨਨਾਥ ਪੁਰੀ ਸੁਮੇਰ ਪਰਬਤ ਦੇ ਜੋਗੀਆਂ ਨੂੰ ਜੋ ਉਹਨਾਂ ਨੇ ਉਪਦੇਸ਼ ਦਿੱਤਾ ਉਹਨਾਂ ਨੂੰ ਉਸ ਉਹਨਾਂ ਉਪਦੇਸ਼ਾਂ ਨੂੰ ਅਮਲੀ ਰੂਪ ਦੇ ਵਿਚ ਕਮਾ ਕੇ ਕਰਤਾਰਪੁਰ ਦੀ ਧਰਤੀ ਵਿਚ ਸੰਸਾਰ ਨੂੰ ਦੱਸਿਆ ਕਿ ਸਾਡੀ ਫਿਲਾਸਫੀ ਸਾਡਾ ਉਪਦੇਸ਼ ਸਾਡਾ ਧਰਮ ਸਟੇਜਾਂ ਤੇ ਦੱਸਣ ਵਾਲਾ ਹੀ ਨਹੀਂ ਕਿਤਾਬਾਂ ਵਿਚ ਲਿਖਣ ਵਾਲਾ ਹੀ ਨਹੀਂ ਇਹਨੂੰ ਧਰਤੀ ਦੇ ਉੱਪਰ ਅਮਲ ਦੇ ਵਿਚ ਵੀ ਲਿਆ ਜਾ ਸਕਦਾ
ਜੀ ਤਾਂ ਜੀ
ਸੇਵਾ ਤੇ ਸਿਮਰਨ ਸੇਵਾ ਤੇ ਸਿਮਰਨ ਦੋ ਪਿੱਲਰ ਦੋ ਥੰਮ ਨੇ ਸਿੱਖ ਧਰਮ ਗੁਰੂ ਨਾਨਕ ਦਾ ਧਰਮ ਜਿਸ ਦੇ ਉੱਪਰ ਖਲੋਤਾ
ਹੁਣ ਆਪਾਂ ਥੋੜੇ ਸੁਨੇਹੇ ਲੈਣੇ ਆ ਸਤਿਕਾਰਯੋਗ ਅਜਮੇਰ ਸਿੰਘ ਕੈਨਮਰਾ ਵਾਲੇ ਸੁਨੇਹੇ ਭੇਜ ਰਹੇ ਨੇ ਸਾਡੇ ਨਾਲ ਸਾਂਝ ਪਾ ਰਹੇ ਨੇ ਵਿਚਾਰਾਂ ਦੀ ਉਹ ਕਹਿੰਦੇ ਨੇ ਕਿ ਬੁੱਧ ਨੇ ਕਰਤਾਰ
ਬੜੇ ਵਿਦਵਾਨ
ਜੀ ਜੀ ਬੜੇ
ਇਹ ਬੜੇ ਵਿਦਵਾਨ ਸੱਜਣ ਨੇ
ਜੀ ਕਹਿੰਦੇ ਕਿ ਬੁੱਧ ਨੇ
ਵਿਦਵਾਨ ਸੱਜਣ ਨੇ ਅਜਮੇਰ ਸੋਰੀ
ਹਾਂਜੀ ਬੁੱਧ ਨੇ ਕਰਤਾਰੀ ਹੁਕਮ ਵਰਤਦਾ ਦੇਖਿਆ ਤਾਂ ਜਗਿਆਸਾ ਹੋਈ ਸੱਚ ਜਾਣਨ ਦੀ ਅਸ਼ਟ ਮਾਰਗ ਸਚਿਆਰ ਹੋਣ ਦੀ ਉਸ ਵੇਲੇ ਦੀ ਖੋਜ ਸੀ ਸੱਚੇ ਵਿਹਾਰ ਦੀ ਨੀਂਹ ਰੱਖੀ ਸੀ ਇਹ ਵਿਹਾਰ ਪੁਜਾਰੀ ਵਰਗ ਦੇ ਮੇਹ ਚ ਨਹੀਂ ਆਇਆ ਸਿੱਖ ਵਿਚ ਵੀ ਭੇਖ ਪ੍ਰਧਾਨ ਹੋ ਰਿਹਾ ਹੈ ਸੁੱਚਾ ਵਿਹਾਰ ਮੂੰਹ ਛੁਪਾ ਰਿਹਾ ਹੈ ਬਿਲਕੁਲ ਸਹੀ ਟਿੱਪਣੀ ਕੀਤੀ ਹੈ ਉਹਨਾਂ ਨੇ ਤੇ ਦੂਜਾ ਮੈਸੇਜ ਉਹਨਾਂ ਦਾ ਇਹ ਸੀਗਾ ਕਿ ਗੁਰੂ ਨਾਨਕ ਜੀ ਦਾ ਸੰਦੇਸ਼ ਪੁਰਾਤਨ ਸਾਰੇ ਮਤਾਂ ਸਣੇ ਸ਼ੰਕਰਾਚਾਰਿਆਂ ਦਾ ਅਦਵੈਤਵਾਦ ਬੁੱਧ ਮਤ ਯੋਗ ਮਤ ਤੇ ਸ਼ੋਧ ਹੈ ਉਹਨਾਂ ਨੂੰ ਸੋਧਿਆ ਹੋਇਆ ਜੈਨੀਆਂ ਦੀਆਂ ਕੁਚੀਲ ਆਦਤਾਂ ਦੀ ਕਰੜੀ ਆਲੋਚਨਾ ਕੀਤੀ ਜੋਗੀਆਂ ਦੇ ਅੱਗੇ ਪਿੱਛੇ ਪੁੱਤਰ ਰੋਂਦੇ ਦੱਸੇ ਹਨ ਕਿਰਤ ਗ੍ਰਿਸਤ ਵੰਡ ਛਕਣਾ ਸਵੈ ਰੱਖਿਆ ਮੁੱਖ ਹਨ ਸ਼ੋਧ ਕਹਿਣ ਤੇ ਜਨਤਾ ਬਹੁਤ ਨਾਰਾਜ਼ਗੀ ਦਿਖਾਉਂਦੀ ਹੈ ਹਾਂਜੀ ਬਿਲਕੁਲ ਤੇ ਚਲੋ ਇੱਕ ਹੋਰ ਸੁਨੇਹਾ ਲੈਣੇ ਆ ਅਰਵਿੰਦਰ ਸਿੰਘ ਧਨੀ ਜੁੜੇ ਨੇ ਸਤਿ ਸ੍ਰੀ ਅਕਾਲ
ਇੱਕ ਮਿੰਟ ਆ ਸੁਨੇ ਭਈ ਕਮਾਲ ਕਰਤੀ ਹੈ ਸਮੁੰਦਰ ਦੇ ਵਿਚ ਕੀ ਉਹਨੂੰ ਸਮੁੰਦਰ ਉਲਟ ਕਹਿ ਦੇਣਾ ਮਤਲਬ ਸਾਰਾ ਸਮੁੰਦਰ ਸਾਰਾ ਸਾਰ ਇੱਕ ਨਿੱਕੇ ਕੁਜੀ ਨੀ ਨਿੱਕੀ ਜੀ ਕੁਜੀ ਦੇ ਵਿਚ ਬੰਦ ਕਰ ਦਿੱਤਾ ਉਹਨਾਂ ਨੇ ਬਿਲਕੁਲ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਇਹ ਹੈ ਉਹਨੂੰ ਸ਼ੋਧ ਦਾ ਲਫ਼ਜ਼ ਨਾ ਵਰਤੋ ਕੋਈ ਗਾਡੀ ਰਾਹ ਦਸਾ ਦਿੱਤਾ ਜੇ ਕੋਈ ਕੋਈ ਗੁੱਸਾ ਮੰਨਦਾ ਸ਼ੋਧ ਦਾ ਤੇ ਉਹ ਆਪਾਂ ਉਹ ਲਫ਼ਜ਼ ਕਾਹਨੂੰ ਵਰਤਣਾ ਆ ਪਰ ਆਹ ਬਿਲਕੁਲ ਅੱਖਰ ਅੱਖਰ ਆਪਾਂ
ਜਿਹੜਾ ਬੰਦਾ ਮਤਲਬ ਧਰਮ ਨੂੰ ਫੋਲੋ ਕਰਦਾ ਜੇ ਉਹਨੂੰ ਕੋਈ ਰਾਹ ਦੱਸ ਵੀ ਦੇਵੇ ਤਾਂ ਫੇਰ ਜੇ ਉਹ ਗੁੱਸਾ ਕਰਦਾ ਤਾਂ ਫੇਰ ਆਪਾਂ ਉਹ ਅੰਬ ਲੈਣੇ ਆ ਗੁੱਸਾ ਕਰ ਲਵੇ ਫੇਰ ਉਹ ਤਾਂ ਧਰਮ ਦੇ ਰਾਹ ਤੇ ਇਸ ਗੱਡੀ ਜਿੱਥੇ ਗੱਡੀ ਚਲਾਣੀ ਤੁਸੀਂ ਭੇਜਣਾ ਚਾਹੁੰਦੇ ਆ ਉੱਥੇ ਤਾਂ ਉਹ ਜਾਣਾ ਹੀ ਨਹੀਂ ਚਾਹੁੰਦਾ ਉਹ ਤਾਂ ਗੁੱਸਾ ਹੀ ਕਰਨਾ ਚਾਹੁੰਦਾ ਫੇਰ ਕਰੀ ਜਾਵੇ ਫੇਰ
ਹੁਣ ਇੱਕ ਨਵਾਂ ਸ਼ੋਸ਼ਾ ਹੋ ਗਿਆ ਭਈ ਗੁਰੂ ਨਾਨਕ ਸਾਹਿਬ ਦੇ ਸਿੱਖ ਧਰਮ ਨੂੰ ਧਰਮ ਹੀ ਨੀ ਮੰਨਦੇ ਮਤਲਬ ਗੁਰਦੁਆਰੇ ਦੀ ਸਟੇਜ ਤੋਂ ਇੱਕ ਗਿਆਨੀ ਨਵਾਂ ਪੜਿਆ ਹੋਇਆ ਉਹ ਕਹਿੰਦਾ ਜੀ ਸਿੱਖ ਧਰਮ ਨੀ ਹੈਗਾ ਸਿੱਖ ਪੰਥ ਆ ਤੇ ਮੈਂ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਮੈਂ ਕਿਹਾ ਵੀ ਜੇ ਸਿੱਖ ਧਰਮ ਹੀ ਨਹੀਂ ਤੇ ਅਸੀਂ ਪੌਣੀ ਸਦੀ ਤੋਂ ਕੂ ਕੂ ਕੇ ਕਰ ਰਹੇ ਹਾਂ ਭਈ ਇਹਦਾ ਮਤਲਬ ਵੀ ਸਿੱਖ ਧਰਮ ਹੈ ਹੀ ਨੀਗਾ ਤੇ ਉਹ ਅਕਾਲ ਤਖ਼ਤ ਦੇ ਜਹੇਦਾਰ ਦੇ ਸਾਹਮਣੇ ਵਿਦਵਾਨਾਂ ਦੀ ਹਾਜ਼ਰੀ ਦੇ ਵਿਚ ਮੈਂ ਇਹ ਬੇਨਤੀ ਕੀਤੀ ਮੈਂ ਕਿਹਾ ਜੀ ਵੀ ਸਿੱਖ ਧਰਮ ਆ ਕਿ ਸਿੱਖ ਪੰਥ ਆ ਤੇ ਉਹ ਇੰਨਾ ਕਹਿ ਕੇ ਕਹਿੰਦਾ ਵੀ ਕਹਿੰਦਾ ਦੋਨੋਂ ਇੱਕੋ ਹੀ ਗੱਲ ਆ ਮੈਂ ਕਿਹਾ ਵੀ ਇੱਕੋ ਗੱਲ ਤਾਂ ਠੀਕ ਆ ਪਰ ਸਿੱਖ ਗੁਰਦੁਆਰੇ ਦੀ ਸਟੇਜ ਤੇ ਕੋਈ ਗਿਆਨੀ ਪ੍ਰਚਾਰਕ ਕਥਾਵਾਜ ਕਹਿ ਕੇ ਸਿੱਖ ਧਰਮ ਨਹੀਂ ਹੈਗਾ ਇਹ ਸਾਡੇ ਮੰਨਣ ਵਿਚ ਗੱਲ ਨਹੀਂ ਆਉਂਦੀ ਧਰਮ ਤੇ ਪੰਥ ਇੱਕੋ ਹੀ ਗੱਲ ਹੈ ਤੇ ਹੋ ਗਈ ਕਹਿੰਦੇ ਆਹੋ ਜੀ ਲੰਗਰ ਛਕੀਏ ਤੇ ਮੈਂ ਕਿਹਾ ਸੋਚਿਆ ਵੀ ਲੰਗਰ
ਇਹੀ ਪਰਮ ਧਰਮ ਹੈ ਲੰਗਰ ਛਕਣਾ ਹੀ ਪਰਮ ਧਰਮ ਹੈ
ਇੱਕ ਮਿੰਟ ਮੈਂ ਸੋਚਿਆ ਵੀ ਲੰਗਰ ਛਕਣ ਤੋਂ ਬਾਅਦ ਫੇਰ ਬੈਠਾਂਗੇ ਗਾਂ ਗੱਲ ਚਲਾਵਾਂਗੇ ਉਹ ਲੰਗਰ ਛਕ ਕੇ ਸਾਰੇ ਵਿਦਵਾਨ ਆਪੋ ਆਪਣੇ ਘਰ ਚਲੇ ਗਏ ਗਾਂ ਗੱਲ ਹੀ ਨਹੀਂ ਹੋਈ ਤੇ ਫੇਰ ਮੈਂ ਯੂਨੀਵਰਸਿਟੀਆਂ ਦੇ ਵਿਚ ਬੈਠੇ ਇਹ ਧਰਮ ਦੀਆਂ ਸਟੇਜਾਂ ਹੱਦਾਂ ਦੇ ਉੱਪਰ ਮਤਲਬ ਹੈਡ ਬਣ ਕੇ ਬੈਠੇ ਹੋਇਆਂ ਨੂੰ ਪੁੱਛਿਆ ਕਿ ਭਾਈ ਸਿੱਖ ਧਰਮ ਹੈਗਾ ਕਿ ਨਹੀਂ ਹੈਗਾ ਤੇ ਉਹ ਇਹ ਕਹਿ ਹੀ ਨਹੀਂ ਦੱਸ ਸਕੇ ਮੂੰਹ ਮੰਨ ਹੀ ਨਹੀਂ ਸਕੇ ਕਿ ਸਿੱਖ ਧਰਮ ਉਹ ਧਰਮ ਕੀ ਹੁੰਦਾ ਆ ਅੱਗੋਂ ਉਲਟਾ ਸਵਾਲ ਕਰ ਦਿੰਦੇ ਸੋ ਮੇਰਾ ਮਤਲਬ ਇਹ ਆ ਵੀ ਇਹ ਬਹੁਤੇ ਜਿਹੜੇ ਲੋੜ ਵਿਦਵਾਨ ਬਹੁਤੇ ਵੀ ਹੋ ਜਾਂਦੇ ਆ ਨਾ ਉਹ ਉਲਟ ਰਾਹ ਹੀ ਹੋ ਜਾਂਦੇ ਆ
ਵਿਦਵਤਾ
ਅਜਮੇਰ ਸਿੰਘ ਅਜਮੇਰ ਸਿੰਘ ਹੋਰਾਂ ਦੀ ਵਿਦਵਤਾ ਉਹਨਾਂ ਨੇ ਜਿਹੜਾ ਸਾਰ ਅੰਸ਼ ਦੱਸਿਆ ਨਾ ਕਮਾਲ ਕਰਤੀ ਕਮਾਲ ਵਧੀਆ
ਰਮਨਦੀਪ ਰਮਨਜੀਤ ਚੰਦੋਰੀਆ ਪ੍ਰੋਗਰਾਮ ਚ ਜੁੜੇ ਨੇ ਜੀ ਕਹਿੰਦੇ ਨੇ ਕਿ ਆਸਟ੍ਰੇਲੀਆ ਦਾ ਇੱਕ ਜਿਹੜਾ ਸਟੀਵਨ ਸਮਿਥ ਹੈ ਕ੍ਰਿਕਟ ਖੇਲ ਰਿਹਾ ਜੀ ਇੰਗਲੈਂਡ ਦੇ ਵਿਚ ਮੈਚ ਚੱਲ ਰਿਹਾ ਤੇ ਉਹ ਤੁਹਾਡੇ ਨਾਲ ਉਹਨੀ ਤੁਲਨਾ ਕੀਤੀ ਹੈ ਕਹਿੰਦੇ ਤਾਇਆ ਜੀ ਤੇ ਸਟੀਵਨ ਸਮਿਥ ਦੋਨੇ ਹੁਣ ਫਾਰਮ ਦੇ ਵਿਚ ਨੇ ਪੂਰੇ ਤੇ ਇਸ ਕਰਕੇ ਬਾਲ ਜਿਹੜੀ ਹੈ ਧਿਆਨ ਨਾਲ ਸਿੱਟੇ ਹੋਏ ਨਾਲ ਨੂੰ ਛਿੱਕਾ ਮਾਰਦੇ ਨੇ ਮੂਹਰਿਓ ਠੀਕ ਹੈ ਜੀ ਤੇ
ਛਿੱਕਾ ਕੌਣ ਮਾਰਦਾ
ਇੱਕ ਸਟੀਵਨ ਸਮਿਥ ਤੇ ਇੱਕ ਤਾਇਆ ਜੀ ਕਹਿੰਦੇ
ਅਸੀਂ ਛਿੱਕੇ ਮਾਰਦੇ ਹਾਂ ਕਿ ਸਾਨੂੰ ਛਿੱਕੇ ਵੱਜਦੇ ਆ
ਤੁਸੀਂ ਛਿੱਕੇ ਮਾਰਦੇ ਜਿੱਦਾਂ ਹੁਣ ਮੈਂ ਤੁਹਾਨੂੰ ਕੋਈ ਸਵਾਲ ਪੁੱਛਿਆ ਤੁਸੀਂ ਮੂਹਰੇ ਛਿੱਕਾ ਹੀ ਮਾਰਦੇ ਆ ਹੁਣ ਹਾਂਜੀ
ਪਰ ਕਦੀ ਕਦੀ ਮੈਂ ਛਿੱਕਾਂ ਵੀ ਮਾਰਨ ਲੱਗ
ਪੈਂਦਾ ਵੀ ਮਾਰਿਆ ਹਾਂਜੀ ਠੀਕ ਹੈ ਜੀ ਤੇ ਰਵਿੰਦਰ ਧਨੀ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਲਰਾਜ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਸ਼ੁਕਰੀਆ ਸੋ ਤਾਇਆ ਜੀ ਹੁਣ ਨਾ ਮੈਂ ਤੁਹਾਨੂੰ ਇੱਕ ਹੋਰ ਸਮਕਾਲੀ ਦੀ ਕਹਾਣੀ ਸੁਣਾਉਣੀ ਹੈ ਬਹੁਤ ਨਾਮ ਸੁਣਿਆ ਹੋਊਗਾ ਹਾਂਜੀ ਉਹਨਾਂ ਦਾ ਵੀ ਜਨਮ ਜਿਹੜਾ ਨਾ ਉੱਤੇ ਜਾਣੀ ਕਿ ਜਿਹੜੇ ਮਾਹਰ ਹੈ ਕੋਈ ਕਹਿੰਦਾ ਆ ਵੀ 1460 ਚ ਹੋਇਆ ਕੋਈ ਕਹਿੰਦਾ 1469 ਚ ਹੋਇਆ 69 ਦੇ ਵਿਚ ਹੈ ਨਾ ਤੇ ਸੋ ਮਹਾਰਾਜ ਦੇ ਪਹਿਲੇ ਪਾਤਸ਼ਾਹ ਦੇ ਸਮਕਾਲੀ ਹੋਏ ਨੇ ਮੈਨੂੰ ਲੱਗਦਾ ਤੇ ਉਹਨਾਂ ਦੀ ਮੌਤ ਜਿਹੜੀ ਆ 1524 ਚ ਹੋਈ ਆ ਹਨਾ ਤੇ ਉਹਨਾਂ ਨੇ ਵੀ ਉਮਰ ਬੇ ਸੋ ਹੁਣ ਕੰਪੇਅਰ ਆਪਾਂ ਤਾਂ ਕਰਨਾ ਕਿਉਂ ਆਪਾਂ ਰੂਹਾਨੀਅਤ ਦੀ ਗੱਲ ਨਹੀਂ ਕਰਾਂਗੇ ਇਹਦੇ ਵਿਚ ਬਹੁਤੀ ਕਿ ਟਰੈਵਲ ਕੀਤਾ ਇਹਨਾਂ ਦੋਨਾਂ ਪੁਰਖਾਂ ਨੇ ਪਹਿਲਾਂ ਤਾਂ ਬਾਬੇ ਨਾਨਕ ਨੇ ਬਹੁਤ ਉਦਾਸੀਆਂ ਕੀਤੀਆਂ ਤੁਸੀਂ ਦੱਸਿਆ ਕਿ 35,000 ਕਿਲੋਮੀਟਰ ਉਹਨਾਂ ਨੇ ਸਫ਼ਰ ਕੀਤਾ ਤੇ ਇਹ ਜਿਹੜਾ ਸ਼ਖਸ ਜਿਹਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਤੇ ਇਹਨੇ ਵੀ ਬਹੁਤ ਮੱਲਾਂ ਮਾਰੀਆਂ ਇਹਦਾ ਨਾਂ ਜੀ ਵਾਸਕੋ ਡਗਾਮਾ ਤੇ ਵਾਸਕੋ ਡਗਾਮਾ ਪੁਰਤਗਾਲ ਦੇ ਵਿਚ ਉਹਦਾ ਜਨਮ ਹੋਇਆ ਹਨਾ ਤੇ
ਅਸੀਂ ਆਮ ਹੀ ਕਹਿ ਦਿੰਦੇ ਵਾਸਕੋ ਡੀ ਗਾਮਾ ਵਾਸਕੋ ਡੀ ਗਾਮਾ ਵੀ ਵਾਸ ਉਹਦਾ ਨਾਂ ਸੀ ਤੇ ਡੀ ਮੀਨਸ ਆਫ ਗਾਮਾ ਸ਼ਹਿਰ ਦਾ ਰਹਿਣ ਵਾਲਾ ਸੀ
ਹਾਂਜੀ ਵਾਸਕੋ ਡਗਾਮਾ ਸੀ ਸਾਇੰਸ ਜਿਹੜਾ ਆ ਉਹ ਪਿੰਡ ਸੀਗਾ ਉਹਦਾ ਜਿਹੜਾ ਕਿ ਸਮੁੰਦਰ ਕੰਢੇ ਆ ਪੁਰਤਗਾਲ ਦੇ ਵਿਚ ਤੇ ਉਹ ਨਾ ਇਹਦਾ ਜਨਮ ਵੀ 1469 ਦੇ ਵਿਚ ਹੋਇਆ ਤੇ ਇਹ ਸ਼ੁਰੂ ਤੋਂ ਹੀ ਮਤਲਬ ਸਮੁੰਦਰ ਕੰਢੇ ਇਹਦੇ ਸ਼ਹਿਰ ਹੋਣ ਕਰਕੇ ਪਿੰਡ ਹੋਣ ਕਰਕੇ ਤੇ ਕਿਸ਼ਤੀਆਂ ਬੋਟਾਂ ਦੇ ਵਿਚ ਇਹ ਮਤਲਬ ਜਹਾਜ਼ਾਂ ਦੇ ਵਿਚ ਸਫ਼ਰ ਕਰਦਾ ਜਾਂ ਸਮੁੰਦਰ ਦਾ ਮਤਲਬ ਮਾਹਰ ਬਣ ਗਿਆ ਸੀਗਾ ਤੇ ਇਹਦੇ ਮਨ ਦੇ ਵਿਚ ਉਸ ਵੇਲੇ ਨਾ ਪੁਰਤਗਾਲ ਤੇ ਸਪੇਨ ਦੇ ਵਿਚ ਆਪਸ ਚ ਦੌੜ ਲੱਗੀ ਹੋਈ ਸੀ ਕਿ
ਉਹ ਜਿਵੇਂ ਫਰਾਂਸ ਤੇ ਇੰਗਲੈਂਡ ਦੇ ਸੀ ਜਿਵੇਂ ਅੱਜ ਕੱਲ ਪਾਕਿਸਤਾਨ ਤੇ ਹਿੰਦੁਸਤਾਨ
ਹਾਂਜੀ ਹਾਂਜੀ ਉਸ ਵੇਲੇ ਦੌੜ ਲੱਗੀ ਹੋਈ ਸੀਗੀ ਵੀ ਅਸੀਂ ਛੇਤੀ ਤੋਂ ਛੇਤੀ ਹੋਰ ਜਿਹੜੇ ਬਾਹਰ ਆਪਣਾ ਕਿੱਦਾਂ ਅਸੀਂ ਪਸਾਰਾ ਕਰੀਏ ਕਲੋਨੀਅਲਿਜ਼ਮ ਜਿਹਨੂੰ ਕਹਿੰਦੇ ਆ
ਬਿਲਕੁਲ
ਕਿ ਉਹ ਜਿੰਨੇ ਅਸੀਂ ਬਾਹਰ ਜਾਵਾਂਗੇ ਅਸੀਂ ਉੱਥੋਂ ਲੁੱਟ ਕੇ ਅਸੀਂ ਵਾਪਸ ਲਿਆਵਾਂਗੇ ਉਹਨਾਂ ਦੀ ਸੋਚ ਬਿਰਤੀ ਜਿਹੜੀ ਸੀ ਨਾ ਲੁੱਟਣ ਵਾਲੀ ਹੋ ਗਈ ਸੀਗੀ ਵੀ ਅਸੀਂ ਆਪਣੇ ਦੇਸ਼ ਨੂੰ ਪਾਲਣ ਲਈ ਇਹਨੂੰ ਪ੍ਰਫੁੱਲਿਤ ਕਰਨ ਲਈ ਸਾਰਾ ਯੂਰਪ ਤਕਰੀਬਨ ਇਸੇ ਵਿਚਾਰਧਾਰਾ ਤੇ ਬਣਿਆ ਹੋਇਆ ਆ
ਬਿਲਕੁਲ
ਕਿ ਅਸੀਂ ਜਿਹੜੇ ਦੂਜੀਆਂ ਸਭਿਅਤਾਵਾਂ ਆ ਉਹਨਾਂ ਦੇ ਉੱਤੇ ਜਾ ਕੇ ਹਮਲਾ ਕਰੀਏ ਉਹਨਾਂ ਨੂੰ ਟ੍ਰੇਡ ਪਹਿਲਾਂ ਖੋਲ ਲਈਏ ਫਿਰ ਉਹਨਾਂ ਨੂੰ ਲੁੱਟ ਕੇ ਲੈ ਆਈਏ ਹਨਾ ਤੇ ਇੱਦਾਂ ਮਤਲਬ ਇਸ ਬਿਰਤੀ ਦੇ ਅਧੀਨ ਕੋਲੰਬਸ ਨੂੰ ਭੇਜਿਆ ਗਿਆ ਇੰਡੀਆ ਲੱਭਣ ਦੇ ਲਈ ਤੇ ਇੱਧਰ ਵਾਸਕੋ ਡਗਾਮਾ ਆ ਗਿਆ ਹਨਾ ਤੇ ਕੋਲੰਬਸ ਦਾ ਭੁਲੇਖੇ ਨਾਲ ਅਮਰੀਕਾ ਲੱਭ ਲਿਆ ਉਹਨੂੰ ਤੇ ਇਹ ਜਦੋਂ ਆਇਆ ਨਾ ਉਸ ਵੇਲੇ ਜਿਹੜੀ ਸਿਚੁਏਸ਼ਨ ਇਹ ਸੀਗੀ ਕਿ ਯੂਰਪ ਆਲਿਆਂ ਨੂੰ ਪਤਾ ਨਹੀਂ ਸੀ ਸਮੁੰਦਰੀ ਰਾਹ ਦਾ ਇੰਡੀਆ ਨੂੰ ਹਾਲਾਂਕਿ ਇੰਡੀਆ ਦੀ ਜਿਹੜੀ ਉਦੋਂ ਵਰਲਡ ਦੀ ਜਿਹੜੀ GDP ਸੀ ਨਾ ਜਿੰਨਾ ਸਮਾਨ ਤਕਰੀਬਨ 40% ਇੰਡੀਆ ਤੋਂ ਸਮਾਨ ਬਣਦਾ ਸੀ ਟੈਕਨੋਲੋਜੀ ਇੱਥੇ ਇੰਡੀਆ ਚ ਇੰਨੀ ਸੀਗੀ ਇੱਡੀ ਵੱਡੀ ਸੀਗੀ ਤਾਂ ਉਹ ਸਮੁੰਦਰ ਦੇ ਵਿਚੋਂ ਕਿਉਂਕਿ ਸੌਖਾ ਰਹਿੰਦਾ ਸੀ ਰਾਹ ਦੇ ਵਿਚ ਨਹੀਂ ਤਾਂ ਜਿਹੜੇ ਮਿਡਲ ਈਸਟ ਚੋਂ ਮੁਸਲਮਾਨ ਕੰਟਰੀ ਸੀ ਉਹਨਾਂ ਦੇ ਵਿਚੋਂ ਲੁੱਟ ਹੋਣ ਦਾ ਬੜਾ ਖਤਰਾ ਸੀ ਡਾਕੂ ਚੋਰ ਬਹੁਤ ਕੁਛ ਸੀਗਾ ਤੇ ਇਹ ਜਿਹੜਾ ਰਾਹ ਸੀ ਨਾ ਸਮੁੰਦਰੀ ਇਹ ਵੀ ਜਿਹੜਾ ਮੁਸਲਮਾਨ ਕੰਟਰੀ ਸੀਗੇ ਉਹ ਕੰਟਰੋਲ ਕਰਦੇ ਸੀਗੇ ਤੇ ਜਦੋਂ ਇਹ ਮੰਬਾਸੇ ਆਇਆ ਨਾ ਮੰਬਾਸੇ ਇਹਦੀ ਲੜਾਈ ਹੋਈ ਤੇ ਇਹਦੀ ਗੱਲ ਸੂਤ ਨਹੀਂ ਆਈ ਜਿਹੜਾ ਉੱਥੇ ਦਾ ਰਾਜਾ ਸੀਗਾ ਉਹਨੇ ਇਹਨੂੰ ਰਾਜੇ ਨੂੰ ਇਹਨੇ ਨਾ ਗਿਫਟ ਨਹੀਂ ਦਿੱਤੀ ਵਧੀਆ ਜਿੱਦਾਂ ਤਾਂ ਉਹ ਗੁੱਸੇ ਹੋ ਗਿਆ ਤੇ ਇਹ ਫਿਰ ਛੱਡ ਕੇ ਚਲੇ ਗਿਆ ਤੇ ਜਾਂਦੇ ਜਾਂਦੇ ਨਾ ਇਹਨੇ ਤੋਪਾਂ ਦੇ ਗੋਲੇ ਸ਼ਹਿਰ ਦੇ ਵਿਚ ਦਾਗੇ ਸਮੁੰਦਰ ਚੋਂ ਖੜ ਕੇ ਤੇ ਉਹਦੇ ਨਾਲ ਬਹੁਤ ਮੌਤਾਂ ਹੋਈਆਂ ਬੰਦੇ ਮਰੇ ਤੇ ਉਹ ਜਦੋਂ ਫਿਰ ਦੁਬਾਰਾ ਆਇਆ ਨਾ ਤਾਂ ਉਹਨੇ ਫਿਰ ਇਹਦੇ ਇਹਨੂੰ ਫੜ ਕੇ ਇਹਦੇ 40-50 ਬੰਦੇ ਨੀ ਉਹਨੇ ਮਾਰ ਦਿੱਤੇ ਤਾਂ ਇਹ ਵਾਪਸ ਗਿਆ ਫਿਰ ਤੇ ਫਿਰ ਆਏ ਤਾਂ ਉਹ ਤੋਂ ਬਾਅਦ ਇਹ ਇੰਡੀਆ ਨੂੰ ਚਲੋ ਆਇਆ ਕੋਚੀਨ ਦੇ ਵਿੱਚ ਨਾ ਵਾਪਸ ਗਿਆ ਤੇ ਮਤਲਬ ਇੱਦਾਂ ਆਉਂਦਾ ਜਾਂਦਾ ਰਿਹਾ ਇੱਕ ਦੋ ਵਾਰੀ ਤੇ ਮੈਂ ਹੁਣ ਇਹਦੀ ਕਰੂਅਲ ਸਾਈਡ ਦੱਸਾਂ ਸਾਨੂੰ ਇੱਦਾਂ ਸਿਖਾ ਲਿਆ ਗਿਆ ਕਿ ਉਹ ਜੀ ਵਾਸਕੋ ਡਾ ਗਾਮਾ ਨੇ ਰੂਟ ਲੱਭਿਆ ਉਹ ਮਹਾਨ ਹੈ ਮਹਾਨ ਹੈ ਪਰ ਇਹ ਜਿਹੜੀਆਂ ਚੀਜ਼ਾਂ ਉਹ ਸਾਨੂੰ ਕਦੇ ਨਹੀਂ ਪੜ੍ਹਾਈਆਂ ਗਈਆਂ ਵੀ ਉਹਨੂੰ ਮਹਾਨਤਾ ਦੇ ਪਿੱਛੇ ਕੀਤਾ ਕੀ ਹੁਣ ਬਾਬਾ ਨਾਨਕ ਨੂੰ ਅਸੀਂ ਕਹਿੰਦੇ ਮਹਾਨ ਹੈ ਉਹ ਉਹਨੇ ਟਰੈਵਲ ਕੀਤਾ ਪਰ ਉਹਨੇ ਕਿਤੇ ਜਾ ਕੇ ਲੋਕਾਂ ਨੂੰ ਲੁੱਟਿਆ ਘਸੁੱਟਿਆ ਨਹੀਂ ਹੁਣ ਲੋਕਾਂ ਨੂੰ ਤਾਰਿਆ ਇਹ ਇੱਕ ਮਤਲਬ ਪਾਰ ਤਾਰੇ ਵਾਲਾ ਕੰਮ ਕੀਤਾ ਉਹਨੇ ਮਤਲਬ ਜਗਤ ਗੁਰੂ ਬਣਿਆ ਉਹ ਲੋਕਾਂ ਚ ਸਲਾਹਿਆ ਜਾਂਦਾ ਉਹਦੀ ਅੱਜ ਤੱਕ ਕੋਈ ਹਿਸਟਰੀ ਨਹੀਂ ਬਾਬੇ ਨਾਨਕ ਨੇ ਕਿਸੇ ਚਪੇੜ ਵੀ ਮਾਰੀ ਹੋਊਗੀ ਹੈ ਨਾ ਨੋ ਹੁਣ ਇਹ ਜਿਹੜਾ ਮਹਾਨ ਬੰਦਾ ਜਿਹਨੂੰ ਸਾਨੂੰ ਸਮਝਾਇਆ ਜਾਂਦਾ ਕਿ ਇਹ ਜੀ ਟੂ ਲੱਭਿਆ ਅਸਲ ਚ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਬਣਿਆ ਸ਼ੁਰੂ ਦੇ ਵਿੱਚ ਇਹ ਜਦ ਫਿਰ ਵਾਪਸ ਆਇਆ ਨਾ ਪਹਿਲਾਂ ਤਾਂ ਇਹਨੂੰ ਨਾ ਮਬਾਸੇ ਸ਼ਹਿਰ ਦੇ ਲੋਕ ਮਾਰੇ ਫਿਰ ਉਹਨਾਂ ਨੇ ਇਹਨੂੰ ਕੁੱਟਿਆ ਰਾਹ ਦੇ ਵਿੱਚ ਇਹਦੇ ਬੰਦੇ ਮਾਰੇ 40 ਇਹ ਤੋਂ ਬਾਅਦ ਇਹਨਾਂ ਨੇ ਆ ਕੇ ਨਾਲ ਹੋਰ ਬੰਦੇ ਲਿਆ ਕੇ ਤਕਰੀਬਨ 40 ਸ਼ਿਪ ਜਿਹੜੇ ਨੇ ਉਹ ਲੁੱਟੇ ਇਹਨਾਂ ਨੇ 40 ਤੇ ਲੁੱਟੇ ਤੇ ਲੁੱਟ ਕੇ ਤਕਰੀਬਨ ਏਦੀ ਜਾਲੇ ਹੀ ਦਿੰਦੇ ਸੀ ਸਮੁੰਦਰ 600 ਬੰਦਾ ਇਹ ਨੀ ਸਮੁੰਦਰ ਦੇ ਵਿੱਚ ਮਾਰਿਆ ਹਿੰਦੁਸਤਾਨ ਤੱਕ ਪਹੁੰਚਦੇ ਪਹੁੰਚਦੇ ਤੇ ਉਹਦੇ ਵਿੱਚੋਂ ਇੱਕ ਸ਼ਿਪ ਦੇ ਵਿੱਚ ਸੁਣਨ ਦੇ ਵਿੱਚ ਆ ਰਿਹਾ ਵੀ 400 ਬੰਦਾ ਇੱਕ ਸ਼ਿਪ ਦੇ ਵਿੱਚ ਸੀਗਾ ਜਿਹੜਾ ਕਿ ਹੱਜ ਨੂੰ ਜਾ ਰਿਹਾ ਸੀਗਾ ਔਰ ਇਹੋ ਜਿਹੀ ਦਰਦਨਾਕ ਮੌਤ ਉਹਨਾਂ ਨੂੰ ਦਿੱਤੀ ਉਹਨਾਂ ਨੂੰ ਸਾਰਾ ਲੁੱਟਿਆ ਗਿਆ ਲੁੱਟ ਕੇ ਵਿੱਚੇ ਬੱਚੇ ਤੇ ਵਿੱਚੇ ਜਨਾਨੀਆਂ ਸਾਰਿਆਂ ਨੂੰ ਜਾਲ ਦਿੱਤਾ ਗਿਆ ਜਾਲ ਕੇ ਆ ਕੇ ਤਾਂ ਇਹ ਜਦੋਂ ਕਾਲੀ ਕੱਟ ਚ ਆਉਂਦਾ ਆ ਤਾਂ ਉੱਥੇ ਉੱਥੇ ਦੇ ਰਾਜਾ ਨੂੰ ਕਹਿੰਦਾ ਵੀ ਜਿਹੜੇ ਮੁਸਲਮਾਨ ਸਾਰੇ ਬੈਨ ਕਰ ਦੋ ਇਹਨਾਂ ਨੂੰ ਛੱਡ ਦੋ ਤੁਸੀਂ ਟ੍ਰੇਡ ਕਰਨਾ ਉਹਨਾਂ ਦਾ ਟ੍ਰੇਡ ਬਹੁਤ ਚੱਲ ਰਿਹਾ ਸੀ ਤੇ ਇਹ ਜਿਹੜੀ ਮੰਗ ਕੀਤੀ ਸੀਗੀ ਰਾਜੇ ਕੋਲੋਂ ਉਸ ਨੇ ਨਾ ਕਰ ਦਿੱਤੀ ਰਾਜੇ ਨੇ ਨਾ ਕਰ ਦਿੱਤੀ ਵੀ ਮੈਂ ਨੀ ਬੈਨ ਕਰਨੇ ਸਾਡਾ ਤਾਂ ਟ੍ਰੇਡ ਚੱਲਦਾ ਉਹਨਾਂ ਨਾਲ ਹਨਾ ਤੇ ਇਹਦੇ ਗੁੱਸੇ ਵਿੱਚ ਆ ਕੇ ਉਸ ਨੇ ਉੱਥੇ ਵੀ ਹਮਲਾ ਕੀਤਾ ਉੱਥੇ ਵੀ ਬੰਦੇ ਮਾਰੇ ਇੱਕ ਪਾਦਰੀ ਇੱਕ ਜਿਹੜਾ ਪ੍ਰੀਸਟ ਸੀਗਾ ਪੰਡਿਤ ਸੀਗਾ ਉਹਦੇ ਕੰਨ ਕੱਟ ਕੇ ਵੱਢ ਕੇ ਉਹਦੇ ਕੁੱਤੇ ਦੇ ਕੰਨ ਲਾ ਕੇ ਵਾਪਸ ਭੇਜਿਆ ਉਹਨੂੰ ਉਹਦੇ ਬੁੱਲ ਵੀ ਵੱਢ ਦਿੱਤੇ ਬੁੱਲਾਂ ਤੇ ਵੀ ਮਤਲਬ ਬੁੱਲ ਵੀ ਵੱਢ ਦਿੱਤੇ ਤੇ ਕੰਨ ਉਹਦੇ ਕੰਨ ਵੀ ਵੱਢ ਕੇ ਕੁੱਤੇ ਦੇ ਕੰਨ ਸੀ ਕੇ ਉਹਨੂੰ ਵਾਪਸ ਭੇਜਿਆ ਤੇ ਫਿਰ ਉਹ ਚਲੇ ਗਿਆ ਉੱਥੋਂ ਤੇ ਸੁਣਨ ਦੇ ਵਿੱਚ ਆਇਆ ਕਿ ਉਹ ਮਲੇਰੀਆ ਨਾਲ ਮਰਿਆ ਪਰ ਲੋਕ ਕਹਿੰਦੇ ਨੇ ਕਿ ਉਹਨੂੰ ਮਾਰ ਦਿੱਤਾ ਗਿਆ ਸੀ ਕਿਉਂਕਿ ਉਹਨੂੰ ਦੁਸ਼ਮਣੀ ਇੰਨੀ ਪਾ ਲਈ ਸੀਗੀ ਸਾਰੇ ਪਾਸੇ ਸੋ ਜਦੋਂ ਉਹ ਲੁੱਟ ਕੇ ਵਾਪਸ ਜਾਂਦਾ ਸੀ ਨਾ ਪੁਰਤਗਾਲ ਹਾਲਾਂਕਿ ਇੰਨੇ ਲੋਕ ਮਾਰ ਕੇ ਜਾਂਦਾ ਸੀ ਤਾਂ ਪੁਰਤਗਾਲ ਦੀ ਸਰਕਾਰ ਉਹਨੂੰ ਕਈ ਗੁਣਾ ਮਤਲਬ ਇਨਾਮ ਦਿੰਦੀ ਹੁੰਦੀ ਸੀ ਵੀ ਤੂੰ ਬਹੁਤ ਵਧੀਆ ਕੰਮ ਕਰਕੇ ਆਇਆ ਬਹੁਤ ਵਧੀਆ ਕੰਮ ਕਰਕੇ ਆਇਆ ਸੋ ਇਹ ਮਤਲਬ ਉਹ ਵੀ ਇੱਕ ਮਤਲਬ ਟਰੈਵਲ ਤੇ ਨਿਕਲਿਆ ਹੋਇਆ ਸੀ ਵਾਸਕੋ ਡਾ ਗਾਮਾ
ਇਨ ਬਰੀਫ ਸੰਖੇਪ ਵਿਚ ਇਉਂ ਆ ਵੀ ਉਹ ਰਾਜੇ ਦੀ ਸਹਾਇਤਾ ਰਾਜੇ ਦੀ ਮਦਦ ਨਾਲ ਫੌਜਾਂ ਲੈ ਕੇ ਸ਼ਿਪ ਲੈ ਕੇ ਦੁਨੀਆਂ ਨੂੰ ਲੁੱਟਣ ਲਈ ਤੁਰਦਾ ਸੀ ਤੇ ਬਾਬਾ ਨਾਨਕ ਫਕੀਰਾਂ ਵਾਲਾ ਕੱਪੜਾ ਪਾ ਕੇ ਤੇ ਆਪਣੇ ਸਾਥੀ ਭਾਈ ਮਰਦਾਨਾ ਨੂੰ ਨਾਲ ਲੈ ਕੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ ਉਹ ਸ਼ਬਦ ਨਾਲ ਉਪਦੇਸ਼ ਰਾਹੀਂ ਸਿੱਖਿਆ ਰਾਹੀਂ ਧਾਰਮਿਕ ਉਪਦੇਸ਼ ਦੇ ਰਾਹੀਂ ਲੋਕਾਂ ਨੂੰ ਉਹਨੇ ਜਿੱਤਿਆ ਇਹਨੇ ਤੋਪਾਂ ਨਾਲ ਤਲਵਾਰਾਂ ਨਾਲ ਤੇ ਜ਼ੁਲਮ ਨਾਲ ਲੋਕਾਂ ਨੂੰ ਜਿੱਤਿਆ ਤੁਹਾਨੂੰ ਪਤਾ ਵੀ ਆ ਗੋਆ ਦਿਓ ਤੇ ਦਮਨ 1962 ਤੱਕ 61 ਦੇ ਨਵੰਬਰ ਮਹੀਨੇ ਤੱਕ ਪੁਰਤਗਾਲ ਦੇ ਅਧੀਨ ਰਹੇ ਫਿਰ 62 ਦੀ ਇਲੈਕਸ਼ਨ ਜਿੱਤਣ ਲਈ ਨਹਿਰੂ ਨੇ ਹਮਲਾ ਕਰਕੇ ਤੇ ਬਾਈ ਫੋਰਸ ਫੌਜ ਦੇ ਨਾਲ ਖੋਇਆ ਇਹਨਾਂ ਦੇ ਪਾਸੋਂ ਤੇ 74 ਦੇ ਵਿੱਚ ਜਦੋਂ ਫਿਰ ਉੱਥੇ ਸਰਕਾਰ ਬਦਲੀ ਆ ਫਿਰ ਉਹ ਲੀਗਲੀ ਉਹਨਾਂ ਦਾ ਫੋਰਨ ਮਿਨਿਸਟਰ ਆਣ ਕੇ ਤੇ ਸਾਈਨ ਕਰ ਗਏ ਤੂੰ ਦਿੱਤਾ ਸੋ ਕਹਿਣ ਤੋਂ ਮਤਲਬ ਉਹ ਦੁਨੀਆ ਲੁੱਟਣ ਲਈ ਜਿਵੇਂ ਅਮਰੀਕਾ ਦੇ ਅਫਰੀਕਾ ਦੇ ਵਿੱਚ ਇਹ ਹੈਗਾ ਵੀ ਜਦੋਂ ਇਹ ਪਾਦਰੀ ਆਏ ਨੇ ਇਹਨਾਂ ਦੇ ਹੱਥ ਵਿੱਚ ਬਾਈਬਲ ਸੀ ਤੇ ਸਾਡੇ ਕੋਲ ਜ਼ਮੀਨ ਸੀ ਇਹਨਾਂ ਨੇ ਸਾਨੂੰ ਬਾਈਬਲ ਦੇ ਕੇ ਤੇ ਕਿਹਾ ਕਿ ਭਾਈ ਅੱਖਾਂ ਮੀਟ ਕੇ ਪ੍ਰਾਰਥਨਾ ਕਰੋ ਜਦੋਂ ਅਸੀਂ ਅੱਖਾਂ ਖੋਲੀਆਂ ਤੇ ਬਾਈਬਲ ਸਾਡੇ ਹੱਥ ਰਹਿ ਗਈ ਤੇ ਜ਼ਮੀਨ ਇਹਨਾਂ ਕੋਲ ਚਲੀ ਗਈ ਸੋ ਦੁਨੀਆ ਯੂਰਪ ਦੇ ਈਸਾਈ ਲੋਕਾਂ ਨੇ ਜਾ ਕੇ ਦੁਨੀਆ ਨੂੰ ਆਪਣਾ ਵਪਾਰ ਵਧਾਉਣ ਲਈ ਜ਼ਮੀਨ ਵਧਾਉਣ ਲਈ ਕਬਜ਼ਾ ਕਰਨ ਲਈ ਪਹਿਲਾਂ ਇਹਨਾਂ ਨੇ ਡਾਕਟਰ ਭੇਜੇ ਆ ਡਾਕਟਰਾਂ ਤੋਂ ਬਾਅਦ ਵਪਾਰੀ ਪਾਦਰੀ ਗਏ ਨੇ ਉਪਦੇਸ਼ ਦੇਣ ਲਈ ਫਿਰ ਨਾ ਡਾਕਟਰਾਂ ਤੋਂ ਬਾਅਦ ਵਪਾਰੀ ਗਏ ਨੇ ਵਪਾਰੀਆਂ ਤੋਂ ਬਾਅਦ ਪਾਦਰੀ ਗਏ ਨੇ ਤੇ ਪਾਦਰੀਆਂ ਤੋਂ ਬਾਅਦ ਫੌਜਾਂ ਗਈਆਂ ਨੇ ਸਾਰੇ ਆਲਮ ਹਿੰਦੁਸਤਾਨ ਵੀ ਇਉਂ ਹੀ ਕਬਜ਼ੇ ਕੀਤਾ ਜਹਾਂਗੀਰ ਦੇ ਵੇਲੇ ਇਹ ਸਾਈਆਂ ਨੇ ਵਪਾਰ ਕਰਨ ਦਾ ਜਿਹੜਾ ਸੀ ਉਹ ਲਿਆ ਜਹਾਂਗੀਰ ਤੇ ਇਲਾਜ ਕਰਨ ਦੇ ਜਵਾਬ ਵਿਚ ਪਹਿਲਾਂ ਡਾਕਟਰ ਆਇਆ ਤੇ ਇਲਾਜ ਦਾ ਇਨਾਮ ਵਜੋਂ ਉਹਨੇ ਵਪਾਰ ਦੀ ਖੁੱਲ ਲਈ ਤੇ ਸਾਰਾ ਹਿੰਦੁਸਤਾਨ 200 ਸਾਲ ਦੇ ਕਰੀਬ ਗੁਲਾਮ ਰਿਹਾ। ਸੋ ਇਹ ਇਸ ਤਰ੍ਹਾਂ ਹੀ ਦੁਨੀਆਂ ਦੇ ਵਿਚ ਚੱਲਦਾ। ਕੋਊ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਫਰਮਾਨ ਹੈ, ਕੋਊ ਕਿਸੇ ਕੋ ਰਾਜ ਨਾ ਦਹਿ, ਜੋ ਲੈ ਨਿਜ ਬਲ ਸੇ ਲੈ। ਉਹ ਬਲ ਹਥਿਆਰ ਦਾ ਵੀ ਹੋ ਸਕਦਾ, ਬਲ ਦਿਮਾਗ ਦਾ ਵੀ ਹੋ ਸਕਦਾ, ਤੇ ਬਲ ਕੂਟਨੀਤੀ ਦਾ, ਹੇਰਾ ਫੇਰੀ ਦਾ, ਬੇਈਮਾਨੀ ਦਾ, ਝੂਠ ਦਾ, ਜ਼ੁਲਮ ਦਾ ਵੀ ਬਲ ਹੋ ਸਕਦਾ। ਤੇ ਰਾਜ ਭਾਗ ਤੇ ਦੁਨੀਆਂ ਦੇ ਵਿਚ ਇਸ ਤਰ੍ਹਾਂ ਹੀ ਬਣੇ ਆ ਤੇ ਇਸ ਤਰ੍ਹਾਂ ਹੀ ਖੋਏ ਜਾਂਦੇ ਆ
ਜੀ
ਹੁਣ ਤੱਕ।
ਹਾਂਜੀ, ਸੋ ਤਾਂ ਜੀ ਜਿਹੜੀ ਅੱਜ ਦੀ ਕੰਪੈਰੀਜ਼ਨ ਸੀਗਾ ਜਾਂ ਅਸੀਂ ਕਰ ਰਹੇ ਸੀਗੇ ਉਹ ਇਹ ਸੀਗਾ ਵੀ ਫਰਕ ਕਿੰਨਾ ਆ, ਮਤਲਬ ਸੋਚ ਦਾ, ਸਿੱਖੀ
ਬਿਲਕੁਲ, ਮਤਲਬ ਇੱਕ ਤੁਰਿਆ ਵਾ ਸਮਕਾਲੀ ਨੇ, ਇੱਕ ਤੁਰਿਆ ਵਾ ਪੂਰਬ ਤੋਂ ਦੁਨੀਆਂ ਨੂੰ ਸੱਚ ਦਾ ਮਾਰਗ ਦੱਸਣ ਲਈ, ਕਿਉਂਕਿ ਬਾਬਾ ਦੇਖੇ ਧਿਆਨ ਧਰ, ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇਸੇ ਆਈ। ਪ੍ਰਥਵੀ ਤੇ ਉਹ ਜੀਵ ਜੰਤ ਕਿਉਂ ਜਲਤੇ, ਕਿਹੜੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਈਰਖਾ ਚੁਗਲੀ ਬਖੀਲੀ ਕੀਨਾ ਸਾੜਾ ਮਤਸਰ ਆਦਿਕ, ਇਹ ਆਤਮਕ ਸੰਤਾਪ ਜਿਹੜੇ ਸਨ ਉਹਨਾਂ ਦੀ ਅੱਗ ਵਿਚ ਸੜ ਰਹੀ ਸੀ ਤੇ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ, ਅੱਗ ਬੁਝਾਉਣ ਵਾਸਤੇ ਖੁਦਕ ਨਾਮ ਖੁਦਾਇਆ, ਖੁਦਾ ਦਾ ਨਾਮ ਰੂਪੀ ਠੰਡਾ ਅੰਮ੍ਰਿਤ ਜਲ ਉਪਦੇਸ਼ ਦੇ ਰਾਹੀਂ ਗੁਰੂ ਨਾਨਕ ਸਾਹਿਬ ਨੇ ਵਰਤਾ ਕੇ ਤੇ ਦੁਨੀਆਂ ਨੂੰ ਸ਼ਾਂਤੀ ਬਖਸ਼ੀ, ਪਿਆਰ ਭਰਾਤਰੀ ਭਾਵ ਬਖਸ਼ਿਆ, ਏਕ ਪਿਤਾ ਏਕ ਸਕੇ ਅੰਬਾਰਕ ਦਾ ਉਪਦੇਸ਼ ਦਿੱਤਾ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਹਰ ਆ ਜੀ ਉਹਦਾ ਉਪਦੇਸ਼ ਇੱਕ ਰੱਬ ਆ, ਅਸੀਂ ਉਸਦੇ ਸਾਰੇ ਬੱਚੇ ਹੋਣ ਦੇ ਨਾਤੇ ਭੈਣ ਭਰਾ ਹੈ। ਤੇ ਇਕਬਾਲ ਦੇ ਕਹਿਣ ਮੁਤਾਬਕ ਵੀ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਹਿੰਦੀ ਹੈ ਹਮ ਹਿੰਦੁਸਤਾਨ ਹੈ ਵਤਨ ਹਮਾਰਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਾਰਾ ਸੰਸਾਰ ਗੁਰੂ ਅਰਜਨ ਸਾਹਿਬ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਦੀ ਪਰਮਾਤਮਾ ਦੇ ਅੱਗੇ ਜੇ ਉਪਦੇਸ਼ ਕਰਦੇ ਨੇ ਅਰਦਾਸ ਕਰਦੇ ਨੇ ਤੇ ਮੰਗਦੇ ਕੀ ਨੇ, ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਕੇਵਲ ਸਿੱਖ ਹੀ ਨਹੀਂ ਕੇਵਲ ਮਨੁੱਖ ਹੀ ਨਹੀਂ ਸਭ ਜੀਵ ਜੰਤ ਬਨਸਪਤੀ, ਹੇ ਪਰਮਾਤਮਾ ਸਭੇ ਜੀ ਸੰਭਾਲ, ਇਹਨਾਂ ਦੀ ਸੰਭਾਲ ਕਰ ਆਪਣੀ ਮਿਹਰ ਦਾ ਸਦਕਾ। ਤੇ ਇਹਨਾਂ ਦੀ ਸੰਭਾਲ ਦਾ ਮੁੱਢਲਾ ਕੀ ਹੋ ਸਕਦਾ ਹੈ ਉਦਮ, ਜੇ ਅੰਨ ਪਾਣੀ ਮੁੱਚ ਪਾਏ ਦੁੱਖ ਦਾਲਦ ਪੰਜ ਹਰ, ਅੰਨ ਤੇ ਪਾਣੀ ਪਹਿਲਾ ਪਾਣੀ ਜੀਓ ਜੇ ਧਰਿਆ ਸਭ ਕੋਏ, ਅੰਨਾ ਬਿਨਾਂ ਨਾ ਹੋਏ ਸੋ ਕਾਲ, ਇਹ ਜੀਵ ਜੰਤ ਵਾਸਤੇ ਜ਼ਰੂਰੀ ਹੈ ਅੰਨ ਤੇ ਪਾਣੀ ਹੋਣਾ। ਪਰਮਾਤਮਾ ਮੁੱਚ ਉਪਾਏ, ਮੁੱਚ ਜਿਵੇਂ ਅੱਜ ਦਾ ਅੰਗਰੇਜ਼ੀ ਦਾ ਲਫ਼ਜ਼ ਨਾ MUCH ਮੱਚ, ਆਪਾਂ ਮੱਚ ਬੋਲਦੇ ਹਾਂ ਤੇ ਉਹ ਮਾਝੇ ਦੇ ਕੀ ਉਹਨੂੰ ਕਹਿੰਦੇ, ਲੰਕਸ਼ਾਇਰ ਏਰੀਆ ਜਿਹੜਾ ਇੰਗਲੈਂਡ ਦਾ ਸੈਂਟਰ ਹੈ ਉੱਥੇ ਇਹਨੂੰ ਮੁੱਚ ਬੋਲਦੇ ਆ। ਸੋ ਇਹ ਸ਼ਬਦ ਇੱਕ ਦੋ ਭਾਸ਼ਾਵਾਂ ਦੇ ਆਪਸੀ ਮਿਲ ਜਾਂਦੇ ਆ, ਇੱਥੇ ਵੀ ਉਹੀ ਅਰਥ ਹੈ ਜੋ ਮੱਚ ਆ ਉਹੀ ਇੱਥੇ, ਮਤਲਬ ਇਨਫ ਵੀ ਅੰਨ ਪਾਣੀ ਪਰਮਾਤਮਾ ਇੰਨਾ ਪੈਦਾ ਕਰ ਕੇ ਸਾਰੇ ਲੋਕਾਂ ਦੀ ਗਰੀਬੀ ਤੇ ਦੁੱਖ ਤੇ ਭੁੱਖ ਤੇ ਨੰਗ ਜਿਹੜੀ ਆ ਉਹ ਦੂਰ ਹੋਵੇ, ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ
ਜੀ। ਤਾਂ ਜੀ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਦੇਸ਼ ਵਿਦੇਸ਼ ਤੋਂ ਪ੍ਰੋਗਰਾਮ ਸੁਣ ਰਹੇ ਨੇ, ਸਲਾਹ ਰਹੇ ਨੇ ਪ੍ਰੋਗਰਾਮ ਤੇ। ਪ੍ਰਗਟ ਸਿੰਘ ਗਿੱਲ ਬਾਥਹਸਟ ਤੋਂ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਸੁਨੇਹਾ ਭੇਜਿਆ ਗੁਰਮੁਖੀ ਵਿਚ ਲਿਖ ਕੇ, ਪੰਜਾਬੀ ਚ ਬਹੁਤ ਹੀ ਅਣਮੁੱਲੀ ਜਾਣਕਾਰੀ ਮਿਲੀ। ਗਿਆਨੀ ਸੰਤੋਖ ਸਿੰਘ ਜੀ, ਆਸਟ੍ਰੇਲੀਆ ਦੇ ਵਿਚ ਸਿੱਖ ਇਤਿਹਾਸ ਦੀ ਚਲਦੀ ਫਿਰਦੀ ਲਾਇਬ੍ਰੇਰੀ ਆ, ਬਿਲਕੁਲ ਅਸੀਂ ਤਾਂ ਮਤਲਬ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਤੇ ਬੜਾ ਵਧੀਆ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ। ਤਾਇਆ ਜੀ ਚਲੋ ਜਾਂਦੇ ਜਾਂਦੇ ਹੁਣ ਆਪਾਂ 5 ਮਿੰਟ ਰਹਿ ਗਏ ਨੇ, ਮੇਰੀ ਕਿਤਾਬ ਵੀ ਆ ਰਹੀ ਹੈ, ਮੈਂ ਵੀ ਤੁਹਾਡੇ ਨਕਸ਼ੇ ਕਦਮ ਤੇ ਚੱਲ ਰਿਹਾ ਤੇ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡੀਆਂ ਕਿੰਨੀਆਂ ਕਿਤਾਬਾਂ ਆਈਆਂ?
ਮੇਰੀਆਂ 9 ਕਿਤਾਬਾਂ ਤੇ ਮੈਂ ਲਿਖੀਆਂ, ਇੱਕ ਦੀਆਂ 5, ਇੱਕ ਦੀਆਂ 6 ਐਡੀਸ਼ਨਾਂ ਛਪ ਗਈਆਂ ਪਹਿਲੀ ਕਿਤਾਬ ਦੀ ਧਾਰਮਿਕ ਲੇਖਾਂ ਦੀ, ਤੇ ਬਾਕੀ 2 ਕਿਤਾਬਾਂ ਦੀਆਂ 2-2 ਐਡੀਸ਼ਨਾਂ ਛਾਪਦੀਆਂ। ਮੈਂ 1000 ਡਾਲੇ ਤੋਂ ਘੱਟ, 1000 ਦੀ ਗਿਣਤੀ ਤੋਂ ਘੱਟ ਕਿਤਾਬ ਨਹੀਂ ਛਾਪਦਾ, ਕਿਉਂਕਿ ਲੋਕੀ 200, 250, 500 ਪਟਿਆਲਾ ਯੂਨੀਵਰਸਿਟੀ ਵਾਲੇ ਵੀ 1100 ਤੋਂ ਵੱਧ ਕਿਤਾਬ ਨਹੀਂ ਛਾਪਦੇ ਤੇ ਮੇਰੀ ਇੱਕ ਕਿਤਾਬ 7000 ਛਪ ਗਈ ਹੈ 6 ਐਡੀਸ਼ਨਾਂ ਦੇ ਵਿਚ, ਤੇ ਇੱਕ ਉਹਦਾ ਹੁਣ ਮੈਟਰ ਤਿਆਰ ਆ, ਹੁਣ ਛਪਾ ਲਿਆਵਾਂਗੇ। ਸੱਚ ਮੈਂ ਵੀ ਸਤੰਬਰ ਦੇ ਇਸੇ ਮਹੀਨੇ ਦੇ 3 ਹਫ਼ਤੇ ਜਾ ਰਿਹਾ ਵਾਂ ਤੇ ਦਿਨ ਦੀ ਸਰਗਰਮੀਆਂ ਅੰਮ੍ਰਿਤਸਰ ਦੇ ਆਲੇ ਦੁਆਲੇ ਹੋਣਗੀਆਂ, ਰਾਤ ਨੂੰ ਮੈਂ ਮਿੱਤਰ ਆਪਣੇ ਕੁਲਜੀਤ ਸਿੰਘ ਕੋਲ ਤਰਨ ਤਾਰਨ ਡੇਰਾ ਲਾਇਆ ਕਰੂੰਗਾ ਤੇ ਜਿਹੜਾ ਵੀ ਸੱਜਣ ਮੈਨੂੰ ਟੱਕਰਨਾ ਚਾਹਵੇ ਤੇ ਦਿਨੇ ਅੰਮ੍ਰਿਤਸਰ ਤੇ ਰਾਤ ਨੂੰ ਤਰਨ ਤਾਰਨ ਟੱਕਰ ਸਕਦਾ ਹੈ। ਤੇ ਮੋਬਾਇਲ ਮੈਂ ਉੱਥੇ ਜਾ ਕੇ ਨੰਬਰ ਲੈ ਕੇ ਤੇ ਫੇਸਬੁੱਕ ਰਾਹੀਂ ਸੱਜਣਾ ਨਾਲ ਸਾਂਝਾ ਕਰ ਦੂੰਗਾ ਤੇ ਹੋ ਸਕਦਾ ਤੁਹਾਡੇ ਪਾਕਿਸਤਾਨ ਜਾਂਦਿਆਂ ਆਉਂਦਿਆਂ ਤਾਂ ਆਪਣਾ ਵੀ ਉੱਥੇ ਮੇਲ ਹੋ ਜਾਵੇ ਤੇ ਮੇਰਾ ਵੀ ਅਜੇ ਮੈਂ ਪੂਰਾ ਨਹੀਂ ਛੱਡਿਆ ਸ਼ਾਇਦ ਪੰਜਵੀਂ ਵਾਰੀ ਮੈਂ ਇੱਥੋਂ ਅੰਬੈਸੀ ਤੋਂ ਪਤਾ ਕਰਨਾ ਵੀਜ਼ਾ ਕਿਵੇਂ ਮਿਲਦਾ ਤੇ ਜੇ ਮਿਲ ਗਿਆ ਸੌਖਾ ਹੀ ਵੀਜ਼ਾ ਤੇ ਸ਼ਾਇਦ ਪੰਜਵੀਂ ਵਾਰੀ ਮੈਂ ਵੀ ਨਨਕਾਣਾ ਸਾਹਿਬ ਦੀ ਯਾਤਰਾ ਕਰ ਹੀ ਆਵਾਂ
ਆਨਲਾਈਨ ਵੀਜ਼ਾ ਹੀ ਆ ਕਹਿੰਦੇ ਹੁਣ ਉਹਨੇ ਈ ਵੀਜ਼ਾ ਵੀ ਕਰ ਦਿੱਤਾ ਆ ਪਰ ਤੁਸੀਂ ਹੈਪੀ ਕਾਲ ਹੋਣਾ ਨੂੰ
ਆਨਲਾਈਨ ਮੈਨੂੰ
ਤੁਸੀਂ ਹੈਪੀ ਕਾਲ ਹੋਣਾ ਨੂੰ ਫੋਨ ਕਰ ਲਿਓ ਨਾ ਉਹ ਲਵਾ ਦਿੰਦੇ ਨੇ ਵੀਜ਼ਾ
ਉਹਨਾਂ ਨੇ ਉਹ ਇੱਥੇ ਕੌਂਸੂਲੇਟ ਉਹਨਾਂ ਦਾ ਪਾਕਿਸਤਾਨ ਕਹਿੰਦਾ ਜੀ 2-4 ਤੱਕ ਟੈਲੀਫੋਨ ਕਰੋ ਟੈਲੀਫੋਨ ਕਰੀਦਾ ਤੇ ਉਹ ਫਿਰ ਇਹ ਨੰਬਰ ਬਦਲੋ ਇਹ ਦਬੋ ਕਰਦਿਆਂ ਕਰਦਿਆਂ ਟੈਲੀਫੋਨ ਬੰਦ ਰਹਿਣਾ ਮੈਂ ਸੋਚਿਆ ਵੀ ਮੈਂ ਇੱਕ ਦਿਨ ਉਹਨਾਂ ਦੀ ਅੰਬੈਸੀ ਕੌਂਸੂਲੇਟ ਫਿਜ਼ੀਕਲੀ ਜਾ ਕੇ ਤੇ ਪੁੱਛ ਆਵਾਂਗੇ ਜੇ ਉਹ ਵੀਜ਼ਾ ਦੇ ਦੇਣਗੇ ਤੇ ਆਪਾਂ ਫਿਰ ਜਾ ਆਵਾਂਗੇ ਨਹੀਂ ਤੇ ਤੁਸੀਂ ਬੰਦ ਤੋਂ ਖਲੋ ਕੇ ਨਮਸਕਾਰ ਕਰ ਦਿਆਂਗੇ ਕਰਤਾਰਪੁਰ ਨੂੰ ਤੇ ਜੇ ਉਥੋਂ ਮੈਨੂੰ ਵੜ ਲੈਣ ਦਿੱਤਾ ਉਹਨਾਂ ਨੇ ਪਾਕਿਸਤਾਨ ਤੇ ਪਾਕਿਸਤਾਨ ਤੀਜੀ ਵਾਰੀ ਉੱਥੇ ਜਾ ਆਵਾਂਗੇ ਕੀ ਉਹਦਾ ਨਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਯਾਤਰਾ ਕਰ ਆਵਾਂਗੇ ਨਹੀਂ ਤੇ ਨਾ ਸਹੀ
ਆ ਜਾਓ ਬਣਾ ਲਓ ਪ੍ਰੋਗਰਾਮ ਤੁਸੀਂ ਮੈਨੂੰ ਪਤਾ ਇੱਥੇ ਜਾਇਓ ਕਾਲ ਨਾ ਕਰੋ ਜਾਇਓ ਇੱਥੇ ਸਿਡਨੀ ਚ ਹੀ ਆ ਤੁਹਾਡੇ ਤਾਂ ਲਾਗੇ ਆ ਤਾਇਆ ਜੀ ਤੇ
ਉਹ ਦਲਿਦਰੀ ਆ ਨਾ ਬਈ ਚੱਲ ਚੱਲ ਕੱਲ ਨੂੰ ਸਹੀ ਚੱਲ ਹੁਣ ਅਗਲੇ ਹਫਤੇ ਸਹੀ ਹੁਣ ਮੈਂ ਮੰਗਲਵਾਰ ਨੂੰ ਚਲੇ ਹੀ ਜਾਣਾ
ਜਾਏ ਆਇਓ ਚਲੋ ਇੱਧਰ ਭੁਪਿੰਦਰ ਲਾਂਬਾ ਹੁਣੀ ਜੁੜੇ ਨੇ ਕਹਿੰਦੇ ਤਾਇਆ ਜੀ ਦੀ ਖੁੰਡ ਚਰਚਾ ਬਹੁਤ ਵਧੀਆ ਜੀ ਆਪਣੇ ਭਤੀਜੇ ਨਾਲ ਭਤੀਜੇ ਦੀ ਜਿਹੜੀ ਖੁੰਡ
ਚਰਚਾ ਖੁੰਡ ਚਰਚਾ ਕਹੀ ਆ ਕੇ ਖੁੰਡ ਚਰਚਾ ਕਹੀ ਆ
ਖੁੰਡ ਚਰਚਾ
ਹਾਂਜੀ ਖੁੰਡ ਚਰਚਾ ਹੁੰਦੀ ਹੋਵੇ ਤੁਸੀਂ ਅੱਧ ਵਿਚਾਲੇ ਜੇ ਬੋਲਦੇ ਹੋ
ਹਾਂਜੀ
ਖੁੰਡੇ ਤੇ ਗੱਗੇ ਦੇ ਵਿਚਕਾਏ ਜੇ ਬੋਲਦੇ ਹੋ
ਹਾਂਜੀ ਖੁੰਡ ਚਰਚਾ ਹੋ ਗਈ ਆ ਤੇ ਤਾਇਆ ਜੀ ਦੇਖੋ ਆਪਾਂ ਵੀ ਆਸਟ੍ਰੇਲੀਆ ਦੇ ਵਿਚ ਵੀ ਮਨਾ ਰਹੇ ਆ ਸਾਰੇ ਮਨਾ ਰਹੇ ਆ ਇਕ ਨਾ ਥੋੜੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਤੁਸੀਂ ਮੇਰੇ ਨਾਲ ਹੋ ਸਿਆਣੇ ਹੋ ਜੇ ਗਲਤ ਹੋਵਾਂ ਤਾਂ ਤੁਸੀਂ ਰੋਕਦੇ ਹੋ ਕਿ ਪਹਿਲਾਂ ਤਾਂ ਇਹ ਗੱਲ ਸਾਨੂੰ ਮਨ ਦੇ ਵਿੱਚ ਬਿਠਾ ਲੈਣੀ ਚਾਹੀਦੀ ਹੈ ਕਿ ਜਿਹੜਾ ਸਿੱਖ ਧਰਮ ਹੈ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਮੌਜੂਦਾ ਗੁਰੂ ਨੇ ਇਹ ਬ੍ਰਹਿਮੰਡ ਦੇ ਗੁਰੂ ਨੇ ਮਤਲਬ ਬ੍ਰਹਿਮੰਡ ਦੇ ਵਿੱਚ ਕੋਈ ਵੀ ਜੀਵ ਪ੍ਰਾਣੀ ਜਿਹੜੇ ਨੇ ਨਾ ਉਹ ਜਗਤ ਗੁਰੂ ਨੇ ਬਾਬਾ ਨਾਨਕ ਤੋਂ ਲੈ ਕੇ ਸੋ ਇਸ ਕਰਕੇ ਜੇ ਕੋਈ ਈਸਾਈ ਮਨਾਉਣਾ ਚਾਹੁੰਦਾ ਆ ਉਹ ਵੀ ਮਨਾ ਸਕਦਾ ਆ ਜੇ ਕੋਈ ਸਾਡੇ ਮੁਸਲਮਾਨ ਭਾਈਚਾਰੇ ਚੋਂ ਇਕੱਠੇ ਹੋ ਕੇ ਮਨਾਉਣਾ ਚਾਹੁੰਦੇ ਉਹ ਵੀ ਮਨਾ ਸਕਦੇ ਸਾਡੇ ਹਿੰਦੂ ਭਾਈਚਾਰੇ ਚੋਂ ਕੋਈ ਵੀ ਸੰਸਥਾ ਆ ਉਹ ਮਨਾਉਣਾ ਚਾਹੁੰਦੀ ਉਹ ਵੀ ਮੋਸਟ ਵੈਲ ਸਾਡੇ ਗੁਰੂ ਘਰ ਤਾਂ ਮਨਾਉਣਗੇ ਮਨਾਉਣਗੇ ਸਿੱਖਾਂ ਨੇ ਤਾਂ ਮਨਾਉਣਾ ਹੀ ਮਨਾਉਣਾ ਆ ਪਰ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਜਗਤ ਗੁਰੂ ਕਹਿੰਦੇ ਹਾਂ ਤਾਂ ਹਰ ਬੰਦੇ ਨੂੰ ਮਤਲਬ ਅਲਾਊਡ ਹੈ ਆਸਟ੍ਰੇਲੀਆ ਦੀ ਸਰਕਾਰ ਮਨਾਉਣਾ ਚਾਹੁੰਦੀ ਆ ਉਹ ਮੋਸਟ ਵੈਲਕਮ ਭਾਰਤ ਦੀ ਸਰਕਾਰ ਮਨਾਉਣਾ ਚਾਹੁੰਦੀ ਆ ਪਾਕਿਸਤਾਨ ਦੀ ਸਾਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਪਰ ਇੱਦਾਂ ਨਾ ਹੋਵੇ ਵੀ ਜੇ ਕੋਈ ਮੰਨ ਲਓ ਹੁਣ ਕੱਲ ਨੂੰ ਇੰਡੀਆ ਦੀ ਸਰਕਾਰ ਮਨਾ ਰਹੀ ਹੈ ਜਾਂ ਕੋਈ ਅਸੀਂ ਜਾਂ ਪਾਕਿਸਤਾਨ ਦੀ ਦੁਬਈ ਦੀ ਸਰਕਾਰ ਮਨਾ ਰਹੀ ਹੈ ਤਾਂ ਭਾਰਤੀ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਜੇ ਭਾਰਤੀ ਸਰਕਾਰ ਮਨਾ ਰਹੀ ਹੈ ਤਾਂ ਅਸੀਂ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਸੋ ਇੱਥੇ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸੰਸਥਾਵਾਂ ਵੀ ਆਸਟ੍ਰੇਲੀਆ ਦੇ ਵਿੱਚ ਸਾਡੇ ਨਾਲ ਸੰਪਰਕ ਵੀ ਇੱਕ ਦੋ ਦਾ ਹੋਇਆ ਸੀਗੇ ਉਹ ਵੀ ਕੁਛ ਮਨਾਉਣਾ ਚਾਹੁੰਦੇ ਨੇ ਉਹਨਾਂ ਨੇ ਮਤਲਬ ਜ਼ਾਹਰ ਇੱਛਾ ਜ਼ਾਹਰ ਕੀਤੀ ਸੀ ਵੀ ਅਸੀਂ ਵੀ ਮਤਲਬ ਬਾਬੇ ਨਾਨਕ ਦੀ ਮਨਾਉਣਾ ਚਾਹੁੰਦੇ ਵੀ ਵਾਂਟ ਟੂ ਬੀ ਪਾਰਟ ਆਫ ਇਟ ਤੁਹਾਡਾ ਕੀ ਖਿਆਲ ਹੈ ਜੀ
ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੇ ਕੋਈ ਗੁਰੂ ਨਾਨਕ ਸਾਹਿਬ ਨੂੰ ਆਪਣਾ ਕਹਿੰਦਾ ਆ ਤੇ ਉਹਨਾਂ ਦੀ ਯਾਦ ਨੂੰ ਮਨਾਉਣਾ ਚਾਹੁੰਦਾ ਹੈ ਉਹਨਾਂ ਦੇ ਉਪਦੇਸ਼ ਨੂੰ ਸੁਣਨਾ ਸਮਝਣਾ ਤੇ ਸੁਣਾਉਣਾ ਚਾਹੁੰਦਾ ਆ ਤੇ ਕਿਸੇ ਸਹੀ ਸਿੱਖ ਨੂੰ ਇਹ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਸਮੱਸਿਆ ਇਹ ਆ ਵੀ ਅਸੀਂ ਮਜ਼ਹਬਾਂ ਦੇ ਝਗੜੇ ਵਿੱਚ ਆਪ ਕੁਝ ਲੋਕ ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨ ਸਿੱਧ ਕਰਨਾ ਚਾਹੁੰਦੇ ਨੇ ਕੁਝ ਲੋਕ ਗੁਰੂ ਨਾਨਕ ਸਾਹਿਬ ਨੂੰ ਹਿੰਦੂ ਸਿੱਧ ਕਰਨਾ ਚਾਹੁੰਦੇ ਨੇ ਕੁਝ ਲੋਕ ਹੋ ਸਕਦਾ ਉਹਨਾਂ ਨੂੰ ਈਸਾਈ ਬਣਾਉਣਾ ਚਾਹੁੰਦੇ ਹੋਣ ਤੇ ਜੇ ਉਹ ਬਣਾਉਂਦੇ ਵੀ ਆ ਤੇ ਸਾਨੂੰ ਉਹਨਾਂ ਚ ਦਖਲ ਦੇਣ ਦੀ ਲੋੜ ਕੋਈ ਨੀ ਭਾਈ ਤੁਸੀਂ ਮੁਸਲਮਾਨ ਸਮਝ ਕੇ ਮੰਨੀ ਜਾਓ ਬਾਬੇ ਦੀ ਸਿੱਖਿਆ ਨੂੰ ਤੁਸੀਂ ਹਿੰਦੂ ਸਮਝ ਕੇ ਮੰਨੀ ਜਾਓ ਹੁਣ ਜੀਸਸ ਕ੍ਰਾਈਸਟ ਵਾਸ ਬੋਰਨ ਇਨ ਜਿਊ ਫੈਮਿਲੀ ਪਰ ਕ੍ਰਿਸਚੀਅਨ ਆਰ ਨੋ ਮੋਰ ਜਿਊਜ਼ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵਾਸ ਬੋਰਨ ਇਨ ਹਿੰਦੂ ਫੈਮਿਲੀ ਬਟ ਸਿੱਖ ਆਰ ਨੋਟ ਨੋ ਮੋਰ ਹਿੰਦੂ ਹਾਂ ਉਹ ਸਿੱਖ ਹੀ ਨੀ ਸੱਚਾ ਗੁਰੂ ਨਾਨਕ ਦਾ ਜਿਹੜਾ ਕਿਸੇ ਨੂੰ ਮਜ਼ਹਬ ਦੇ ਨਾਂ ਤੇ ਹਿੰਦੂ ਨੂੰ ਹਿੰਦੂ ਹੋਣ ਕਰਕੇ ਨਫ਼ਰਤ ਕਰੇ ਮੁਸਲਮਾਨ ਨੂੰ ਮੁਸਲਮਾਨ ਹੋਣ ਕਰਕੇ ਨਫ਼ਰਤ ਕਰੇ ਜਿਵੇਂ ਉਹਨਾਂ ਦੇ ਵਿੱਚ ਚੰਗੇ ਬੰਦੇ ਸਾਡੇ ਵਿੱਚ ਚੰਗੇ ਬੰਦੇ ਨੇ ਉਹਨਾਂ ਵਿੱਚ ਚੰਗੇ ਬੰਦੇ ਨੇ ਜਿਵੇਂ ਸਾਡੇ ਵਿੱਚ ਮਾੜੇ ਬੰਦੇ ਨੇ ਉਹਨਾਂ ਵਿੱਚ ਵੀ ਮਾੜੇ ਬੰਦੇ ਨੇ ਤੇ ਮਨੁੱਖ ਦੀ ਸੁਚੀ ਰੁਚੀ ਹੀ ਸਹਿਜ ਸੁਭਾਅ ਇਹ ਪਾਣੀ ਵਾਂਗਾ ਸੁਭਾਅ ਆ ਮਨੁੱਖ ਦੀ ਸੋਚ ਦਾ ਨਿਵਾਣ ਵਾਲੇ ਪਾਸੇ ਜਾਂਦਾ ਤੇ ਨਿਵਾਣ ਤੋਂ ਬਚਣ ਲਈ ਗੁਰਸ਼ਬਦੀ ਇਹ ਮਨ ਗੁਰਸ਼ਬਦੀ ਕਿ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਗੁਰੂ ਦਾ ਸ਼ਬਦ ਗੁਰੂ ਨਾਨਕ ਦੀ ਸਿੱਖਿਆ ਦਾ ਮੋਹਰੇ ਡੱਕਾ ਲਾ ਕੇ ਬੰਨ ਬਣਾ ਕੇ ਨਿਮਾਣ ਵੱਲ ਜਾਣ ਵਾਲੇ ਪਾਣੀ ਵਰਗੇ ਮਨੁੱਖ ਨੂੰ ਸਾਨੂੰ ਉਚਾਈਆਂ ਵੱਲ ਜਾਣਾ ਚਾਹੀਦਾ। ਜਿਵੇਂ ਗੁਰਗੀਤਰ ਪਾਤਸ਼ਾਹ ਵੇਲੇ ਸਾਖੀ ਆਉਂਦੀ ਹੈ, ਪੁਣ ਸਿੰਘਨ ਫੂਜੇ ਗੁਣ ਖਾਣੀ, ਸਕਲ ਤੁਰਗ ਭਗਵੈ ਦਿਵਾਨੀ, ਸਿੱਖ ਬਦਲਾ ਲੈ ਭੱਲਾ ਜਿਨਾਲ ਹੈ, ਗੁਰ ਸ਼ਾਸਤਰ ਕਿਉਂ ਵਰਜਿਆ ਢਾਵੈ, ਪਤਰੇ ਰੂਪ ਨਾ ਪੇਖੇ ਨੇਤਰ ਵੇਖ, ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਤੇ ਕਲਗੀਧਰ ਪਾਤਸ਼ਾਹ ਦਾ ਜਵਾਬ ਜਿਹੜਾ ਹੈ, ਧਿਆਨ ਰੱਖਣ ਦੀ ਲੋੜ ਹੈ, ਧਿਆਨ ਨਾਲ ਸੁਣਨ ਦੀ। ਕੀ ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਣੋ ਪੰਥ ਉਚੇਰੇ, ਨਾ ਏਦੋ ਗਤ ਵਿਖੇ ਪਹੁੰਚਾਵੈ, ਤਾਂ ਤੇ ਕਲਮਲ ਕਰਨਾ ਹਟਾਵੈ। ਸੋ ਪਾਪ ਦੀ ਸੋਚ ਕਿਸੇ ਵੀ ਧਰਮ ਦੇ ਵਿਚ ਆ ਸਕਦੀ ਹੈ, ਕਿਸੇ ਵੀ ਧਰਮ ਨੂੰ ਮੰਨਣ ਵਾਲੇ ਵਿਅਕਤੀ ਵਿਚ ਆ ਸਕਦੀ ਹੈ। ਇਸ ਪਾਪ ਤੋਂ ਸੋਚ ਤੋਂ ਬਚਾਉਣ ਵਾਸਤੇ, ਉਚੇਰਾ ਲਿਜਾਣ ਵਾਸਤੇ ਹਰ ਧਰਮ ਦੀ ਸਹੀ ਸਿੱਖਿਆ ਸਾਨੂੰ ਪ੍ਰੇਰਿਤ ਕਰਦੀ ਹੈ। ਸੋ ਇਸ ਲਈ ਗੁਰੂ ਨਾਨਕ ਸਾਹਿਬ ਦੀ ਸਹੀ ਸਿੱਖਿਆ, ਗੁਰੂ ਗ੍ਰੰਥ ਸਾਹਿਬ ਦਾ ਭਾਈ ਇਹ ਸੰਸਾਰ ਦਾ ਮਨੁੱਖਤਾ ਦਾ ਧਾਰਮਿਕ ਗ੍ਰੰਥ ਹੈਗਾ, ਅਸੀਂ ਇਸ ਦੇ ਕਸਟੋਡੀਅਨ ਹੈ, ਅਸੀਂ ਮਾਲਕ ਨਹੀਂ। ਇਹਦੀ ਮਰਿਆਦਾ, ਰੱਖ ਰਖਾਵ, ਪ੍ਰਕਾਸ਼, ਪ੍ਰਚਾਰ, ਪ੍ਰਸਾਰ ਕਰਨਾ ਸਾਡੀ ਡਿਊਟੀ ਹੈ, ਪਰ ਇਸ ਨੂੰ ਪੜ੍ਹਨਾ, ਮੰਨਣਾ, ਇਸ ਤੇ ਅਮਲ ਕਰਨਾ ਕੋਈ ਮਨੁੱਖ ਤੇ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ ਹੈ ਕਿ ਅਤੇ ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਵਸਤੂ ਹੈ ਗੁਰੂ ਗ੍ਰੰਥ ਸਾਹਿਬ ਵਿਚ, ਤੇ ਹੁਕਮ ਕੀ ਹੈ, ਕਰਨਾ ਕੀ ਹੈ, ਖਾਵੋ ਖਰਚਾ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਇੰਨੇ ਖਜ਼ਾਨੇ ਗੁਰੂ ਗ੍ਰੰਥ ਸਾਹਿਬ ਵਿਚ ਆ, ਇਹਨਾਂ ਨੂੰ ਹੁਕਮ ਆ ਤੇ ਰਲ ਮਿਲ ਕੇ ਖਾਓ ਖਰਚੋ ਵਰਤੋ, ਇਹਨਾਂ ਚ ਕੋਈ ਤੋਟ ਨਹੀਂ ਆਉਣੀ, ਇਹ ਵਧਣਾ ਹੀ ਆ, ਇਹ ਵਾਧਾ ਹੀ ਹੋਣਾ ਹੈ। ਤੋ ਇਹ ਤੇ ਸਾਰੀ ਮਨੁੱਖਤਾ ਦਾ ਸਾਂਝਾ, ਜੋ ਵੀ ਜੋ ਸੁਣੇ ਕਮਾਵੇ, ਸੋ ਉਤਨੇ ਆ ਜੋ ਸੁਣੂਗਾ ਅਮਲ ਕਰੂਗਾ ਉਹਦੇ ਦੁੱਖ ਤਕਲੀਫ ਦੂਰ ਹੋਣਗੇ।
ਤਾਂ ਜੀ ਬਹੁਤ ਵਧੀਆ ਸੁਨੇਹਾ ਦਿੱਤਾ, ਤੇ ਮੈਂ ਇਹੀ ਅਰਦਾਸ ਕਰਦਾ ਸਾਰਿਆਂ ਅੱਗੇ, ਬੇਨਤੀ ਵੀ ਕਰਦਾ ਕਿ ਕੋਈ ਵੀ ਮਨਾ ਰਿਹਾ ਨਾ ਆਪਾਂ ਉਤੇ ਖੁਸ਼ੀ ਜ਼ਾਹਰ ਕਰੀਏ, ਤੇ ਸਾਡੇ ਬਾਬਾ
ਬਿਲਕੁਲ
ਸਾਰਿਆਂ ਦਾ ਜਗਤ ਗੁਰੂ ਹੈ, ਸੋ ਸਾਰਿਆਂ ਨੂੰ ਹੱਕ ਹੈ। ਸੋ ਤਾਇਆ ਜੀ ਲਈਏ ਜਾ, ਸਮਾਂ ਕਾਫੀ ਹੋ ਗਿਆ ਹੁਣ, ਤੇ ਹਾਂਜੀ, ਤੇ ਫੇਰ ਮੈਂ ਤੁਹਾਨੂੰ ਸ਼ੁਭਕਾਮਨਾਵਾਂ ਭੇਟ ਕਰਦਾ ਤੁਹਾਡੇ ਭਾਰਤ ਦੇ ਦੌਰੇ ਦੀਆਂ, ਤੇ ਉਮੀਦ ਰੱਖਦੇ ਹਾਂ ਕਿ ਆਪਾਂ ਪਾਕਿਸਤਾਨ ਚ ਜ਼ਰੂਰ ਮਿਲਾਂਗੇ। ਤਾਇਆ ਜੀ
ਹਾਂਜੀ ਜ਼ਰੂਰ ਜ਼ਰੂਰ ਜ਼ਰੂਰ, ਪਾਕਿਸਤਾਨ ਚ ਮਿਲਦਾ ਕੋਸ਼ਿਸ਼ ਕਰਾਂਗੇ, ਨਾ ਮਿਲੇ ਤੇ ਅੰਮ੍ਰਿਤਸਰ ਮਿਲਾਂਗੇ,
ਜ਼ਰੂਰ ਮਿਲਾਂਗੇ। ਠੀਕ ਹੈ ਤਾਇਆ ਜੀ, ਸਤਿ ਸ੍ਰੀ ਅਕਾਲ।
ਓਕੇ ਜੀ, ਚੰਗਾ ਜੀ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ। ਸੋ ਦੋਸਤੋ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਗੱਲ ਕਈ ਵਾਰੀ ਵੱਧ ਘੱਟ ਕਹਿ ਹੋ ਜਾਂਦੀ ਹੈ, ਉਸ ਦੇ ਲਈ ਮਾਫੀ ਚਾਹੁੰਦੇ ਹਾਂ, ਤੇ ਆਉਣ ਵਾਲੇ ਹਫਤੇ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਆਵਾਂਗੇ। ਇਹ ਪ੍ਰੋਗਰਾਮ ਪੋਡਕਾਸਟ ਤੇ ਥੋੜੀ ਦੇਰ ਬਾਅਦ ਤੁਸੀਂ ਸੁਣ ਸਕਦੇ ਹੋ, ਕਈ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਨੇ, ਹਰਮਨ ਰੇਡੀਓ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ, ਤੁਸੀਂ ਜ਼ਰੂਰ ਜੁੜਦੇ ਹੋ, ਜੁੜਿਆ ਕਰੋ, ਹੋਰ ਵੀ ਸੱਜਣਾ ਮਿੱਤਰਾਂ ਨੂੰ ਸ਼ਾਮਲ ਕਰਿਆ ਕਰੋ। ਜਾਂਦੇ ਜਾਂਦੇ ਰਾਜਨਦੀਪ ਹੋਣਾ ਨਵੀਂ ਸੁਨੇਹਾ ਭੇਜਤਾ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਸੀ ਜੀ। ਸੋ ਮੈਂ ਤੁਹਾਨੂੰ ਜਾਂਦੇ ਜਾਂਦੇ ਇੱਕ ਪੰਮੇ ਦੁੰਮੇਵਾਲ ਦਾ ਗੀਤ ਸੁਣਾਉਣ ਜਾ ਰਿਹਾ, ਤੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਰੱਬ ਰਾਖਾ।
ਜਮਾਨਾ ਗੱਲ ਸੁਣ ਕੇ ਜਵਾਨਾ ਨਹੀਂ ਓ ਪੀ ਕੇ ਬੁੱਕੀ ਦਾ, ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ, ਕੁੱਤੇ ਨੂੰ ਨੀ ਥੁੱਕੀ ਦਾ, ਪਹਾੜਾਂ ਚ ਡੇਗਰੇ ਚਾਹੇ ਘਰ ਹੋਣ, ਛੋਟੇ ਦਿਲ ਵੱਡਾ ਰੱਖੀ ਦਾ। ਬੂੰਦ ਬੂੰਦ ਬਣ ਕੇ ਹੀ ਛਲ ਬਣਦੀ ਆ, ਦੁਨੀਆ ਨਾ ਮੰਨਦੀ ਤੇ ਫਿਰ ਹੜ ਆਉਂਦਾ ਆ, ਜੀਵਤਾਂ ਦੇ ਅੱਗੇ ਜਦੋਂ ਖੜੀਏ ਤੇ ਫਿਰ ਪੈਰ ਪੱਕਾ ਰੱਖੀ ਦਾ।
ਲਾਈ ਦੀ ਨਹੀਂ ਘਾਟੇ ਵਾਧੇ ਜ਼ਿੰਦਗੀ ਚ ਆਉਂਦੇ ਰਹਿੰਦੇ ਆ ਲੋਕ ਆਉਂਦੇ ਜਾਂਦੇ ਆ ਬੜਾ ਕੁਝ ਕਹਿੰਦੇ ਆ ਦਿਲ ਤੇ ਨੀ ਲਾਈ ਦੀ ਹੁਕਰੇ ਬੰਦੇ ਨੂੰ ਠੋਕ ਠੋਕ ਰੱਖੀ ਆ ਡਿੱਗਦੇ ਨੂੰ ਚੱਕੀ ਛੱਡੀ